ਆਵੇਗੀ ਤੇ ਬਿੱਲ ਬਹੁਤ ਵੱਡਾ ਆਵੇਗਾ।
ਫਿਕਰ ਦੀ ਕੋਈ ਗੱਲ ਨਹੀਂ ਹੈ, ਮੇਰੇ ਕੋਲ ਬੀਵਰਟੈਲ ਦੀ ਰੋਮਿੰਗ ਸਰਵਿਸਿਜ਼ ਹੈ, ਬਹੁਤ ਹੀ ਘੱਟ ਕੀਮਤ ਤੇ 5G ਇੰਟਰਨੈਟ ਰੋਮਿੰਗ ਸਰਵਿਸਿਜ਼। ਤੁਸੀਂ ਕਿਤੇ ਵੀ ਟ੍ਰੈਵਲ ਕਰ ਰਹੇ ਹੋ, UK, ਇੰਡੀਆ, ਪਾਕਿਸਤਾਨ, ਸਾਊਦੀ ਅਰੇਬੀਆ, ਬਹੁਤ ਹੀ ਘੱਟ ਕੀਮਤ ਤੇ ਡਾਟਾ ਰੋਮਿੰਗ ਹਾਸਿਲ ਕਰੋ। ਜੇ ਤੁਸੀਂ ਵੀ ਟ੍ਰੈਵਲ ਦਾ ਪਲਾਨ ਕਰ ਰਹੇ ਹੋ ਤਾਂ ਬੀਵਰਟੈਲ ਨੂੰ ਕੰਟੈਕਟ ਕਰੋ 416-243-9836, 416-243-9836, ਜਾਂ ਫਿਰ ਵਿਜ਼ਿਟ ਕਰੋ beavertel.com।
ताना मंडी ग्रोसरी स्टोर एंड मीट शॉप आ गया अब ब्रैम्पटन में, क्वीन स्ट्रीट और ब्रैमली, बिल्कुल वहीं जहां बहुत से फूल मिलते हैं। सर्जन फार्म से ताजा ताजा हलाल गोश्त ड्रम 6299 पर पाउंड, चिकन ब्रेस्ट
599।
ਸਮੋਸਾ ਐਂਡ ਸਵੀਟਸ ਫੈਕਟਰੀ, ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ ਫੋਰ ਜਸਟ $5 ਹਰ ਪਾਉਂਡ। ਤੁਹਾਡੇ ਇੰਨੇ ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਅਸੀਂ ਲੈ ਕੇ ਆਏ ਕਸਟਮਰਸ ਐਪਰੀਸੀਏਸ਼ਨ ਸੇਲ 2026। 100% Canadian made, top quality sweets. Hun 3 locations to serve karde ne. 2 in Brampton, 1850 Albion Road, 6 Etobicoke. Vadhere jankari layi call karo 416-213-1165 te 416-213-1165।
ਅਪਲਾਇੰਸ ਜੰਕਸ਼ਨ, ਜੇ ਤੁਸੀਂ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਜਾਂ ਫਿਰ ਬਿਲਟ ਇਨ ਕਿਚਨ ਲੈਣੀ ਹੈ ਜਾਂ ਫਿਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਟੀਵੀ ਸਸਤੇ ਭਾਅ ਲੈਣਾ ਚਾਹੁੰਦੇ ਹੋ ਤਾਂ ਅਪਲਾਇੰਸ ਜੰਕਸ਼ਨ ਤੇ ਪਹੁੰਚੋ। 2 ਲੋਕੇਸ਼ਨ ਟੂ ਸਰਵ ਯੂ, 20 ਕਲਾਰਕ ਬੁਲੇਵਾਰਡ ਏਅਰਪੋਰਟ ਦੇ ਕਲਾਰਕ ਦੇ ਲਾਗੇ ਤੇ ਦੂਜੀ ਲੋਕੇਸ਼ਨ 30 ਰਿਵਰ ਮਾਊਂਟ ਰੋਡ ਯੂਨਿਟ 2C ਦੇ ਵਿੱਚ 905-450-0054 9054500054। ਅਪਲਾਇੰਸ ਜੰਕਸ਼ਨ ਹਰ ਕੀਮਤ ਨੂੰ ਬੀਟ ਕਰਨਗੇ।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020। ਅਮਨਦੀਪ ਕਪਲਾ।
ਜੇ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵੋਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ। ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ, ਸਾਰਾ ਪੇਪਰ ਵਰਕ ਦੇ ਤੁਹਾਡੀ ਮਦਦ ਕਰਨਗੇ। ਟੂ ਲੋਕੇਸ਼ਨ ਟੂ ਸਰਵ ਯੂ 2883 ਡੇਰੀ ਰੋਡ ਮਾਲਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ। ਕਟਾਰੀਆ ਟੂਰ ਐਂਡ ਟ੍ਰੈਵਲ, ਜਾਣਕਾਰੀ ਲਈ 905-678-1200। ਕਟਾਰੀਆ ਟੂਰ ਐਂਡ ਟ੍ਰੈਵਲ।
HK Tire Center to cars and trucks se brand new ya old tires le sakde ho.
BF Godrej, Hamcock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu 6472954600 647-295-4600. HK Tire Center.
ਰਾਜ ਕਾਰਪੇਟ ਐਂਡ ਫਲੋਰਿੰਗ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪੇਟ ਪਾਉਣੀ ਹੈ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ, ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲੈਣੇ ਨੇ ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚੋ। ਰਾਜ ਕਾਰਪੇਟ ਐਂਡ ਫਲੋਰਿੰਗ ਦਾ ਬੜਾ ਲੰਬਾ ਤਜਰਬਾ ਹੈ। ਜਾਣਕਾਰੀ ਲਈ 416-953-6233 ਰਾਜ ਕਾਰਪੇਟ ਐਂਡ ਫਲੋਰਿੰਗ।
ਮੋਰਗੇਜ ਦੀ ਦੁਨੀਆ ਦੇ ਵਿੱਚ ਕੀਤਾ ਬੜਾ ਕਮਾਲ, ਕੈਨੇਡਾ ਦੇ ਵਾਲ, ਕੈਨੇਡਾ ਦੇ ਵਾਲ, ਵਧੀਆ ਰੇਟ ਵੀ ਲੈ ਕੇ ਦੇਣ ਤੇ ਰੱਖਦੇ ਪੂਰਾ ਖਿਆਲ, ਕੈਨੇਡਾ ਦੇ ਵਾਲ।
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਇੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530, ਕਾਲ 9058122800, 905-812-2800 ਔਰ ਵਿਜ਼ਿਟ mortgagebuddies.ca।
ਕੈਨੀ ਤਾਲੀਵਾਲ,
ਉਹ ਛਾਇਰ ਪਹਿਨੇ ਕੈਨੀ ਤਾਲੀਵਾਲ।
ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਲੋਕੇਸ਼ਨ ਤੇ 12 ਫਰਵਰੀ ਤੋਂ 22 ਫਰਵਰੀ ਤੱਕ ਲੱਗ ਚੁੱਕੀ ਹੈ ਫੈਮਿਲੀ ਡੇ ਅਤੇ ਰਮਾਦਾਨ ਸੇਲ। 20 ਪੌਂਡ ਆਸ਼ੀਰਵਾਦ ਹੋਲ ਵੀ ਟਾਟਾ 15.99, 10 ਪੌਂਡ ਇੰਡੀਆ ਗੇਟ ਰੋਜ਼ਾਨਾ ਰਾਈਸ 11.99, 2 ਪੌਂਡ ਵਾਗ ਬੱਕਰੀ ਟੀ 10.99, 800 ਗ੍ਰਾਮ ਨਾਨਕ ਦੇਸੀ ਘਿਓ 12.99। ਇਸ ਤੋਂ ਇਲਾਵਾ ਤਾਜ਼ੇ ਫਲ ਫਰੂਟ, ਇੰਡੀਆ ਵਾਲੇ ਭਾਂਡੇ, ਦਾਲਾਂ, ਸਬਜ਼ੀਆਂ, ਮਠਿਆਈਆਂ ਅਤੇ ਹੋਰ ਵੀ ਸਭ ਕੁਝ ਮਿਲਦਾ ਜੀ ਅੰਡਰ ਵਨ ਰੂਫ। ਵਿਜ਼ਿਟ ਏਸ਼ੀਅਨ ਫੂਡ ਸੈਂਟਰ, ਕਾਲ 416-740-3262।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-8154, 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਦੋਸਤੋ ਤੁਸੀਂ ਸਾਰੇ? ਸੁਣ ਰਹੇ ਹੋ ਗੱਲਾਂ ਤੁਸੀਂ ਫਿਰ 770 AM ਵਾਲੇ ਹੋਸਟਾਂ ਦੀਆਂ, ਹੈਂਜੀ, ਸਵੇਰ ਤੋਂ। ਵਧੀਆ ਜੀ, ਵਧੀਆ ਗੱਲ, ਸੁਣਦੇ ਰਿਹਾ ਕਰੋ, ਜੀ ਲੱਗ ਜਾਂਦਾ। ਮੈਂ ਤਾਂ ਆਪ ਜਦੋਂ ਕਾਰ ਚ ਬੈਠਾ ਹੁੰਦਾ 770 ਲੱਗਿਆ ਹੁੰਦਾ ਮੇਰਾ, ਤੇ ਜਿਹੜੇ ਅਲੱਗ ਅਲੱਗ ਹੋਸਟ ਨੇ, ਮੇਰੀ ਦਾ ਤਾਂ ਮਹੀਨੇ ਡੇਢ ਮਹੀਨੇ ਬਾਅਦ, ਪਰ ਆਵਾਜ਼ ਦੇ ਜ਼ਰੀਏ ਸਾਰਿਆਂ ਦੇ ਦਰਸ਼ਨ ਹੋ ਜਾਂਦੇ ਨੇ, ਦੁਆ ਸਲਾਮ ਹੋ ਜਾਂਦੀ ਹੈ, ਸਤਿ ਸ਼੍ਰੀ ਅਕਾਲ ਬੁਲਾ ਦਈਦੀ ਹੈ, ਫਿਰ ਗੱਲਾਂ ਸੁਣੀ ਦੀਆਂ। ਇਹ ਰੇਡੀਓ ਦਾ ਇਹੀ ਫਾਇਦਾ ਦੋਸਤੋ। ਦੇਖੋ, ਸੰਚਾਰ ਸਾਧਨ ਜਿਹੜੇ ਸਾਡੇ ਹੁੰਦੇ ਨੇ ਨਾ, ਇਹਦੇ ਨਾਲ ਤੁਸੀਂ ਬੰਦੇ ਨੂੰ ਇੱਕ ਤਰੀਕੇ ਨਾਲ ਮਿਲ ਹੀ ਲੈਂਦੇ ਹੋ, ਹੈਨਾ। ਵੈਸੇ ਤਾਂ ਇਹ ਆ, ਜਦੋਂ ਤੁਸੀਂ ਤਸੱਲੀ ਨਾਲ ਕੋਈ ਗੱਲ ਸੁਣਦੇ ਹੋ ਨਾ, ਜਾਂ ਤੁਸੀਂ ਪੜ੍ਹਦੇ ਹੋ ਤਸੱਲੀ ਨਾਲ, ਜੇ ਤੁਹਾਡਾ ਮਨ ਪੂਰਾ ਇਕਾਗਰ ਆ ਤੇ ਤੁਸੀਂ ਫਿਰ ਉਹਦੇ ਨਾਲ ਨਾ ਵਾਰਤਾਲਾਪ ਕਰ ਲੈਂਦੇ ਹੋ। ਜਦੋਂ ਆਪਾਂ ਕੋਈ ਕਿਤਾਬ ਪੜ੍ਹਦੇ ਹਾਂ ਨਾ, ਪੜ੍ਹ ਕੇ ਦੇਖੋ, ਤੁਸੀਂ ਕਹੋਗੇ ਕਾਹਦਾ ਪੁੱਠਾ ਕੰਮ, ਪੁੱਠੀਆਂ ਗੱਲਾਂ, ਮਸਾਂ ਕਿਤਾਬਾਂ ਦਾ ਖਹਿੜਾ ਛੱਡਿਆ ਤੂੰ ਕਿਤਾਬ ਦੀ ਗੱਲ ਕਰਦਾ। ਨਹੀਂ ਨਹੀਂ, ਉਹ ਸਕੂਲ ਵਾਲੀ ਪੜ੍ਹਾਈ ਦੀ ਗੱਲ ਨਹੀਂ ਕਰਦਾ ਮੈਂ। ਸਕੂਲ ਦੀ ਪੜ੍ਹਾਈ ਜਿਹੜੀ ਬੋਝਲ ਹੁੰਦੀ ਹੈ, ਬੋਰਿੰਗ ਹੁੰਦੀ ਹੈ, ਹੈਨਾ, ਕਈ ਟੀਚਰ ਵੀ ਬੋਰਿੰਗ ਜੇ ਮਿਲ ਜਾਂਦੇ ਆਪਾਂ ਨੂੰ, ਉਹਦੀ ਗੱਲ ਨਹੀਂ ਕਰਦਾ ਮੈਂ। ਸੱਚੀ ਮੁੱਚੀ ਕਿਤਾਬ ਕੋਈ ਚੱਕ ਕੇ ਨਾ ਜਦੋਂ ਤੁਸੀਂ ਪੜ੍ਹੋਗੇ, ਤੇ ਤੁਹਾਨੂੰ ਐਂ ਲੱਗੂਗਾ ਵੀ ਕਿਤਾਬ ਦਾ ਲੇਖਕ ਭਾਵੇਂ ਉਹ 200 ਸਾਲ ਪਹਿਲਾਂ ਹੋਇਆ, 300 ਸਾਲ ਪਹਿਲਾਂ ਹੋਇਆ, ਭਾਵੇਂ ਜੀ 1000 ਸਾਲ ਪਹਿਲਾਂ ਹੋਇਆ, ਤੁਹਾਨੂੰ ਲੱਗਦਾ ਵੀ ਜਿਵੇਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਉਹ, ਹੈਨਾ, ਹੌਲੀ 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 ਗੱਲਾਂ ਕਰ ਰਿਹਾ। ਗੱਲਾਂ ਮੂੰਹ ਨਾਲ ਹੀ ਨਹੀਂ ਕੀਤੀਆਂ ਜਾਂਦੀਆਂ ਹੁੰਦੀਆਂ, ਸ਼ਬਦਾਂ ਨਾਲ ਤੁਹਾਡੇ ਨਾਲ ਗੱਲਾਂ ਕਰ ਰਿਹਾ। ਕੋਈ ਗੱਲ ਪੜ੍ਹ ਕੇ ਤੁਹਾਡੇ ਮਨ 'ਚ ਸਵਾਲ ਆਉਂਦਾ ਵੀ ਹੈ ਇਹ ਲੇਖਕ ਨੇ 1000 ਸਾਲ, 500 ਸਾਲ ਪਹਿਲਾਂ ਜਾਂ 750 ਸਾਲ ਪਹਿਲਾਂ ਆਹ ਗੱਲ ਲਿਖਤੀ ਸੀ, ਇਹ ਕਿਉਂ ਲਿਖੀ, ਕਿਵੇਂ ਲਿਖੀ, ਅਗਲੇ ਪੇਜ 'ਤੇ ਹੀ ਉਹਦਾ ਜਵਾਬ ਲੇਖਕ ਨੇ ਲਿਖਿਆ ਹੁੰਦਾ, ਹੈਨਾ। ਤੁਸੀਂ ਵਾਰਤਾਲਾਪ ਕਰਦੇ ਹੋ, ਮਿਲਦੇ ਹੋ, ਤਸੱਲੀ ਹੁੰਦੀ ਹੈ, ਸੰਤੁਸ਼ਟੀ ਹੁੰਦੀ ਹੈ। ਇਵੇਂ ਜਿਹੜਾ ਰੇਡੀਓ ਆ ਨਾ, ਰੇਡੀਓ ਵੈਸੇ ਤਾਂ ਇਹਨਾਂ ਦਿਨਾਂ 'ਚ, ਸੱਚ ਮੈਂ ਭੁੱਲ ਗਿਆ, ਇੱਕ ਦਿਨ ਰੇਡੀਓ ਡੇ ਵੀ ਨਿਕਲ ਕੇ ਗਿਆ, ਉਸ ਦਿਨ ਵੀ ਮੈਂ ਪ੍ਰੋਗਰਾਮ ਕਰਨਾ ਸੀ, ਹੈਨਾ, ਰੇਡੀਓ ਡੇ ਆ। ਥੋੜੇ ਦਿਨ ਪਹਿਲਾਂ ਹੀ ਮੇਰਾ ਖਿਆਲ ਸੀਗਾ ਇਹ, ਮੈਨੂੰ ਯਾਦ ਨਹੀਂ ਕਦੋਂ ਸੀਗਾ, ਉਸ ਦਿਨ ਹੀ ਮੈਂ ਇਹ ਗੱਲਬਾਤ ਕਰਨੀ ਸੀ ਤੁਹਾਡੇ ਨਾਲ, 13 ਫਰਵਰੀ ਨੂੰ ਹੀ ਸੀ, ਸੱਚ ਸ਼ੁੱਕਰਵਾਰ ਨੂੰ ਤਾਂ ਸੀਗਾ ਰੇਡੀਓ ਡੇ, ਉਦੇ ਵੀ ਮੈਂ ਤੁਹਾਡੇ ਨਾਲ ਗੱਲਾਂ ਕਰਨੀਆਂ ਸੀ, ਪਰ ਉਹ ਗੱਲ ਇਹ ਹੈ ਜੀ, ਵੀਰਵਾਰ ਵਾਲੇ ਦਿਨ ਤੋਂ ਬਾਅਦ ਫਿਰ ਸ਼ੁੱਕਰਵਾਰ ਨੂੰ ਰਾਣਾ ਜੀ ਨੇ ਪ੍ਰੋਗਰਾਮ ਕੀਤਾ, ਕੱਲ੍ਹ ਵੀ ਉਹਨਾਂ ਨੇ ਕੀਤਾ, ਤੇ ਆਪਣੀ ਵਾਰੀ ਫਿਰ ਅੱਜ ਆਈ ਹੈ। ਚਲੋ ਆਪਾਂ ਰੇਡੀਓ ਡੇ ਬਾਰੇ ਵੀ ਗੱਲਾਂ ਕਰ ਲਾਂਗੇ, ਇਹ ਦਿਨ ਹੀ ਵਾਹਵਾ ਆ ਗਏ, ਇੱਕ ਵੈਲੇਂਟਾਈਨ ਡੇ ਆ ਗਿਆ, ਇੱਕ ਰੇਡੀਓ ਡੇ ਆ ਗਿਆ, ਇੱਕ ਫੈਮਿਲੀ ਡੇ ਆ ਗਿਆ। ਆਪਾਂ ਨਾ ਅੱਜ ਹੋਰ ਕੁਛ ਨਹੀਂ ਕਰਨਾ, ਆਪਾਂ ਗੱਲਾਂ ਹੀ ਕਰਦੇ, ਵੈਸੇ ਆਪਾਂ ਗੱਲਾਂ ਹੀ ਕਰਦੇ ਹੁੰਦੇ ਹਾਂ, ਹੈਨਾ, 2 ਤੋਂ 3 ਵਜੇ ਤੱਕ। ਹਾਂ, ਮੈਂ ਸੱਚ ਮੈਂ ਗੱਲ ਕਰ ਰਿਹਾ ਸੀ ਬਈ, ਕਿਤਾਬ ਜਦੋਂ ਪੜ੍ਹਦੇ ਆ ਨਾ ਤੇ ਆਪਣੇ ਚ ਪੇਸ਼ੈਂਸ ਤੇ ਠੰਮਾ ਘੱਟ ਹੁੰਦਾ। ਮੈਂ ਦੇਖਿਆ ਜਦੋਂ ਲੋਕ ਨਾ, ਜਦੋਂ ਕਿਤਾਬ ਖਰੀਦਦੇ ਨੇ ਨਾ ਸਟਾਲ ਤੇ ਪਈ, ਪਹਿਲਾਂ ਤਾਂ ਲੇਖਕ ਦਾ ਨਾਮ ਪੜ੍ਹਦੇ ਨੇ, ਪਹਿਲਾ ਪੇਜ ਪੜ੍ਹ ਕੇ ਤੇ ਕਿਤਾਬ ਉੱਥੇ ਹੀ ਰੱਖ ਦਿੰਦੇ ਨੇ, ਉਹ ਭਲਿਓ ਮਾਨਸੋ ਪੜ੍ਹ ਲਓ ਉਹਨਾਂ ਨੇ ਵਿਚਾਰਿਆਂ ਨੇ ਲਿਖਿਆ ਹੋਇਆ। ਅੱਛਾ ਮੈਂ ਫਿਰ ਤੁਹਾਨੂੰ ਗੱਲ ਕਰ ਰਿਹਾ ਸੀ ਬਈ ਬੜੇ ਸਵਾਲ ਉੱਠਦੇ ਨੇ ਇੱਕ ਅੱਧਾ ਪੇਜ ਪੜ੍ਹ ਕੇ, ਬਸ ਸਾਡੇ ਚ ਠੰਮਾ ਇੰਨਾ ਚਾਹੀਦਾ ਵੀ ਦੋ ਤਿੰਨ ਪੇਜ ਹੋਰ ਪੜ੍ਹ ਲਈਏ। ਉਹ ਦੋ ਤਿੰਨ ਪੇਜ ਪੜ੍ਹ ਕੇ ਨਾ ਜਿਹਨੇ ਆਦਤ ਪਾ ਲਈ ਉਹਦੀ ਸੰਤੁਸ਼ਟੀ ਹੋ ਜਾਂਦੀ ਹੈ, ਬੰਦਾ ਸੋਚਦਾ ਕਿਆ ਬਾਤ ਹੈ, ਮੈਂ ਆਹ ਸਵਾਲ ਮੇਰੇ ਮਨ ਚ ਉੱਠਿਆ ਸੀ ਤੇ ਲੇਖਕ ਨੇ ਜਿਹੜਾ ਮੈਥੋਂ 1000 ਸਾਲ ਪਹਿਲਾਂ ਹੋਇਆ 500 ਸਾਲ ਪਹਿਲਾਂ ਹੋਇਆ ਉਹਨੇ ਜਵਾਬ ਵੀ ਦੇਤਾ। ਦੇਖੋ ਤੁਸੀਂ ਫਿਊਚਰ ਦੀ ਗੱਲ ਜਿਹੜੀ ਸਰੋਤੇ ਦੇ ਪਾਠਕ ਦੇ ਸੋਰੀ ਮਨ ਦੇ ਵਿੱਚ ਆਉਣੀ ਆ ਤੇ ਲੇਖਕ ਨੇ ਜਵਾਬ ਦਾ ਪਹਿਲਾਂ ਹੀ ਦਿੱਤਾ ਹੋਇਆ, ਹੈਨਾ। ਮਤਲਬ ਤੁਸੀਂ ਵਾਰਤਾਲਾਪ ਕਰਦੇ ਹੋ ਲੇਖਕ ਦੇ ਨਾਲ, ਇਵੇਂ ਹੀ ਰੇਡੀਓ ਟੀਵੀ ਸ਼ੋਜ਼ ਟਾਕ ਸ਼ੋਜ਼ ਜਿਹੜੇ ਹੁੰਦੇ ਨੇ ਨਾ, ਤੁਸੀਂ ਦੂਰ ਬੈਠੇ ਹੋਸਟ ਨਾਲ ਗੱਲਬਾਤ ਕਰ ਰਹੇ ਹੋ, ਹੈਨਾ, ਹੋਸਟ ਨਾਲ ਕਿਸੇ ਵਿਸ਼ੇ ਤੇ ਗੱਲਬਾਤ ਕਰ ਰਹੇ ਹੋ, ਤੁਸੀਂ ਠਰਮੇ ਦੇ ਨਾਲ ਪੂਰੀ ਪੇਸ਼ੈਂਸ ਨਾਲ ਤਸੱਲੀ ਨਾਲ ਇੱਕ ਘੰਟਾ ਤੁਸੀਂ ਕੱਢਿਆ ਹੋਇਆ। ਅੱਛਾ ਉਹ ਵੈਸੇ ਮੈਂ ਤੁਹਾਨੂੰ ਓਨੈਸਟਲੀ ਦੱਸਦਾ, ਉਹ ਸਾਡੇ ਤੇ ਵੀ ਲਾਹਣਤ ਆ ਜੇ ਅਸੀਂ ਤੁਹਾਨੂੰ ਇੱਕ ਘੰਟੇ ਦੇ ਕੁਛ ਅੱਜ ਦੀ ਗੱਲ ਨਾ ਸੁਣਾਈਏ, ਫਿਰ ਸਾਡਾ ਪ੍ਰੋਗਰਾਮ ਕਰਨ ਦਾ ਫਾਇਦਾ ਹੀ ਕੋਈ ਨਹੀਂ ਹੁੰਦਾ, ਹੈਨਾ। ਇਸ ਕਰਕੇ ਆਪਾਂ ਕਹਿੰਦੇ ਹੁੰਦੇ ਹਾਂ ਵੀ ਘੱਟੋ ਘੱਟ ਤੁਹਾਡਾ ਜੀ ਤਾਂ ਲੱਗੇ ਨਾ, ਸਾਡਾ ਵੀ ਜੀ ਲੱਗੇ ਨਾਲ, ਕੋਈ ਕੰਮ ਦੀ, ਕੋਈ ਅਕਲ ਦੀ ਗੱਲ, ਕੋਈ ਸਾਡੇ ਵਿਰਸੇ ਦੀ ਗੱਲ, ਕੋਈ ਇਤਿਹਾਸ ਦੀ, ਕੋਈ ਧਰਮ ਦੀ, ਕੋਈ ਵਿਗਿਆਨ ਦੀ, ਕੋਈ ਇਹੋ ਜਿਹੀ ਗੱਲ ਜਿਹੜੀ ਸਾਡੀ ਜ਼ਿੰਦਗੀ ਨੂੰ ਸੋਹਣਾ ਬਣਾਉਂਦੀ ਹੈ, ਜਿਹੜੀ ਸਾਨੂੰ ਸਕੂਨ ਦਿੰਦੀ ਹੈ, ਹੋਰ ਨਹੀਂ ਤਾਂ ਚਲੋ ਚਾਰ ਪਲ ਸਾਨੂੰ ਖੁਸ਼ੀ ਕਰ ਦਿੰਦੀ ਹੈ, ਹੈਨਾ, ਕਹਿੰਦੇ ਆ ਨਾ ਇੱਕ ਪਲ ਹੱਸ ਲਈਏ ਤੇ ਖੂਨ ਵੱਧ ਜਾਂਦਾ। ਇਸ ਕਰਕੇ ਰੇਡੀਓ ਬੜਾ ਸੋਹਣਾ ਮਾਧਿਅਮ ਆ, ਹੈਨਾ। ਤੁਹਾਨੂੰ ਬੇਨਤੀ ਕਰਦੇ ਹੁੰਦੇ ਵੀ ਸਵੇਰੇ ਜਦੋਂ ਸੂਰਜ ਚੜ੍ਹਦਾ ਬਸ ਉਦੋਂ ਹੀ ਚਾਹ ਦਾ ਕੱਪ ਪੀ ਕੇ ਨਾ ਸਾਡੇ ਨਾਲ ਜੁੜ ਜਾ ਕਰੋ, ਤੇ ਸ਼ਾਮ ਤੱਕ ਸਾਡੇ ਨਾਲ ਜੁੜੇ ਰਿਹਾ ਕਰੋ, ਹੈਨਾ। ਹੁਣ ਇਹ ਮਤਲਬ ਨਹੀਂ ਹੈਗਾ ਤਾਂ ਵੀ ਕੰਮ ਨਾ ਕਰੋ, ਕੰਮ ਕਰੀ ਜਾਓ ਆਪਦਾ, ਕੋਈ ਨਹੀਂ। ਬਸ ਤੁਸੀਂ ਉਹ ਹੈਂਡ ਫਰੀ ਸਿਸਟਮ ਕੋਈ ਇਹੋ ਜਿਹਾ ਲਾਓ ਵੀ ਕੰਨ ਦੇ ਵਿੱਚ ਉਹ ਟੂਟੀ ਜੀ ਪਾ ਕੇ ਤੁਸੀਂ ਸੁਣ ਲਿਆ ਕਰੋ ਗੱਲਾਂ ਸਾਡੀਆਂ, ਜਾਂ ਵੈਬਸਾਈਟ ਤੇ eawaz.com ਤੇ ਸਾਜ਼ੋ ਆਵਾਜ਼ ਰੇਡੀਓ, ਜਾਂ ਫਿਰ ਕਾਰ 'ਚ ਬੈਠੇ ਹੋ ਤੁਸੀਂ ਰੇਡੀਓ ਕਰ ਲਿਆ ਆਨ, ਹੈਨਾ, ਤੇ ਹੌਲੀ 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 ਧੀਮੀ ਜੀ ਆਵਾਜ਼ ਦੇ ਵਿੱਚ ਮਿੱਠੀ ਜੀ ਆਵਾਜ਼ ਲੱਗਦੀ ਹੁੰਦੀ ਹੈ, ਬੜੀ ਉੱਚੀ ਨਹੀਂ, ਬੜੀ ਉੱਚੀ ਸੁਣ ਕੇ ਨਾ ਕਈ ਵਾਰੀ ਆਪਾਂ ਆਪ ਵੀ ਉੱਚੀ ਬੋਲਦੇ ਹਾਂ, ਸਾਨੂੰ ਵੀ ਖੈਰ ਆਦਤ ਬਣ ਜਾਂਦੀ ਉੱਚੀ ਬੋਲਣ ਦੀ, ਥੋੜੀ ਜਿਹੀ ਨੋਰਮਲ ਨਾਲੋਂ ਧੀਮੀ ਆਵਾਜ਼ ਦੇ ਵਿੱਚ ਉਹ ਫਿਰ ਸੁਣਨ ਦੀ ਕਪੈਸਿਟੀ ਵੱਧ ਜਾਂਦੀ ਹੈ। ਜੇ ਬਹੁਤ ਉੱਚੀ ਲਾਇਆ ਹੋਵੇ ਰੇਡੀਓ ਨਾ, ਬੰਦਾ 2-4-5-10 ਮਿੰਟ ਹੀ ਸੁਣਦਾ, ਫਿਰ ਬੰਦੇ ਦੀ ਕਪੈਸਿਟੀ ਹੈ ਜਿਹੜੀ ਕੰਨ ਆ ਜਿਹੜਾ ਜਵਾਬ ਦੇਣ ਲੱਗੇ। ਇਸ ਕਰਕੇ ਥੋੜਾ ਜਿਹਾ ਨੋਰਮਲ ਨੂੰ ਹੌਲੀ ਬੜੇ ਆਰਾਮ ਨਾਲ ਰੇਡੀਓ ਸੁਣੋ, ਰੇਡੀਓ ਸੁਣਨ ਦੀ ਆਦਤ ਪਾਓ, ਵਧੀਆ ਪ੍ਰੋਗਰਾਮ, ਅਸੀਂ ਨਹੀਂ ਕਹਿੰਦੇ ਵੀ ਸਾਡੇ ਪ੍ਰੋਗਰਾਮ ਵਧੀਆ, ਜਿਹੜੇ ਵੀ ਵਧੀਆ ਪ੍ਰੋਗਰਾਮ ਤੁਹਾਨੂੰ ਲੱਗਦੇ ਨੇ ਉਹਨਾਂ ਨੂੰ ਸੁਣਿਆ ਕਰੋ, ਸੰਗੀਤ ਸੁਣਿਆ ਕਰੋ, ਮਿਊਜ਼ਿਕ ਬਹੁਤ ਰੂਹ ਦੀ ਖੁਰਾਕ ਆ, ਹੈਨਾ, ਠੰਮਾ ਆਉਂਦਾ ਬੰਦੇ ਦਾ ਸੰਗੀਤ ਸੁਣਨ ਦੇ ਨਾਲ, ਇਵੇਂ ਹੀ ਚੱਜ ਦੀਆਂ ਗੱਲਾਂ ਜਿਹੜੀਆਂ ਉਹ ਸੁਣਨ ਦੇ ਨਾਲ ਵੀ ਬੰਦਾ ਜਿਹੜਾ ਉਹਦੀ ਉਹ ਜ਼ਿੰਦਗੀ ਦੇ ਉਹਦੇ ਮਤਲਬ ਉਹ ਸੋਹਣੇ ਜਿਹੜੇ ਪਲ ਹੁੰਦੇ ਨੇ ਯਾਦਾਂ ਬਣ ਜਾਂਦੇ। ਕਈ ਵਾਰੀ ਮੈਂ ਬਾਈ ਚਾਂਸ ਕਿਤੇ ਨਾ ਕਿਤੇ ਮੈਨੂੰ ਵੀ ਕਿਤੇ ਟਾਕ ਸ਼ੋਅ ਚੱਲ ਰਿਹਾ ਹੁੰਦਾ, ਵੈਸੇ ਮੈਂ ਅਵੋਇਡ ਕਰਦਾ ਹੁੰਦਾ, ਮੈਨੂੰ ਐਂ ਲੱਗਦਾ ਹੁੰਦਾ ਵੀ ਰੇਡੀਓ ਹੋਸਟ ਕੋਈ ਕਹੂਗਾ ਵੀ ਇੱਕ ਘੰਟਾ ਤੂੰ ਬੋਲਿਆ ਹੋਣਾ, ਸਾਨੂੰ ਕਿਉਂ ਤੰਗ ਕਰਦਾ, ਮੈਂ ਘੱਟ ਕਾਲ ਕਰਦਾ ਹੁੰਦਾ, ਪਰ ਕਿਤੇ ਨਾ ਕਿਤੇ ਕੋਈ ਮਸਲਾ ਇਹੋ ਜਿਹਾ ਹੁੰਦਾ, ਮੈਂ ਵੀ ਐਜ਼ ਸਰੋਤਾ ਕਾਲ ਕਰ ਲੈਂਦਾ ਹੁੰਦਾ, ਹੈਨਾ। ਤੇ ਤੁਸੀਂ ਵੀ ਕਾਲ ਕੂਲ ਕਰਿਆ ਕਰੋ ਦੋਸਤੋ, 416-620-1778 ਸਾਡੇ ਰੇਡੀਓ ਦਾ ਨੰਬਰ ਹੁੰਦਾ ਸਵੇਰ ਤੋਂ ਸ਼ਾਮ ਤਾਈਂ। ਜਿਹੜੇ ਹੋਸਟ ਹੁੰਦੇ ਨਾ ਉਹਨਾਂ ਨੂੰ ਤੰਗ ਕਰਿਆ ਕਰੋ ਅਲੱਗ ਅਲੱਗ ਤਰ੍ਹਾਂ ਦੇ ਕੁਐਸਚਨ ਪੁੱਛ ਕੇ, ਜਿਹੜੇ ਸਵਾਲ ਤੁਹਾਡੇ ਦਿਮਾਗ ਦੇ ਵਿੱਚ ਹੁੰਦੇ ਆ ਨਾ ਉਹ ਜ਼ਰੂਰ ਪੁੱਛਿਆ ਕਰੋ, ਤੇ ਡਿਫਰੈਂਟ ਓਪੀਨੀਅਨ ਵੱਖਰੇ ਐਂਗਲ ਤੋਂ ਗੱਲ ਕਰਿਆ ਕਰੋ, ਤਾਂ ਕਿ ਜੇ ਜਿਹੜੇ ਸਾਡੇ ਦੋਸਤ ਮਿੱਤਰ ਨੇ ਹੋਸਟ ਅਸੀਂ ਆ, ਸਾਨੂੰ ਵੀ ਪਤਾ ਲੱਗੇ, ਅਸੀਂ ਵੀ ਫਿਰ ਖੋਜ ਪੜਤਾਲ ਕਰਕੇ ਆਈਏ ਥੋੜਾ ਬਹੁਤ ਵੀ ਸਾਡੇ ਸਰੋਤੇ ਨੇ ਨਾ ਸਾਨੂੰ ਆਹ ਸਵਾਲ ਕੀਤਾ ਸੀ ਉਹਦਾ ਜਵਾਬ ਕਿੱਥੋਂ ਲੱਭੂਗਾ, ਫਿਰ ਕਿਤਾਬਾਂ ਫਰੋਲਣੀਆਂ ਪੈਂਦੀਆਂ। ਜਿਹੜਾ ਬੰਦਾ ਪੜ੍ਹਦਾ ਲਿਖਦਾ ਰਹੇ ਘੋਖ ਕਰਦਾ ਰਹੇ ਉਹਦਾ ਦਿਮਾਗ ਆ ਨਾ ਜਿਹੜਾ ਉਹ ਚੱਲਦਾ ਰਹਿੰਦਾ, ਦਿਮਾਗ ਨਹੀਂ ਬੁੜਾ ਹੁੰਦਾ ਕਦੇ, ਬੰਦੇ ਦਾ ਸਰੀਰ ਤਾਂ ਬੁੜਾ ਹੋ ਜਾਂਦਾ, ਇਹ ਦਿਮਾਗ ਹੀ ਆ ਜਿਹੜਾ ਸਰੀਰ ਨੂੰ ਤੋਰੀ ਰੱਖਦਾ, ਤੇ ਜੇ ਦਿਮਾਗ ਨੇ ਜਵਾਬ ਦੇਤਾ ਤਾਂ ਤੁਸੀਂ ਅੰਦਾਜ਼ਾ ਲਾ ਲਓ ਫਿਰ ਕੀ ਬਣੂਗਾ, ਹੈਨਾ। ਇਸ ਕਰਕੇ ਦੋਸਤੋ ਰੇਡੀਓ ਡੇ ਬਾਰੇ ਵੀ ਗੱਲਬਾਤ ਕਰਦੇ ਹਾਂ ਆਪਾਂ, ਤੇ ਫੈਮਿਲੀ ਡੇ ਬਾਰੇ ਵੀ ਕਰਦੇ ਹਾਂ, ਵੈਲੰਟਾਈਨ ਡੇ ਬਾਰੇ ਵੀ ਜ਼ਰੂਰ ਗੱਲਾਂ ਕਰਾਂਗੇ ਆਪਾਂ। ਇਹ ਜਿਹੜੇ ਵਿਸ਼ੇ ਨੇ ਨਾ ਫੈਮਿਲੀ ਡੇ ਤੇ ਵੈਲੰਟਾਈਨ ਡੇ ਖਾਸ ਕਰਕੇ, ਇਹੋ ਜਿਹੇ ਵਿਸ਼ੇ ਨੇ ਜਿਹਦੇ ਬਾਰੇ ਅਸੀਂ ਨਾ ਗੱਲ ਘੱਟ ਕਰਦੇ ਹਾਂ। ਵੈਸੇ ਹੀ ਪਰਿਵਾਰ, ਪਿਆਰ, ਮੁਹੱਬਤ, ਇਹਦੇ ਬਾਰੇ ਸਾਡੇ ਸਮਾਜ ਦੇ ਵਿੱਚ ਨਾ ਗੱਲ ਘੱਟ ਹੁੰਦੀ ਹੈ। ਪਰਿਵਾਰ ਬਾਰੇ ਤਾਂ ਇੰਨਾ ਕਹਿੰਦਾ, ਪਰਿਵਾਰ ਤਾਂ ਸਾਰਿਆਂ ਨੂੰ ਪਤਾ ਜੀ, ਪਤੀ ਪਤਨੀ ਹੈ, ਮਾਂ ਪਿਓ, ਬਸ ਇੱਥੇ ਗੱਲ ਠੱਪ। ਵੈਲੰਟਾਈਨ ਡੇ ਬਾਰੇ ਤਾਂ ਗੱਲ ਹੁੰਦੀ ਹੋਈ ਨਹੀਂ, ਹੁਣ ਤਾਂ ਹੋਣ ਲੱਗ ਗਈ ਆ, ਹੁਣ ਜਦੋਂ ਮੁੰਡਾ ਕੁੜੀ ਇੱਕ ਦੂਜੇ ਨੂੰ ਫੁੱਲ ਜਾ ਦਿੰਦੇ ਹੁੰਦੇ ਆ, ਹੁਣ ਉਹ ਦੇਖ ਕੇ ਹੱਸਦੇ ਨੇ, ਪਿੱਛੇ ਪਿਛਲੀ ਜਨਰੇਸ਼ਨ ਵੱਲ ਝਾਤੀ ਮਾਰੋ ਮਾੜਾ ਜਿਹਾ ਆਪਦੇ ਬੇਬੇ ਬਾਪੂ ਨੂੰ ਪੁੱਛੋ ਵੀ ਤੁਸੀਂ ਵੀ ਫੁੱਲ ਫਲ ਦਿੱਤੇ ਕਿਸੇ ਨੂੰ ਹੈਨਾ, ਕਹਿਣਗੇ ਲੈ ਕੇ ਇਹ ਜਿਹੀਆਂ ਗੱਲਾਂ ਕਰਦੇ ਹੋ ਹੈਨਾ। ਉਹਨਾਂ ਦੇ ਐਕਸ਼ਨ ਦੇ ਵਿੱਚੋਂ ਪਿਆਰ ਮੁਹੱਬਤ ਝਲਕਦੀ ਸੀ, ਤੇ ਹੁਣ ਸਾਡੇ ਪਿਆਰ ਮੁਹੱਬਤ ਹੈ ਨਹੀਂ, ਐਕਸ਼ਨ ਹੀ ਝਲਕਦੇ ਆ, ਇੰਨਾ ਕੁ ਫਰਕ ਪੈ ਗਿਆ। ਸਹੀ ਮਾਨਿਆਂ ਦੇ ਵਿੱਚ ਜਿਹੜੀ ਕੁਰਬਾਨੀ ਦੀ ਭਾਵਨਾ ਹੈਨਾ, ਪਹਿਲਾਂ ਸਾਡੇ ਤੋਂ ਪਹਿਲੀਆਂ ਪੀੜ੍ਹੀਆਂ ਉਹ ਕੁਰਬਾਨ ਹੋ ਜਾਂਦੀਆਂ ਸੀ, ਬੋਲ ਕੇ ਨਹੀਂ ਸੀ ਦੱਸਦੀਆਂ ਮਾਂ ਪਿਓ ਹੈਨਾ, ਇੱਕ ਦੂਜੇ ਲਈ ਉਹ ਸਾਰਾ ਕੁਝ ਸੈਕਰੀਫਾਈਸ ਕਰਦੇ ਸੀ। ਪਰ ਸਮੱਸਿਆ ਇਹ ਸੀ, ਸ਼ਬਦਾਂ ਦੀ ਸਮੱਸਿਆ ਸੀ। ਸਾਡੇ ਜਿਹੜੇ ਸਮਾਜ ਚੋਂ ਅਸੀਂ ਆਏ ਨਾ, ਉਹਦੇ ਵਿੱਚ ਜੇ ਕੋਈ ਸ਼ਬਦਾਂ ਰਾਹੀਂ ਵਿਆਖਿਆ ਕਰਨ ਦੀ ਕੋਸ਼ਿਸ਼ ਕਰਦਾ ਸੀ। ਤੇ ਇਹ ਦੋਸਤੋ ਪਤਾ ਕਿਹਦਾ ਫੋਨ ਆ ਰਿਹਾ? ਆ ਮੈਨੂੰ ਰਿੰਗ ਆ ਰਹੀ ਹੈ, ਇਹ ਉਸੇ ਬੰਦੇ ਦਾ ਫੋਨ ਆ ਰਿਹਾ ਜਿਹੜਾ ਬੰਦਾ ਉਹ ਜਿਹੜੇ ਬਿੱਲ ਹੁੰਦੇ ਨੇ ਵੀ ਅਸੀਂ ਤੁਹਾਡੇ ਮਾਫ ਕਰਾ ਦਿਆਂਗੇ ਹੈਨਾ, ਇਹ ਉਹਦੇ ਉਸੇ ਭਾਈ ਦਾ ਫੋਨ ਆ ਰਿਹਾ। ਹਰ ਰੋਜ਼ ਤਿੰਨ ਤਿੰਨ ਚਾਰ ਚਾਰ ਕਾਲਜ ਤੁਹਾਨੂੰ ਵੀ ਆਉਂਦੀਆਂ ਹੋਣੀਆਂ, ਪਰ ਆਪਾਂ ਅੱਜ ਸਮਾਂ ਨੀ ਬਰਬਾਦ ਕਰਨਾ। ਮੈਂ ਗੱਲ ਇਹ ਕਰ ਰਿਹਾ ਸੀ ਵੀ ਸਾਡੇ ਤੋਂ ਪਹਿਲੀਆਂ ਪੀੜ੍ਹੀਆਂ ਸੀ ਨਾ ਜਿਹੜੀਆਂ, ਉਹ ਸ਼ਬਦਾਂ ਨਾਲ ਹੀ ਬੋਲ ਕੇ ਨਹੀਂ ਸੀ ਦੱਸਦੇ ਉਹ, ਪਰ ਇੱਕ ਦੂਜੇ ਲਈ ਕੁਰਬਾਨ ਹੁੰਦੇ ਸੀ, ਕੁਰਬਾਨੀ ਕਰਦੇ ਸੀ। ਤੇ ਸਾਡੇ ਵਾਲਾ ਹੁਣ ਜਿਹੜਾ ਜ਼ਮਾਨਾ ਹੈਗਾ ਇਹ ਇਹੋ ਜਿਹਾ ਵੀ ਹਰ ਗੱਲ ਇੱਥੇ ਬੰਦੇ ਨੂੰ, ਬੰਦਾ ਜਾਂ ਔਰਤ ਆ ਜਿਹੜੀ, ਉਹਨੂੰ ਸ਼ੋਅ ਕਰਨੀ ਪੈਂਦੀ ਆ ਵੀ ਮੈਂ ਆਹ ਕਰ ਰਿਹਾ, ਉਹਨੂੰ ਵੈਲਿਡਿਟੀ ਚਾਹੀਦੀ ਆ, ਉਹਨੂੰ ਤਸੱਲੀ ਨਹੀਂ ਹੁੰਦੀ ਜਿੰਨੀ ਦੇਰ ਉਹਨੂੰ ਜੇ ਹੁਣ ਪਿਓ ਆ, ਪਿਓ ਕਹਿੰਦਾ ਵੀ ਮੈਂ ਨਾ ਇੰਨਾ ਕੁਛ ਕੀਤਾ ਤੁਹਾਡੇ ਪਰਿਵਾਰ ਲਈ, ਮੈਨੂੰ ਕਿਸੇ ਨੇ ਐਪਰੀਸ਼ੀਏਟ ਨਹੀਂ ਕੀਤਾ। ਉਧਰੋਂ ਮਾਵਾਂ ਕਹਿੰਦੀਆਂ, ਲੇਡੀਜ਼ ਕਹਿੰਦੀਆਂ, ਮੈਂ ਪਰਿਵਾਰ ਲਈ ਸਾਰਾ ਕੁਛ ਕਰਦਾ, ਮੈਨੂੰ ਕੋਈ ਐਪਰੀਸ਼ੀਏਟ ਨਹੀਂ ਕਰਦਾ ਹੈਨਾ। ਉਧਰੋਂ ਬੱਚੇ ਕਹਿੰਦੇ ਸਾਡੇ ਲਈ ਕੀਤਾ ਕੀ ਆ ਤੁਸੀਂ? ਲਓ ਜੀ ਇੱਕ ਕਾਲਰ ਸਾਡੇ ਨਾਲ ਨੇ, ਆਪਾਂ ਉਹਨਾਂ ਨੂੰ ਵੀ ਨਾਲ ਲੈ ਲੈਣੇ, ਉਹਨਾਂ ਦੀ ਵੀ ਗੱਲਾਂ ਸੁਣਦੇ ਆ। ਸਤਿ ਸ੍ਰੀ ਅਕਾਲ ਜੀ।
ਜਨਾਬ ਸਤਿ ਸ੍ਰੀ ਅਕਾਲ,
ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਜੀ, ਠੀਕ ਠਾਕ ਹੋ? ਠੀਕ ਹੈ,
ਬੜੀ ਅੱਲਾ ਦੀ ਮਿਹਰਬਾਨੀਆਂ ਨੇ, ਬੜੀ ਬਹੁਤ ਜ਼ਿਆਦਾ, ਜਿੰਨੇ ਵੀ ਐਪਰੀਸ਼ੀਏਟ ਕਰੋ ਰੱਬ ਨੂੰ ਉਹਨੇ ਘੱਟ।
ਕਿਆ ਬਾਤ ਹੈ, ਵਾਹ ਜੀ, ਇਹ ਜੀ ਜ਼ਿੰਦਗੀ ਹੋਣੀ ਚਾਹੀਦੀ ਹੈ ਜੀ, ਬਿਲਕੁਲ।
ਤੇ ਦੂਸਰੀ ਗੱਲ ਇਹ ਹੈ ਕਿ ਪ੍ਰੋਗਰਾਮ ਮਾਸ਼ਾਅੱਲਾ ਬਹੁਤ ਅੱਛਾ ਚੱਲ ਰਿਹਾ, ਐਵਰੀ ਡੇ ਅੱਛਾ ਚੱਲਦਾ, ਲੇਕਿਨ ਅੱਜ ਮੈਂ ਕਿਹਾ ਬਈ ਸ਼ੇਅਰ ਕਰ ਹੀ ਲਈਏ।
ਕਰੋ ਜੀ, ਕਰੋ ਬਿਲਕੁਲ।
ਗੱਲ ਇਹ ਹੈ ਜੀ ਕਿ ਅੱਲਾ ਤੁਹਾਨੂੰ ਜ਼ਿੰਦਗੀ ਦੇਵੇ।
ਕਿਆ ਬਾਤ,
ਪ੍ਰੋਗਰਾਮ ਸਾਰੇ ਅੱਛੇ ਨੇ, ਅੱਲਾ ਤਾਲਾ ਸਾਰੇ ਨੂੰ ਜ਼ਿੰਦਗੀ ਦੇਵੇ, 770 ਨੂੰ ਤੇ ਬੜਾ ਮਜ਼ੀਦ ਮੋਰ ਪ੍ਰੋਮੋਟ ਕਰੇ, ਤੇ ਬਹੁਤ ਹੀ ਵਧੀਆ। ਔਰ ਜਿਹੜਾ ਗੈਦਰਿੰਗ ਹੋਈ ਨਾ, ਇਹ ਤਾਂ ਮੈਂ ਕਹਿ ਰਿਹਾ ਜੀ, ਇਹ ਤਾਂ ਸਮਝ ਲਓ ਕਿ ਜਿੰਨਾ ਵੀ ਇਹਨੂੰ ਚੁੱਕਿਆ ਗਿਆ ਉਹਨੇ ਘੱਟ।
ਹਾਂਜੀ,
ਲਾਸਟ ਤੁਸੀਂ ਜਿਹੜੀ ਗੈਦਰਿੰਗ ਕੀਤੀ ਸਾਰਿਆਂ ਨੇ, ਹੈਂਜੀ?
ਹਾਂਜੀ 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 ਬਿਲਕੁਲ ਜੀ, ਸਾਡੇ ਸਟੂਡੀਓ ਚ।
ਹਾਂਜੀ ਹਾਂਜੀ,
ਇਹ ਸਾਡੇ ਜਿਹੜੇ ਸਟੂਡੀਓ ਦੇ ਕਰਤਾ ਧਰਤਾ ਨੇ, ਮੈਡਮ ਆਰਫਾ ਜੀ, ਮਾਜਿਦ ਜਮਾਲ ਜੀ, ਫਿਰ ਸਾਡੇ ਜਿਹੜੇ ਹੋਸਟ ਨੇ ਡਾਕਟਰ ਬਲਵਿੰਦਰ, ਰਣਵੀਰ ਚੌਹਾਨ ਜੀ, ਗਰੇਵਾਲ ਸਾਹਿਬ, ਰਾਣਾ ਜੀ, ਇਹ ਸਾਰਿਆਂ ਨੇ ਹਿੰਮਤ ਮਾਰ ਕੇ ਇਹ ਗੱਲ ਕੀਤੀ ਸੀ ਜੀ।
ਜਨਾਬ ਸਾਰੀ ਟੀਮ ਜਿਹੜੀ ਨਾ, ਇੱਕ ਤੱਕ ਵੱਧ ਨੇ,
ਬਿਲਕੁਲ ਬਿਲਕੁਲ
ਸਾਰੀ ਟੀਮ। ਦੂਸਰੀ ਗੱਲ ਇਹ ਹੈਗੀ ਕਿ ਮੇਰਾ ਨਾਂ ਮੁਹੰਮਦ ਚੌਹਾਨ ਹੈਗਾ, ਤੇ ਮੈਂ ਨਾਗਰਾ ਫਾਲ ਤੋਂ ਗੱਲ ਕਰ ਰਿਹਾ ਜਨਾਬ, ਤੇ ਇਹ ਜਿਹੜਾ ਫੈਮਿਲੀ ਡੇ ਹੈ ਜਾਂ ਵੈਲੰਟਾਈਨ ਡੇ ਹੈ, ਇੱਕ ਅਸੀਂ ਬਿਲੋਂਗ ਕਰਨੇ ਆ ਦਿੱਲੀ ਤੋਂ,
ਹਾਂਜੀ,
ਪਰ ਹੁਣ ਅਸੀਂ ਕਰ ਰਹੇ ਹਾਂ ਬਿਲੋਂਗ ਇਸਲਾਮਾਬਾਦ ਤੋਂ, ਪਾਕਿਸਤਾਨ ਤੋਂ।
ਹਾਂਜੀ,
ਤੇ ਇੱਥੇ ਅਗਰ ਕੋਈ ਤੁਹਾਡਾ ਦੋਸਤ ਮਿੱਤਰ ਉਸ ਸ਼ਹਿਰ ਤੇ ਜਾਵੇ, ਤੇ ਸਾਡਾ ਪਿੰਡ ਹੈਗਾ ਹੌਜ ਖਾਸ, ਉੱਥੇ ਜਾ ਕੇ ਸਲਾਮ ਪੇਸ਼ ਕਰ ਦੇਵੇ ਕਬਰਸਤਾਨ ਜਾ ਕੇ। ਗੌਰ ਕਰ ਲੈਣਾ, ਤੁਹਾਡੀ ਮਿਹਰਬਾਨੀ ਹੋਏਗੀ। ਉਹ ਵੀ ਯਾਦ ਕਰਨਗੇ, ਯਾਦ ਭੁੱਲੇ ਪਿਛੜੇ ਨੇ, ਤੇ ਕਿਸੇ ਨੂੰ ਯਾਦ ਆ ਗਈ, ਚਲੋ ਸਾਨੂੰ ਸਲਾਮ ਆ ਗਿਆ, ਤੇ ਉਹਦਾ ਮੈਂ ਕਹਿ ਰਿਹਾ ਕਿ ਉਹ ਜਰਾ ਸਾਨੂੰ ਵੀ ਬੈਨੀਫਿਟ ਮਿਲ ਜਾਏਗਾ, ਔਰ ਰੱਬ ਤੁਹਾਨੂੰ ਜ਼ਿੰਦਗੀ ਦੇਵੇ, ਤੁਹਾਨੂੰ ਤੇ ਮਿਲਣਾ ਹੀ ਮਿਲਣਾ, ਇਹ ਜਰਾ ਗੌਰ ਕਰ ਲੈਣਾ।
ਮਿਹਰਬਾਨੀ।
ਸਾਡੇ ਪਿੰਡ ਦਾ ਨਾਂ ਹੌਜ ਖਾਸ, ਦਿੱਲੀ ਦੇ ਬਿਲਕੁਲ ਨੇੜੇ ਹੀ ਹੈ, ਬਿਲਕੁਲ ਦਿੱਲੀ ਦੇ ਨਾਲ ਹੀ ਹੈ।
ਵਾਹ ਜੀ ਵਾਹ ਵਾਹ, ਤੇ ਪਹਿਲਾਂ ਇਹਦਾ ਮਤਲਬ ਬਈ 80 ਸਾਲ ਪਹਿਲਾਂ, ਫਿਰ ਉਧਰ ਪਰਿਵਾਰ ਤੁਹਾਡੇ ਚਲੇ ਗਿਆ
1947 ਤੋਂ ਪਹਿਲੇ ਅਸੀਂ ਉਧਰ ਹੈਗੇ ਸਾਂ।
ਹਾਂਜੀ ਹਾਂਜੀ ਹਾਂਜੀ,
ਫਿਰ ਪਰਿਵਾਰ ਸਾਡਾ ਇਧਰ ਆ ਗਿਆ,
ਬਿਲਕੁਲ।
ਫਿਰ ਅੱਜ ਤੁਹਾਡੇ ਨਾਲ ਰੱਬ ਦੀ ਮਿਹਰ ਨਾਲ, ਰੱਬ ਦੀ ਸਾਡੀ ਕੋਈ ਕੈਪੈਸਿਟੀ ਨਹੀਂ, ਕੋਈ ਸਾਡੇ ਤੇ ਸਕਿੱਲ ਨਹੀਂ ਹੈ, ਰੱਬ ਦੀ ਮਿਹਰਬਾਨੀ ਨਾਲ ਤੁਹਾਡੇ ਨਾਲ ਗੱਲਾਂ ਹੋ ਰਹੀਆਂ ਨੇ, ਹੈ ਜੀ।
ਮਿਹਰਬਾਨੀ ਜੀ, ਧੰਨਵਾਦ ਵੀਰ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ, ਪਰਿਵਾਰਕ ਦਿਨ, ਵੈਲੰਟਾਈਨ ਡੇ, ਪਹਿਲਾਂ ਵੈਲੇਂਟਾਈਨ ਡੇ ਪਹਿਲਾਂ ਉਹਦੇ ਬਾਰੇ ਗੱਲ ਕਰਦੇ ਹਾਂ ਤੇ ਫੇਰ ਆਪਾਂ ਫੈਮਿਲੀ ਡੇ ਬਾਰੇ ਗੱਲਾਂ ਕੀ ਕਰਨੀਆਂ। ਤੁਹਾਡੀਆਂ ਫੈਮਿਲੀਜ਼ ਵੀ ਹੈਗੀਆਂ, ਵੈਲੇਂਟਾਈਨ ਦੇ ਫੁੱਲ ਵੀ ਤੁਸੀਂ ਦਿੱਤੇ ਹੋਏ ਨੇ। ਲਓ ਜੀ ਆਪਾਂ ਇੱਕ ਹੋਰ ਕਾਲਰ ਉਹਨਾਂ ਦੀ ਗੱਲ ਸੁਣ ਲਈਏ, ਪਹਿਲਾਂ ਆਪਾਂ ਆਪਦੀਆਂ ਗੱਲਾਂ ਬਾਅਦ ਚ ਕਰ ਲਾਂਗੇ। ਹਾਂਜੀ ਨਿੱਘਾ ਸਵਾਗਤ ਤੁਹਾਡਾ।
ਬਰਾਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ?
ਬਹੁਤ ਵਧੀਆ ਜੀ। ਸਲਾਮ ਜਿਹੜੇ ਭਰਾ ਨੇ ਫੋਨ ਕੀਤਾ, ਤੁਸੀਂ ਰੇਡੀਓ ਦੀ ਗੱਲ ਕੀਤੀ ਸੀ, ਆਇਆ ਫਾਇਦਾ ਰੇਡੀਓ।
ਹਾਂਜੀ ਪਰਿਵਾਰ ਆ ਜੀ ਪੂਰਾ ਦਾ ਪੂਰਾ, ਆਪਣੀ ਤਾਂ ਫੈਮਿਲੀ ਬਹੁਤ ਵੱਡੀ ਆ।
ਮੈਨੂੰ ਚਾਅ ਚੜ ਜਾਂਦਾ ਜਿੱਦਾਂ ਇਹਨਾਂ ਨੇ ਕਿਹਾ ਵੀ ਸਾਡੇ ਘਰ ਦੇ ਪਿੱਛੋਂ ਦਿੱਲੀਓ ਹਾਊਸ ਖਾਸ ਮਿਲਦਾ, ਹੁਣ ਦਿੱਲੀ ਚ ਹੀ ਆ ਜਾਂਦਾ, ਸਾਡੇ ਪਿੱਛੋਂ ਗੁਜਰਾਂ ਵਾਲੀ ਆ। ਜਦੋਂ ਕਿਤੇ ਆਵਾਜ਼ ਸੁਣੀ ਦੀ ਨਾ, ਏਦਾਂ ਲੱਗਦਾ ਵੀ ਜਿੱਦਾਂ ਕੋਈ ਵਿਛੜਿਆ ਰਿਸ਼ਤੇਦਾਰ ਮਿਲ ਜਾਂਦਾ।
ਹਾਂਜੀ ਹਾਂਜੀ ਹਾਂਜੀ।
ਬੜੀ ਇੱਕ ਮੈਂ ਇੱਕ ਮਿੰਟ ਅੱਗੇ ਵੀ ਗੱਲ ਕਰਨੀ ਚਾਹੁੰਦਾ ਸੀ ਬਰਾੜ ਜੀ, ਜਿਸ ਵੇਲੇ ਕੋਈ ਇਧਰੋਂ ਆਪਣਾ ਲੈਂਦੇ ਪੰਜਾਬ ਨੂੰ ਭਰਾ ਫੋਨ ਕਰਦਾ, ਸਾਨੂੰ ਚਾਹ ਚੜ ਜਾਂਦਾ, ਔਰ ਮੈਂ ਜ਼ਰੂਰ ਕਹਾਂਗਾ ਜ਼ਰੂਰ ਕਦੇ ਨਾ ਕਦੇ ਫਤਿਹਪੁਰੀ ਬੁਲਾ ਛੱਡਿਆ ਕਰੋ।
ਬਿਲਕੁਲ ਬਿਲਕੁਲ ਬਿਲਕੁਲ
ਹਾਂਜੀ। ਇਹੋ ਹੀ ਜਿਹੜੀ ਫੈਮਿਲੀ ਜਾਂ ਵੈਲੇਂਟਾਈਨ ਦੀ ਗੱਲ ਆ, ਇਹ ਕਲਚਰ ਤੇ ਡਿਪੈਂਡ ਕਰਦਾ ਨਾ। ਸਾਡੇ ਕਲਚਰ ਦੇ ਵਿੱਚ ਤਾਂ ਜਿਵੇਂ ਇੰਗਲਿਸ਼ ਦਾ ਅਖਾਣ ਆ ਵੀ ਲਵ ਇਜ਼ ਇਨ ਦੀ ਆਈਜ਼ ਆਫ ਬੀਹੋਲਡਰ, ਸਾਡੇ ਜਿਹੜੇ ਲੋਕ ਨੇ ਉਹਨਾਂ ਦੇ ਪਿਆਰ ਅੱਖਾਂ ਦੇ ਵਿੱਚੋਂ ਵੇਖਿਆ ਜਾਂਦਾ ਸੀ, ਗਿਫਟ ਵਿੱਚੋਂ ਨਹੀਂ ਦੇਖਿਆ ਜਾਂਦਾ।
ਬਿਲਕੁਲ ਬਿਲਕੁਲ।
ਤੇ ਜਿਹੜਾ ਰੇਡੀਓ ਆ, ਵੇਖੋ ਰੇਡੀਓ ਬਹੁਤ ਵੱਡੀ ਇੱਕ ਕਿਸਮ ਦੀ ਜਿਹੜੀ ਇੱਕ ਦਾਨ ਆਪਾਂ ਕਹਿ ਲਈਏ ਅਸੀਂ ਹਿਊਮੈਨਿਟੀ ਨੂੰ ਆ, ਜਿੱਥੇ ਅਸੀਂ ਫ੍ਰੀ ਆਪਣੀ ਆਵਾਜ਼ ਕੱਢ ਸਕਦੇ ਹਾਂ। ਕਿੰਨੇ ਮੁਲਕ ਆ ਦੁਨੀਆਂ ਦੇ ਵਿੱਚ ਜਿੱਥੇ ਤੁਸੀਂ ਏਦਾਂ ਕਦੇ ਵੀ ਨੀ ਜਿਹੜਾ ਪੂਰਾ ਆਪਣਾ ਮਨ ਦੇ ਖੋਲ ਕੇ ਗੱਲ ਕਰ ਸਕਦੇ। ਈਵਨ ਡੈਮੋਕ੍ਰੈਟਿਕ ਦੇਸ਼ ਵੀ ਹੈ ਕਿ ਉੱਥੇ ਵੀ ਫੋਨ ਤੇ ਤੁਸੀਂ ਗੱਲ ਹੀ ਨੀ ਕਰ ਸਕਦੇ।
ਬਿਲਕੁਲ ਬਿਲਕੁਲ ਬਿਲਕੁਲ।
ਸੋ ਇਹ ਇੱਕ ਬਹੁਤ ਵਧੀਆ ਮਾਧਿਅਮ ਹੈ। ਇਹ ਰੇਡੀਓ ਦੇ ਤੋਂ ਤੁਹਾਨੂੰ ਇੱਕ ਗੱਲ ਯਾਦ ਕਰਾਉਣਾ ਕਿ 1960 ਦੇ ਵਿੱਚ ਜਦੋਂ ਡਿਬੇਟ ਹੁੰਦੀ ਹੈ ਨਾ, ਕੈਨੇਡੀ ਤੇ ਨਿਕਸਨ ਦੀ ਪ੍ਰੈਜ਼ੀਡੈਂਟ ਦੀ ਰੇਸ ਵੇਲੇ, ਉਹਦੇ ਵਿੱਚ ਅੱਧੇ ਕੁ ਲੋਕਾਂ ਨੇ ਟੈਲੀਵਿਜ਼ਨ ਵੇਖਿਆ ਤੇ ਅੱਧਿਆ ਕੁ ਨੇ ਰੇਡੀਓ ਵੇਖਿਆ। ਜਿਨ੍ਹਾਂ ਨੇ ਤੇ ਰੇਡੀਓ ਸੁਣਿਆ ਉਹਨਾਂ ਨੇ ਤੇ ਸਾਰਿਆਂ ਨੇ ਨਿਕਸਨ ਨੂੰ ਜੇਤੂ ਕਰਾਰ ਦਿੱਤਾ, ਜਿਨ੍ਹਾਂ ਨੇ ਟੈਲੀਵਿਜ਼ਨ ਵੇਖਿਆ ਉਹਨਾਂ ਨੇ ਕੈਨੇਡੀ ਨੂੰ, ਮਤਲਬ ਕਿ ਉਹ ਕੈਨੇਡੀ ਦੀ ਪਰਸਨੈਲਿਟੀ ਵੇਖਣ ਨੂੰ ਟੀਵੀ ਦੇ ਵਧੀਆ ਲੱਗਦੀ ਸੀ। ਉਹ ਵੀ ਬਹੁਤ ਅਗਿਆਤਮਕ ਸੀ।
ਵਾਹ ਜੀ ਵਾਹ, ਆਹ ਨਵੀਂ ਗੱਲ। ਸਾਡੇ ਸਰੋਤੇ ਦੋਸਤੋ ਇੰਨੇ ਸਿਆਣੇ ਨੇ, ਤੁਸੀਂ ਮੇਰੀ ਜਾਣਕਾਰੀ ਚ ਵਾਧਾ ਕਰਤਾ ਵੀਰ ਜੀ ਆਹ ਗੱਲ ਕਰਕੇ, ਮੈਂ ਧੰਨਵਾਦ ਤੁਹਾਡਾ ਬਹੁਤ ਬਹੁਤ।
ਕਦੀ ਇਨਵੈਸਟੀਗੇਟ ਕਰਕੇ ਦੇਖਿਓ, ਜਿਹੜੀ ਬੰਦਾ ਆਪਾਂ ਲੈਟਰ ਲਿਖਦੇ ਨਾ, ਮੰਨ ਲਓ ਆਪਾਂ ਘਰਦਿਆਂ ਨੂੰ ਫੋਨ ਕੀਤਾ, ਮੰਨ ਲਓ ਇੰਡੀਆ ਨੂੰ ਜਾਂ ਕਿਸੇ ਰਿਸ਼ਤੇਦਾਰ ਨੂੰ, ਉਹਨੂੰ ਚਿੱਠੀ ਲਿਖ ਕੇ ਵੇਖ ਲਿਓ, ਉਹਨੂੰ ਉਹ ਜਦੋਂ ਚਿੱਠੀ ਪੜੂਗਾ ਨਾ, ਉਹਨੂੰ ਏਦਾਂ ਲੱਗੂਗਾ ਵੀ ਜਿੱਦਾਂ ਨਾ ਦਿਲ ਵਿੱਚੋਂ ਹੀ ਗੱਲਾਂ ਜਿਹੜੀਆਂ ਉਹਨੇ ਲਿਖੀਆਂ ਹੋਈਆਂ ਕੱਢ ਕੱਢ ਕੇ। ਜਦੋਂ ਆਪਾਂ ਗੱਲ ਕਰਦੇ ਹਾਂ ਵਰਬਲੀ, ਤੇ ਕਈ ਵਾਰ ਸਾਨੂੰ ਅੱਧਾ ਕੁ ਪਤਾ ਹੀ ਨਹੀਂ ਹੁੰਦਾ ਵੀ ਅਸੀਂ ਕੀ ਕਹਿ ਰਹੇ ਹਾਂ। ਜਦੋਂ ਅਸੀਂ ਲਿਖਦੇ ਹਾਂ, ਜਿਵੇਂ ਤੁਸੀਂ ਲੇਖ ਦੀ ਗੱਲ ਕੀਤੀ ਆ, ਉਸ ਵੇਲੇ ਉਹਦਾ ਬਿਲਕੁਲ ਜਿਹੜਾ ਅੰਤਸ਼ਕਰਨ ਜਿਹੜਾ ਆਪਾਂ ਕਹਿੰਦੇ ਹਾਂ ਸਬ ਕਾਨਸ਼ੀਅਸ ਮਾਇੰਡ ਆ, ਉਹ ਬਿਲਕੁਲ ਉਹੀ ਜੋ ਉੱਥੇ ਉਤਰਦਾ ਉਹੀ ਲਿਖ ਰਿਹਾ
ਹੁੰਦਾ। ਬਿਲਕੁਲ।
ਬਾਕੀ ਚਲੋ, ਇਹ ਸਾਨੂੰ ਕੋਈ ਵੀ ਕਲਚਰ ਹੈ, ਕੋਈ ਵੀ ਸਿਵਲਾਈਜੇਸ਼ਨ ਹੈ, ਸਾਨੂੰ ਬਾਬਾ ਨਾਨਕ ਦੱਸ ਕੇ ਜੇ ਆਇਆ ਜੇ ਸਾਡਾ ਹੁਣ ਵੈਸਟਰਨ ਸਿਵਲਾਈਜੇਸ਼ਨ ਨਾਲ ਵਾਹ ਪਿਆ ਜਾਂ ਕ੍ਰਿਸਚੀਅਨਿਟੀ ਨਾਲ, ਜਿਹੜੀਆਂ ਉਹਨਾਂ ਦੀਆਂ ਚੰਗੀਆਂ ਗੱਲਾਂ ਜਿਵੇਂ ਹੁਣ ਵੈਲੇਂਟਾਈਨ ਡੇਜ਼ ਆ, ਇਹ ਜ਼ਰੂਰ ਇਹਦੇ ਤੇ ਐਜ਼ ਲੌਂਗ ਅਸੀਂ ਇੱਥੇ ਰਹਿੰਦੇ ਹਾਂ, ਸਾਨੂੰ ਇੱਕ ਦੂਜੇ ਨੂੰ ਜ਼ਰੂਰ ਇਹਦੇ ਤੋਂ ਵਧਾਈ ਦੇਣੀ ਚਾਹੀਦੀ ਆ, ਔਰ ਇਹ ਵਿਸ਼ ਕਰਨਾ ਚਾਹੀਦਾ ਵੀ ਸਾਰਿਆਂ ਦਾ ਜਿਹੜਾ ਵੈਲੇਂਟਾਈਨ ਡੇਜ਼ ਆ ਉਹ ਅਗਲੇ ਸਾਲ ਤੱਕ ਵੈਲਿਡ ਰਹੇ, ਇਹ ਨਾ ਹੋਵੇ ਰਾਹ ਦੀ ਕੋਈ ਇਹੋ ਜਿਹੀ ਗਲਝਣ ਪੈ ਜਾਵੇ ਜੀ।
ਬਿਲਕੁਲ,
ਇਹੋ ਜਿਹੀ ਵਿਸ਼ ਕਰ ਸਕਦੇ ਹਾਂ। ਬਾਕੀ ਬਰਾੜ ਜੀ, ਤੁਸੀਂ ਰੇਡੀਓ ਦੀ ਗੱਲ ਕੀਤੀ ਆ, ਤੁਸੀਂ ਮਤਲਬ ਵਧੀਆ ਕਰਦੇ ਰਹਿੰਦੇ ਗੱਲਾਂ ਤੇ, ਸਾਡਾ ਵੀ ਫਿਰ ਸਾਨੂੰ ਵੀ ਅੰਦਰੋਂ ਚਾਅ ਚੜ੍ਹ ਜਾਂਦਾ ਅਸੀਂ ਵੀ ਕੋਈ ਗੱਲ ਕਰੀਏ। ਹਾਂਜੀ, ਤੇ ਦੂਜੀ ਗੱਲ ਇਹ ਆ ਵੀ ਜਿਹੜੀ ਬੋਲੀ ਦੀ ਗੱਲ ਹੈ ਨਾ, ਜਿਵੇਂ ਆਪਾਂ ਕਰਦੇ ਹਾਂ ਸਾਡੀ ਪੰਜਾਬੀ ਬੋਲੀ, ਉਹਦੇ ਵਿੱਚ ਜਿਹੜੀ ਸਾਡੀ ਖੇਤਰੀ ਬੋਲੀ ਹੁੰਦੀ ਜਿਹਨੂੰ ਅਸੀਂ ਡਾਇਲੈਕਟ ਕਹਿ ਦਿੰਦੇ ਹਾਂ, ਉਹਦੇ ਨਾਲ ਤਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ। ਮੈਂ ਨਾ ਕਈ ਸਾਲਾਂ ਬਾਅਦ ਆਪਣਾ ਗਿਆ ਇੰਡੀਆ, ਤਾਂ ਬਾਹਰ ਪਾਕਿਸਤਾਨੀ ਭਰਾ ਮਿਲਦੇ ਰਹਿੰਦੇ ਆ, ਉਹ ਬੋਲੀ ਮਤਲਬ ਸਾਡੀ ਜਿਹੜੀ ਪਿਛਲੀ ਬੋਲੀ ਉਹ ਬੋਲਦੇ ਆ। ਜਿਸ ਵੇਲੇ ਮੈਂ ਜਾ ਕੇ ਆਪਣੀ ਬੇਬੇ ਨਾਲ ਗੱਲ ਕੀਤੀ, ਮੈਨੂੰ ਇਸ ਤਰ੍ਹਾਂ ਲੱਗਾ, ਮੈਂ ਕਿਹਾ ਵਾਹ ਬਾਈ ਵਾਹ, ਜਿਵੇਂ ਕਿਸੇ ਨੇ ਨਾ ਕਿਸੇ ਨੂੰ ਚੀਜ਼ ਨੂੰ ਸੰਭਾਲ ਕੇ ਰੱਖਿਆ ਹੁੰਦਾ, ਉਸ ਐਕਸੈਂਟ ਨੂੰ ਉਸ ਲਹਿਜਾ ਕਹਿੰਦੇ ਪੰਜਾਬੀ ਜੀ ਨੂੰ। ਬੜਾ ਮਜ਼ਾ ਆਉਂਦਾ ਜਦੋਂ ਵੱਖਰੇ ਵੱਖਰੇ ਲਹਿਜੇ ਵਾਲੇ ਖਾਸ ਕਰਕੇ ਸਾਡੇ ਲਹਿੰਦੇ ਪੰਜਾਬ ਵਾਲੇ ਭਰਾ ਗੱਲ ਕਰਦੇ ਆ, ਮੈਨੂੰ ਤਾਂ ਮਜ਼ਾ ਆ ਜਾਂਦਾ ਜਦੋਂ ਉੱਥੇ ਜਾਈਏ ਵੀ। ਜਦੋਂ ਬਰਾੜ ਜੀ ਛੋਟੀ ਗੱਲ ਇੱਕ ਹੋਰ ਮੈਂ ਕਰਨਾ ਚਾਹੁੰਦਾ, ਮੈਂ ਇੰਡੀਆ ਤੋਂ ਆਉਣਾ ਨਾ 47 ਤੋਂ ਬਾਅਦ, ਤੇ ਹਜੇ ਸਾਡੇ ਪਾਕਿਸਤਾਨ ਤੇ ਇੰਡੀਆ ਬਣੇ ਨੂੰ 32 ਸਾਲ ਹੋਏ ਸੀ ਮਸਾਂ। ਹਾਂਜੀ
ਹਾਂਜੀ।
ਉਹ ਜਿਹੜੇ ਬੰਦੇ ਮੈਨੂੰ ਮਿਲੇ ਆ, ਉਹਨਾਂ ਨੂੰ ਮਿਲਿਆ ਨੂੰ ਹੁਣ 47 ਜਾਂ 47 ਸਾਲ ਹੋ ਗਏ ਆ, ਤੁਸੀਂ ਇਹ ਹਿਸਾਬ ਲਾ ਲਓ ਮੈਥ ਦੇ ਹਿਸਾਬ ਨਾਲ, ਔਰ ਮੈਨੂੰ ਕਦੇ ਭੁੱਲ ਨਹੀਂ ਸਕਦੇ ਜਿਸ ਤਰ੍ਹਾਂ ਉਹਨਾਂ ਨੇ ਸਾਡੇ ਨਾਲ ਪਿਆਰ ਮੁਹੱਬਤ ਕੀਤੀ, ਭਾਵਾਂ ਕਿ 47 ਤੋਂ ਬਾਅਦ ਬੜੇ ਲੋਕਾਂ ਨੇ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ, ਪਰ ਜਿਸ ਤਰ੍ਹਾਂ ਉਹ ਸਾਨੂੰ ਮਿਲਦੇ ਸੀ ਨਾ, ਜਦੋਂ ਉਹਨਾਂ ਨੂੰ ਪਤਾ ਲੱਗਦਾ ਸੀ ਵੀ ਸਾਡੇ ਇਲਾਕੇ ਚੋਂ ਗਏ ਆ, ਤੇ ਬਹੁਤ ਚਾਅ ਕਰਦਾ ਸੀ ਉਹ ਭਰਾ, ਕਹਿੰਦੇ ਮੇਰੇ ਹਾਊਸ ਖਾਸ ਨੂੰ ਸਲਾਮ ਕਰਿਓ, ਸਾਡਾ ਸਾਰਾ ਪਿੰਡ ਜਿਹੜਾ ਸਾਡਾ ਸ਼ਹਿਰ ਹੈ ਉਹਦਾ ਬੰਗਾ ਪਿੰਡ ਵੀ ਹੈ ਸਾਡਾ, ਤੇ ਸਾਡਾ ਪਿੰਡ ਸਾਰੇ ਮੁਸਲਮਾਨਾਂ ਦਾ ਪਿੰਡ ਸੀ। ਹੁਣ ਜਦੋਂ ਮੈਂ ਗਿਆ ਨਾ, ਮੈਂ ਸਾਰੀਆਂ ਕਬਰਾਂ ਨੂੰ ਮੈਂ ਪ੍ਰੋਮਿਸ ਕਰਦਾ ਜਿੱਥੇ ਵੀ ਹੈਗੀਆਂ ਜਾਂ ਕਿਸੇ ਨੇ ਵਾਹ ਲਈਆਂ, ਮੈਂ ਉਹਨਾਂ ਨੂੰ ਜ਼ਰੂਰ ਹੀ ਮੱਥਾ
ਸਤਿ
ਸ੍ਰੀ ਅਕਾਲ ਜੀ, ਠੀਕ ਠਾਕ ਹੋ?
ਮੁਬਾਰਕਬਾਦ ਦੇਣੀ ਸਭ ਤੋਂ ਪਹਿਲਾਂ ਤਾਂ ਰੇਡੀਓ ਸੁਣਨ ਵਾਲਿਓ, ਜਿਹਨੇ ਬਣਾਇਆ ਨਾ ਰੇਡੀਓ,
ਹਾਂਜੀ,
ਕਿਆ ਸੋਚ ਸੀ ਬੰਦੇ ਦੀ? ਇਹ ਰੇਡੀਓ ਕਿਦੋਂ ਦਾ ਚੱਲਿਆ ਜੀ? ਉਸ ਵੇਲੇ ਜਦੋਂ ਕੋਈ ਟੀਵੀ ਸ਼ੀਵੀ ਵੀ ਬਹੁਤ ਘੱਟ ਪਿੰਡਾਂ ਚ ਹੁੰਦੇ ਸਨ, ਹੈ ਨਾ, ਉਸ ਲੋਕਾਂ ਨੂੰ ਪੈਸੇ ਨੀ ਸਨ ਹੁੰਦੇ, ਸਿਰਫ ਰੇਡੀਓ ਵੀ ਬਹੁਤ ਘੱਟ ਲੋਕਾਂ ਨੇ ਲਿਆ। ਆਸਤਾ ਆਸਤਾ ਫਿਰ ਸਸਤਾ ਹੋਇਆ, ਇਹ ਤੇ ਹਰ ਬੰਦੇ ਨੇ। ਅੱਛਾ, ਫਿਰ ਜਦੋਂ ਟੈਕਨੋਲੋਜੀ ਦੂਜੀ ਆ ਗਈ ਹੈ ਅੱਜ ਕੱਲ, ਕਹਿੰਦਾ ਜੀ ਰੇਡੀਓ ਖਤਮ ਹੋ ਜਾਏਗਾ। ਰੇਡੀਓ ਖਤਮ ਨੀ ਆ, ਹੋਰ ਵਧਿਆ। ਲਾਈਕ ਇਕ ਐਸੀ ਚੀਜ਼ ਹੈ ਆਜ਼ਾਦ ਜਿਹਨੇ ਵੀ ਕੀਤੀ ਹੈ ਨਾ, ਕਿ ਨਾ ਇਹ ਜਨਾਬੇ ਲਈ ਤੁਸੀਂ ਇਹਦੀ ਜ਼ਰੂਰਤ ਹਰ ਜੋ ਜਿਹੜੀ ਮਰਜ਼ੀ ਟੈਕਨੋਲੋਜੀ ਆ ਜਾਏ, ਰੇਡੀਓ ਨਹੀਂ ਖਤਮ ਹੋ ਸਕਦਾ ਔਰ ਰਹਿਣੀ ਹੈ। ਔਰ ਰੇਡੀਓ ਦੇ ਥਰੂ ਜਨਾਬੇ ਲਈ ਤੁਸੀਂ ਜਿੱਥੇ ਇਹਨੂੰ ਛੋਟਾ ਜਿਹਾ ਵੀ ਰੇਡੀਓ ਪਾਇਆ ਜੇਬ ਚ, ਕੰਨ ਨੂੰ ਲਾਇਆ, ਉਹ ਟੂਟੀ ਜਿਹਨੂੰ ਆ ਕਹਿੰਦੇ ਆ ਏਅਰ ਸੈਟ, ਤੇ ਤੁਸੀਂ ਜਨਾਬੇ ਲਈ ਜਿੱਧਰ ਮਰਜ਼ੀ ਜਾਓ ਤੇ ਸੁਣਦੇ ਜਾਓ, ਕੰਮ ਕਰ ਰਹੇ ਹੋ ਕੰਮ ਤੇ ਵੀ ਸੁਣਦੇ ਜਾਓ। ਤੇ ਇਹ ਮੈਂ ਤੇ ਸਾਹਮਣਿਆਂ ਨੂੰ ਇੱਕ ਵਾਰੀ ਫੇਰ ਮੁਬਾਰਕਬਾਦ ਦਿੰਦਾ ਜੀ ਰੇਡੀਓ ਡੇ ਜੀ, ਤੁਸੀਂ ਉਦੋਂ ਮਿਸ ਕਰ ਗਏ ਦਿਨ, ਤੁਸੀਂ ਹਰ ਸਾਲ ਸੈਲੀਬ੍ਰੇਟ ਕਰਦੇ ਹੋ, ਹਾਂਜੀ, ਬਾਕੀ ਫੈਮਿਲੀ ਡੇ ਸਾਰਿਆਂ ਨੂੰ ਮੁਬਾਰਕ ਹੋਏ। ਤੇ ਗੱਲ ਤੁਸੀਂ ਕਰ ਰਹੇ, ਗੱਲ ਇਹ ਆ ਕਿ ਜੀ ਇਨਸਾਨ ਵਾਸਤੇ ਸਾਰਾ ਕੁਝ ਬਣਿਆ, ਜਿਹੜਾ ਮਨੁੱਖ ਹੈ ਨਾ ਪੂਰੀ ਦੁਨੀਆਂ ਜਿਉਂਦਾ ਰਹਿੰਦਾ ਆਇਆ, ਜੋ ਰਹਿ ਰਿਹਾ ਤੇ ਅੱਗੋਂ ਵੀ ਇਹਨੇ ਰਹਿੰਦਾ ਜਾਣਾ, ਹਾਲ ਸਾਨੂੰ ਕੋਈ ਪਤਾ ਨੀ ਇਸ ਤੋਂ ਬਾਅਦ ਕੀ ਹੋਣਾ। ਹਰ ਸ਼ਹਿਰ ਜਿਹੜੀ ਕਾਇਨਾਤ ਦੀ ਬਣੀ ਹੈ ਇਨਸਾਨ ਵਾਸਤੇ ਹੀ ਬਣੀ ਹੈ। ਕੋਈ ਵੀ ਇਨਸਾਨ ਹੈ ਕਿਹੜੀ ਨੁੱਕਰ ਚ ਰਹਿ ਰਿਹਾ, ਦੁਨੀਆਂ ਦੀ ਕਿਸੇ ਨੁੱਕਰ ਚ ਵੀ ਰਹਿ ਰਿਹਾ, ਕਿਸੇ ਡਿਪਾਰਟਮੈਂਟ ਚ ਜੋ ਹਰ ਪਾਸੇ, ਇਹਦੇ ਵਿਚ ਕੋਈ ਖਰਾਬੀ ਆਉਣੀ ਨੀ ਹੋਣੇ ਨਾ ਸਿਸਟਮ। ਮੈਂ ਛੋਟੇ ਲੈਵਲ ਦੀ ਨੀ ਗੱਲ ਕਰ ਰਿਹਾ, ਮਨੁੱਖ ਤੇ ਉਹਨੂੰ ਆਜ਼ਾਦੀ ਮਿਲ ਜੇ ਨਾ, ਮੈਨੂੰ ਮਿਲ ਜੇ, ਤੁਹਾਨੂੰ ਮਿਲ ਜੇ, ਕਿਸੇ ਹਰ ਇਨਸਾਨ ਦੀ ਫਿਤਰ ਨੇਚਰ ਆ, ਉਹਨੇ ਕੋਈ ਨਾ ਕੋਈ ਮਤਲਬ ਇਹ ਮੋਟਾ ਛੋਟਾ ਮੋਟਾ ਕਰ ਲੈਣਾ ਕੰਮ। ਗੱਲ ਮੈਂ ਸਿਸਟਮ ਦੀ ਗੱਲ ਕਰ ਰਿਹਾ, ਪੂਰੀ ਵਰਲਡ ਦੇ ਵਿਚ ਗੱਲ ਕਰ ਲਓ ਜਾਂ ਆਪਣੇ ਜਿਹੜੇ ਮੁਲਕ ਚ ਰਹਿ ਰਹੇ ਉਹਦੀ ਗੱਲ ਕਰ ਲਓ, ਜਿਹੜੇ ਸਿਸਟਮ ਅਦਾਰੇ ਆ ਨਾ, ਇਨ੍ਹਾਂ ਚ ਖਰਾਬੀ ਆਉਣੀ ਸ਼ੁਰੂ ਹੋ ਜਾਏ ਨਾ, ਤੇ ਇਹ ਫਰਜ਼ ਬਣਦਾ ਹਰ ਇੱਕ ਦਾ ਕਿ ਇਹਦੇ ਆਵਾਜ਼ ਚੱਕਣੀ ਚਾਹੀਦੀ ਹੈ।
ਬਿਲਕੁਲ ਬਿਲਕੁਲ,
ਤੁਸੀਂ ਚੱਕੀ ਵੀ ਹੈ, ਦੋ ਵਾਰੀ ਰਾਣਾ ਸਾਹਿਬ ਨੇ ਚੱਕੀ ਹੈ, ਚੰਦ ਨੇ, ਕਈਆਂ ਨੇ ਪ੍ਰੋਪਗੰਡਾ ਵੀ ਕੀਤਾ, ਗਲਤ ਵੀ ਚੱਕੀ ਆਵਾਜ਼, ਠੀਕ ਹੈ ਜੀ। ਐਸੇ ਮੁਲਕ ਵਿਚ ਵੀ ਰਹਿੰਦੇ ਅਗਰ ਖਾਂਦੇ ਹੋ, ਇਹਦੇ ਖਿਲਾਫ਼ ਵੀ ਇੱਥੇ ਰੇਡੀਓ ਤੇ ਬੜੀਆਂ ਗੱਲਾਂ ਆਉਂਦੀਆਂ ਰਹੀਆਂ ਨੇ, ਹਾਂਜੀ। ਮਗਰ ਜਿਹੜਾ ਸਿਸਟਮ ਖਰਾਬ ਹੋਣਾ ਸ਼ੁਰੂ ਹੋ ਜੇ ਜਿਹੜੇ ਮੁਲਕ ਦਾ, ਤੇ ਉਹਦੇ ਵਿਚ ਹਰ ਸ਼ਹਿਰੀ ਦਾ ਫਰਜ਼ ਬਣਦਾ, ਕਿਉਂਕਿ ਤੁਸੀਂ ਇਹਨੂੰ ਅੱਛਾ ਸਮਝ ਕੇ ਤੇ ਚੂਜ਼ ਕੀਤਾ ਨਾ, ਇਹਦੇ ਚ ਵਾਧਾ ਹੀ ਕਰੀਏ।
ਨਿਗਾ ਸਵਾਗਤ ਤੁਹਾਡਾ ਜੀ, ਸਤਿ ਸ੍ਰੀ ਅਕਾਲ।
ਤੁਹਾਨੂੰ ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਹੋਰ ਕੀ ਹਾਲ ਚਾਲ?
ਵਧੀਆ ਜੀ ਵਧੀਆ, ਤੁਸੀਂ ਸੁਣਾਓ, ਠੀਕ ਠਾਕ ਹੋ?
ਬਸ ਠੀਕ ਹੈ ਜੀ। ਆਪਾਂ ਚੜ੍ਹਦੇ ਲਹਿੰਦੇ ਦੀ ਗੱਲ ਕਰਦੇ ਆਂ, 47 ਵੇਲੇ ਵੰਡ ਵੇਲੇ ਜਾਂ ਉਜਾੜੇ ਵੇਲੇ 10 ਲੱਖ ਦੀ ਕਤਲੋ ਗੱਲ ਦੱਸਦੇ ਹੋਈ ਹੈ, ਜੇ 10 ਨਾ ਹੋਈ 9 ਲੱਖ ਤਾਂ ਹੋਈ ਹੋਏਗੀ, ਪਰ ਜੇ ਇੰਨੇ ਪਿਆਰ ਨਾਲ ਰਹਿੰਦੇ ਸਨ ਤਾਂ ਫਿਰ ਇੰਨੀ ਨਫ਼ਰਤ, ਇੰਨੇ ਬੰਦੇ ਕਤਲ ਕਰ ਦੇਣਾ ਤਾਂ ਕਮਾਲ ਦੀ ਗੱਲ ਹੈ। ਫਿਰ ਅਸੀਂ ਦੋਸ਼ ਦੂਜੇ ਨੂੰ ਦੇਣੇ ਜੀ, ਅੰਗਰੇਜ਼ਾਂ ਨੇ ਲੜਾ ਤੇ, ਉਹ ਲੜੇ ਤਾਂ ਤੁਸੀਂ ਹੋ, ਅੰਗਰੇਜ਼ਾਂ ਨੇ ਨਾ ਤੁਹਾਨੂੰ ਹਥਿਆਰ ਦਿੱਤੇ ਲੜਨ ਲਈ, ਨਾ ਕੁਛ ਲੈਣ ਨਾ ਦੇਣ ਨਾ, ਪਰ ਇਹ ਗੱਲਾਂ ਹੀ ਹੈ। ਮੈਂ ਦਾਅਵਾ ਕਰਦਾ ਜੇ ਹੁਣ ਇਹੋ ਜਿਹੀ ਨੌਬਤ ਫੇਰ ਆਉਂਦੀ, 10 ਤੋਂ ਵੀ ਵੱਧ ਮਰਨਗੇ। ਪਿਆਰ ਕਾਹਦਾ ਹੋਇਆ ਫਿਰ, ਇਹ ਐਵੇਂ ਗੱਲਾਂ ਗੱਲੀ ਬਾਤੀ ਹੈ। ਇਹ ਜਿਹੜੇ ਧਰਮ ਹੁੰਦੇ ਨਾ, ਜਿਹੜੇ ਮਜ਼ਹਬ ਹੈ, ਇਹ ਬਹੁਤ ਕੱਟੜ ਹੁੰਦੇ ਆ, ਆਪੋ ਵਿੱਚ ਹੀ ਲੋਕ ਇੱਕ ਦੂਜੇ ਨੂੰ ਝੱਲਦੇ ਨੀ। ਉਹ ਕਹਿੰਦਾ ਮੇਰਾ ਹੀ ਮਜ਼ਹਬ ਰਹੇ, ਦੂਜਾ ਕਹਿੰਦਾ ਮੇਰਾ ਹੀ ਰਹੇ, ਐਵੇਂ ਕਹਿਣ ਦੀਆਂ ਗੱਲਾਂ ਹੈ ਉੱਤੋਂ। ਜਦੋਂ ਫਿਰ ਸਿੰਘ ਫਸਦੇ ਨਾ, ਫੇਰ ਪਤਾ ਲੱਗਦਾ ਵੀ ਕਿੰਨੇ ਮਰ ਗਏ। ਹਾਏ, ਕੱਲ ਤਾਂ ਬੜੇ ਪ੍ਰੇਮ ਨਾਲ ਰਹਿੰਦੇ ਸੀ, ਇਹ ਪ੍ਰੇਮ ਪ੍ਰੂਮ ਹੈ ਨੀ ਕੋਈ ਵੀ, ਐਵੇਂ ਗੱਲਾਂ ਆ। ਮੇਰਾ ਤੇ ਇਹੀ ਮੰਨਣਾ ਜੀ, ਪੱਕੇ ਤੌਰ ਤੇ ਮੰਨਣਾ ਆ। ਮਿਹਰਬਾਨੀ
ਮਿਹਰਬਾਨੀ, ਤੁਹਾਡੀ ਗੱਲ ਆਪਦੇ ਥਾਂ ਬਿਲਕੁਲ ਠੀਕ ਆ ਜੀ। ਜਿਹੜੇ ਪਹਿਲੇ ਸੋਤੇ ਕਰਕੇ ਗਏ ਉਹ ਵੀ ਬਿਲਕੁਲ ਠੀਕ ਆ। ਇਹਦੇ ਚ ਵੀ ਸੱਚਾਈ ਆ ਵੀ 1 ਮਿਲੀਅਨ ਲੋਕ ਮਰੇ ਨੇ ਤੇ ਆਪਣਿਆਂ ਨੇ ਮਾਰੇ ਨੇ। ਇਹ ਵੀ ਸੱਚਾਈ ਆ ਬਈ ਲੋਕ ਪਿਆਰ ਮੁਹੱਬਤ ਵੀ ਇੱਕ ਦੂਜੇ ਨੂੰ ਬਹੁਤ ਕਰਦੇ ਨੇ। ਬਸ ਇਹੀ ਚੀਜ਼ ਆ ਵੀ ਇੱਕ ਬੰਦਾ ਕਿਹੜੇ ਹਾਲਾਤ ਦੇ ਵਿੱਚ ਉਹ ਨਾਰਮਲ ਬੰਦਾ ਹੁੰਦਾ, ਕਿਹੜੇ ਹਾਲਾਤ ਦੇ ਵਿੱਚ ਉਹਦੀ ਕਿਵੇਂ ਬ੍ਰੇਨ ਵਾਸ਼ਿੰਗ ਹੋ ਕੇ ਕਿਵੇਂ ਉਹਦੇ ਸਿਰ ਨੂੰ ਜਨੂਨ ਚੜ ਜਾਂਦਾ, ਹੈ ਨਾ। ਬੰਦਾ ਨਾ ਜਿਹੜਾ ਦੋਸਤੋ, ਆਪਣੀ ਗੱਲ ਨਾ ਪਾਸੇ ਨਾ ਚਲੀ ਜਾਵੇ। ਮੈਨੂੰ ਆਏ ਸੀ ਵੀ ਫੈਮਿਲੀ ਡੇ ਤੇ ਗੱਲ ਕਰ ਲਈ, ਕੋਈ ਗੱਲ ਨੀ, ਚਲੋ ਅੱਜ ਨੀ ਹੋਈ ਤਾਂ ਕੱਲ ਨੂੰ ਕਰ ਲਾਂਗੇ। ਇਹ ਨੁਕਤਾ ਤੁਹਾਡਾ ਭੁਪਿੰਦਰ ਸਿੰਘ ਜੀ ਬਹੁਤ ਵਧੀਆ, ਬਹੁਤ ਹੀ ਵਧੀਆ ਨੁਕਤਾ, ਪਰ ਜਿਹੜੇ ਨੁਕਤੇ ਪਹਿਲੇ ਦੋ ਕਾਲਰ ਠਾ ਕੇ ਗਏ ਨੇ ਉਹ ਵੀ ਵਧੀਆ ਨੇ। ਇੱਕ ਇਨਸਾਨ ਆ ਨਾ ਜਿਹੜਾ, ਇਨਸਾਨ ਨੋਰਮਲ ਹਾਲਾਤ ਦੇ ਵਿੱਚ ਜਿਹਨੂੰ ਆਪਾਂ ਮੁਕੰਮਲ ਇਨਸਾਨ ਕਹਿੰਦੇ ਹਾਂ, ਪੂਰੇ ਦਾ ਪੂਰਾ ਇਨਸਾਨ ਆ ਜਿਹੜਾ, ਉਹ ਆਪਣੇ ਕਲਚਰ ਦਾ ਰੈਪਲੀਕਾ ਹੁੰਦਾ। ਜਿਹੜਾ ਕਲਚਰ ਪਿਆ, ਜਿਹੜਾ ਕਲਚਰ ਆ ਨਾ, ਕਲਚਰ ਜਾਣੀ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਪਿਆ। ਅਸੀਂ ਕਲਚਰ ਦੀ ਪ੍ਰੋਡਕਟ ਹਾਂ, ਅਸੀਂ ਸਮਾਜ ਦੀ ਪ੍ਰੋਡਕਟ ਹਾਂ। ਜਿਹੜਾ ਕੁਝ ਸਾਡੇ ਸਮਾਜ ਦੇ ਵਿੱਚ ਪਿਆ ਉਹ ਸਬਕੌਂਸ਼ੀਅਸ ਮਾਈਂਡ ਰਾਹੀਂ ਸਾਡੇ ਅੰਦਰ ਵੜਿਆ ਬੈਠਾ, ਉਹੋ ਹੀ ਅਸੀਂ ਇਨਹੈਰਿਟ ਕਰਦੇ ਹਾਂ ਆਪਣੇ ਬਜ਼ੁਰਗਾਂ ਤੋਂ। ਅੱਗੇ ਦੀ ਅੱਗੇ ਆਪਾਂ ਦਿੰਦੇ ਹਾਂ ਉਹ ਆਪਣੇ ਐਕਸ਼ਨਸ ਦੇ ਰਾਹੀਂ, ਹੈਨਾ, ਆਪਣੀ ਸੋਚ ਦੇ ਰਾਹੀਂ। ਸਮੱਸਿਆ ਇੱਥੇ ਇਹ ਹੈ, ਜਦੋਂ ਦਾ ਬੰਦਾ ਸਹਿਜ ਅਵਸਥਾ ਦੇ ਵਿੱਚ ਹੁੰਦਾ, ਆਮ ਅਵਸਥਾ ਦੇ ਵਿੱਚ ਹੁੰਦਾ, ਜਿਹੜਾ ਹੈਲਦੀ ਵੇ ਆਫ ਲਾਈਫ ਆ, ਵੇ ਆਫ ਲਾਈਫ ਉਹੀ ਵੇ ਆਫ ਲਾਈਫ ਜਿਹੜਾ ਸਾਨੂੰ ਸਾਡੇ ਵੱਡੇ ਵਡੇਰਿਆਂ ਨੇ ਦਿੱਤਾ, ਜੇ ਤਾਂ ਉਹ ਅਮਨ ਪੂਰਵਕ ਤਰੀਕੇ ਦੇ ਨਾਲ ਉਹਦੇ ਤੇ ਚੱਲ ਰਿਹਾ, ਫਿਰ ਤਾਂ ਉਹ ਅਮਨ ਪੂਰਵਕ ਢੰਗ ਤਰੀਕਿਆਂ ਨਾਲ ਹੀ ਅੱਗੇ ਚੱਲੀ ਜਾਂਦਾ, ਕੋਈ ਲੜਾਈ ਝਗੜਾ ਨਹੀਂ। ਜਦੋਂ ਉਹ ਐਕਸਾਈਟਿਡ ਸਟੇਟ ਦੇ ਵਿੱਚ ਆ ਜਾਂਦਾ, ਜਦੋਂ ਉਹਦੇ ਦਿਮਾਗ ਦੇ ਵਿੱਚ ਜਿਹੜੇ ਕੈਮੀਕਲ ਇੰਬੈਲੈਂਸ ਹੋ ਜਾਂਦੇ ਨੇ, ਕਰ ਦਿੱਤੇ ਜਾਂਦੇ ਨੇ, ਜਾਂ ਉਹਦਾ ਮਨ ਅਸਥਿਰ ਹੋ ਜਾਂਦਾ, ਜਦੋਂ ਉਹਦਾ ਨਾਤਾ ਕੁਦਰਤ ਨਾਲੋਂ ਤੇ ਨਾਲ ਦੇ ਸਮਾਜ ਨਾਲੋਂ ਤੇ ਆਪਣੇ ਪਰਿਵਾਰ ਨਾਲੋਂ ਤੇ ਇਸ ਤੋਂ ਵੀ ਅਹਿਮ ਉਹਦਾ ਨਾਤਾ ਆਪਣੇ ਆਪ ਨਾਲੋਂ ਵੀ ਟੁੱਟ ਜਾਂਦਾ। ਇਹ ਨੁਕਤਾ ਮੈਂ ਬਾਰ ਬਾਰ ਗੱਲ ਕਰਦਾ ਹੁੰਦਾ ਇਹਦੇ ਤੇ, ਵੀ ਬੰਦੇ ਦਾ ਜਦੋਂ ਰਿਸ਼ਤਾ ਨਾਤਾ ਆਪਣੇ ਆਪ ਨਾਲੋਂ ਟੁੱਟਣਾ, ਇਹ ਗੱਲ ਨੂੰ ਨਾ ਸਮਝਣ ਦੀ ਜ਼ਰੂਰਤ ਆ, ਉਦੋਂ ਫਿਰ ਉਹ ਬੰਦਾ ਨਹੀਂ ਰਹਿੰਦਾ। ਮੈਂ ਬਾਰ ਬਾਰ ਗੱਲ ਕਰਦਾ ਹੁੰਦਾ, ਮੈਂ ਆਪਣੇ ਦੋਸਤਾਂ ਦੀ ਉਦਾਹਰਣ ਲੈ ਕੇ ਗੱਲ ਕਰਦਾ ਹੁੰਦਾ, ਮਤਲਬ ਇੰਨਾ ਕੁ ਰਿਸ਼ਤਾ ਨਾਤਾ ਆਪਣੇ ਨਾਲ ਟੁੱਟ ਜਾਂਦਾ ਇਨਸਾਨ ਦਾ, ਬਈ ਉਹ ਆਪਣਾ ਆਪ ਹੀ ਉਹਦੇ ਚ ਕੁਛ ਨਹੀਂ ਰਹਿੰਦਾ। ਉਹ ਕਹਿੰਦਾ ਵੀ ਮੈਂ ਤਾਂ ਹੈ ਹੀ ਕੁਛ ਨਹੀਂ, ਮੈਂ ਜਿਉਂ ਕੇ ਕੀ ਕਰਨਾ, ਤੇ ਅਲਟੀਮੇਟਲੀ ਉਹ ਸੁਸਾਈਡ ਵੀ ਕਰ ਜਾਂਦਾ। ਹੁਣ ਮੇਰਾ ਖਿਆਲ ਹੁਣ ਤੁਸੀਂ ਗੱਲ ਮੇਰੀ ਸਮਝ ਗਏ ਹੋਵੋਗੇ, ਬਈ ਬੰਦਾ ਇਸ ਹੱਦ ਤੱਕ, ਬੰਦਾ ਮੀਨਸ ਆਦਮੀ ਜਾਂ ਔਰਤ, ਇਸ ਹੱਦ ਤੱਕ ਉਹ ਚਲਿਆ ਜਾਂਦਾ ਬਈ ਉਹ ਆਪਣੇ ਆਪ ਨੂੰ ਵੀ ਖਤਮ ਕਰ ਲੈਂਦਾ, ਤੇ ਬੜੇ ਚਾਅ ਦੇ ਨਾਲ ਖਤਮ ਕਰਦਾ। ਉਹ ਸੁਸਾਈਡਲ ਟੈਂਡੈਂਸੀਜ਼ ਕਹਿੰਦੇ ਨੇ ਜਿਹਨੂੰ। ਇਸੇ ਤਰ੍ਹਾਂ ਜਦੋਂ ਬੰਦਾ ਨਾਲ ਦੇ ਆਪਣੇ ਭੈਣ ਭਰਾਵਾਂ ਨੂੰ, ਜਾਂ ਆਹ ਹੁਣ ਬੀਸੀ ਚ ਹਾਦਸਾ ਹੋਇਆ ਹੀ ਆ ਨਾ, ਉਹਨੇ ਆਪਣੇ ਪਰਿਵਾਰ ਦੇ ਮੈਂਬਰ ਮਾਰੇ ਹੀ ਨੇ ਨਾ ਮੁੰਡੇ ਨੇ, ਜਾਂ ਆਪਣੇ ਫਿਰਕੇ ਦੇ ਜਾਂ ਦੂਜੇ ਫਿਰਕੇ ਦੇ, ਆਪਣੇ ਧਰਮ ਦੇ ਜਾਂ ਦੂਜੇ ਧਰਮ ਦੇ, ਆਪਣੇ ਕਲਚਰ ਦੇ ਜਾਂ ਦੂਜੇ ਕਲਚਰ ਦੇ, ਜਦੋਂ ਲੋਕਾਂ ਨੂੰ ਮਾਰਦਾ, ਇਹਦਾ ਮਤਲਬ ਇੱਕ ਕਿਸਮ ਦਾ ਉਹ ਮਾਨਸਿਕ ਰੋਗੀ ਆ। ਤੁਸੀਂ ਧਰਮਾਂ ਦੀ ਗੱਲ ਕੀਤੀ ਆ, ਜਿਨ੍ਹਾਂ ਨੇ ਧਰਮ ਸ਼ੁਰੂ ਕੀਤੇ ਸੀ ਨਾ, ਉਨ੍ਹਾਂ ਨੇ ਕਦੇ ਚਿਤਵਿਆ ਵੀ ਨਹੀਂ ਸੀ, ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ। ਉਸ ਵੇਲੇ ਉਸ ਵੇਲੇ ਦੇ ਬੈਸਟ ਜਿਹੜੇ ਅਸੂਲ ਸੀ ਜ਼ਿੰਦਗੀ ਦੇ, ਉਸ ਵੇਲੇ ਦੀ ਗੱਲ ਕਰਦਾ। ਸਮਾਂ ਬਦਲਦਾ ਰਹਿੰਦਾ, ਧਰਾਤਲ ਪਲੇਟਫਾਰਮ ਸਾਡਾ ਸੋਚਣੀ ਦਾ, ਸਮਾਜ ਦਾ ਬਦਲਦਾ ਰਹਿੰਦਾ, ਪਰ ਉਸ ਵੇਲੇ ਉਨ੍ਹਾਂ ਨੇ ਪੁਰਾਣੀਆਂ ਕਦਰਾਂ ਕੀਮਤਾਂ ਨੂੰ ਰੱਦ ਕਰਕੇ, ਜਿਹੜਾ ਕੋਈ ਚੰਗਾ ਨਹੀਂ ਲੱਗਿਆ ਉਹਦੇ ਮੁਕਾਬਲੇ ਤੇ ਇੱਕ ਨਵਾਂ ਥੜਾ, ਇੱਕ ਨਵਾਂ ਪਲੇਟਫਾਰਮ ਦਿੱਤਾ ਲੋਕਾਂ ਨੂੰ, ਜੀਵਨ ਜਾਂਚ ਦਿੱਤੀ, ਵੇ ਆਫ ਲਾਈਫ ਦਿੱਤਾ, ਵੀ ਤੁਸੀਂ ਇਸ ਤਰੀਕੇ ਨਾਲ ਜ਼ਿੰਦਗੀ ਜਿਉਣੀ ਸ਼ੁਰੂ ਕਰੋ। ਤੇ ਲੋਕਾਂ ਨੇ ਕੀਤੀ, ਹੁਣ ਵੀ ਕਰਦੇ ਨੇ ਵੱਡੀ ਗਿਣਤੀ, ਤੇ ਕਰਦੇ ਰਹਿਣਗੇ। ਜੇ ਆਪਾਂ ਧਾਰਮਿਕ ਐਂਗਲ ਤੋਂ ਵੀ ਗੱਲ ਕਰਨੀ ਹੈ ਨਾ, ਮੈਂ ਨਾਨ ਰਿਲੀਜੀਅਸ ਹਾਂ, ਪਰ ਇਹ ਸਦੀਆਂ ਤੱਕ ਕੀ ਬਿਲੀਅਨਸ ਮਿਲੀਅਨਸ ਆਫ ਈਅਰਸ ਤੱਕ ਜਿੰਨੀ ਦੇਰ ਮਾਨਵਤਾ ਰਹੂ, ਇਹ ਫਿਰਕੇ ਧਰਮ ਇਸੇ ਤਰ੍ਹਾਂ ਹੀ ਰਹਿਣਗੇ। ਨਾਨ ਰਿਲੀਜੀਅਸ ਲੋਕ ਵੀ ਰਹਿਣਗੇ, ਸਾਇੰਟਿਫਿਕ ਥਿੰਕਿੰਗ ਵਾਲੇ ਵੀ ਰਹਿਣਗੇ, ਕਿਉਂਕਿ ਵਿਸ਼ਵਾਸ ਸਾਡਾ ਹੁੰਦਾ। ਪਰ ਪ੍ਰੋਬਲਮ ਸਮੱਸਿਆ ਇਹ ਹੈ ਬਈ ਆਮ ਹਾਲਾਤਾਂ ਚ ਅਸੀਂ ਪੰਜਾਬੀ ਜਿਹੜੇ ਲਹਿੰਦੇ ਤੇ ਚੜ੍ਹਦੇ ਪੰਜਾਬ ਵਾਲੇ, ਅਸੀਂ ਪੰਜਾਬੀ ਹਾਂ, ਹਨਾ। ਸਮੱਸਿਆ ਇਹ ਹੈ ਜਦੋਂ ਅਸੀਂ ਇੱਕ ਦੂਜੇ ਨੂੰ ਕਤਲ ਕਰਨ ਲੱਗੇ ਸੀ ਨਾ 47 ਚ, ਉਹ ਸਾਡੇ ਚ ਸਾਡੀ ਰੂਹ ਗਾਇਬ ਹੋ ਗਈ ਸੀ। ਅਸੀਂ ਐਕਸਾਈਟਿਡ ਸਟੇਟ ਦੇ ਵਿੱਚ ਸੀ, ਸਿੱਖਾਂ ਨੂੰ ਸਿੱਖ ਦਿਸਦੇ ਸੀ, ਮੁਸਲਮਾਨਾਂ ਨੂੰ ਮੁਸਲਮਾਨ ਦਿਸਦੇ ਸੀ, ਹਿੰਦੂਆਂ ਨੂੰ ਹਿੰਦੂ ਦਿਸਦੇ ਸੀ, ਪਰ ਇਨਸਾਨ ਕਿਸੇ ਨੂੰ ਨਹੀਂ ਸੀ ਦਿਸਦਾ। ਸਗੋਂ ਈਵਨ ਸਿੱਖਾਂ ਦੇ ਵਿੱਚੋਂ ਜਿਹੜਾ ਕੋਈ ਸਿੱਖ ਕਹਿੰਦਾ ਸੀ, ਉਹ ਭਾਈ ਇਹ ਜਿਹੜੇ ਮੁਸਲਮਾਨ ਤੇ ਹਿੰਦੂ ਨੇ ਸਾਡੇ ਭਾਈ ਹੋਈ ਨੇ, ਉਨ੍ਹਾਂ ਨੂੰ ਵੀ ਮਾਰ ਦਿੱਤਾ ਗਿਆ। ਇਵੇਂ ਹੀ ਲਹਿੰਦੇ ਪੰਜਾਬ ਦੇ ਵਿੱਚ ਜੇ ਕੋਈ ਕਹਿੰਦਾ ਸੀ, ਉਹ ਕੋਈ ਗੱਲ ਨਹੀਂ, ਇਹ ਸਿੱਖ ਤੇ ਹਿੰਦੂ ਸਾਡੇ ਹੀ ਨੇ, ਉਹ ਕਹਿੰਦੇ ਬਾਹਲੀ ਹਮਾਇਤ ਕਰਦਾ, ਨਾਲ ਹੀ ਇਹਨੂੰ ਗੱਡੀ ਚਾੜੋ। ਉਸ ਵੇਲੇ ਅਸੀਂ ਅਸੀਂ ਆਹ ਇਨਸਾਨ ਰਹਿੰਦੇ ਨਹੀਂ ਸਾਡੇ, ਅਸੀਂ ਮਤਲਬ ਹੈਵਾਨ ਬਣ ਜਾਂਦੇ ਹਾਂ, ਜਿਹਨੂੰ ਕਹਿੰਦੇ ਹੈਵਾਨੀਅਤ ਆ ਜਾਂਦੀ ਸਾਡੇ ਵਿੱਚ, ਇਨਸਾਨੀਅਤ ਰਹਿੰਦੀ ਨਹੀਂ। ਇਸੇ ਕਰਕੇ ਕਹਿੰਦੇ ਨਾ ਵਿਸ਼ਵਾਸ ਤੇ ਅੰਧ ਵਿਸ਼ਵਾਸ, ਇਹਦਾ ਨਾ ਬਹੁਤ ਬਹੁਤ ਹੀ ਨਾ ਇਹਦਾ ਰਿਸ਼ਤਾ ਨਾ ਇਹਦਾ ਇਹ ਤਨ ਦੇ ਇਹੋ ਜਿਹੀ ਹੈਗੀ ਆ, ਪਤਾ ਹੀ ਨਹੀਂ ਲੱਗਦਾ ਵਿਸ਼ਵਾਸ ਕਦੋਂ ਅੰਧ ਵਿਸ਼ਵਾਸ ਬਦਲ ਜਾਂਦਾ। ਅਸੀਂ ਕਹਿੰਦੇ ਹਾਂ ਵੀ ਮੁਸਲਮਾਨ ਵੀ ਇਨਸਾਨ ਆ, ਸਿੱਖ ਵੀ ਇਨਸਾਨ ਆ, ਪਰ ਜਦੋਂ ਫਿਰ ਉਹ ਅਸੀਂ ਬਦਲਣ ਲੱਗਦੇ ਵੀ ਨਹੀਂ, ਸਾਨੂੰ ਮੁਸਲਮਾਨਾਂ ਨੂੰ ਆਪਣੇ ਮੁਸਲਮਾਨ ਇਨਸਾਨ ਲੱਗਦੇ, ਸਿੱਖਾਂ ਨੂੰ ਆਪਣੇ ਸਿੱਖ ਇਨਸਾਨ ਲੱਗਦੇ ਆ, ਹਿੰਦੂਆਂ ਨੂੰ ਆਪਣੇ ਵਰਗੇ ਇਨਸਾਨ ਲੱਗਦੇ ਆ, ਉਦੋਂ ਫਿਰ ਇਹ ਪਾੜਾ ਪੈਂਦਾ ਡੈਫੀਨੇਟਲੀ ਜੀ। ਜਿਵੇਂ ਬੰਦਾ ਨਸ਼ੇ ਦੀ ਹਾਲਤ ਦੇ ਵਿੱਚ ਹੁੰਦਾ ਨਾ, ਉਸ ਵੇਲੇ ਅਸੀਂ ਇੰਟੋਕਸੀਕੇਟਡ ਹੁੰਦੇ ਹਾਂ, ਜਦੋਂ ਸਾਡੇ ਅੰਦਰ ਅਸੀਂ ਆਪ ਨਹੀਂ ਹੁੰਦੇ ਬਲਕਿ ਅਸੀਂ ਟੂਲ ਬਣੇ ਹੁੰਦੇ ਹਾਂ ਕਿਸੇ ਦਾ। ਇਹ ਉਹ ਜਿਹੇ ਹਾਲਾਤਾਂ ਦੀ ਤੁਸੀਂ ਗੱਲ ਕੀਤੀ ਹੈ, ਧੰਨਵਾਦ ਤੁਹਾਡਾ, ਤੁਸੀਂ ਯਾਦ ਕਰਵਾਈ ਹੈ, ਯਾਦ ਕਰਾਉਣੇ ਰਹਿਣਾ ਚਾਹੀਦਾ। ਜਿੱਥੇ ਆਪਾਂ ਦੇਖੋ ਹੋਰ ਗੱਲਾਂ ਕਰਦੇ ਹਾਂ ਨਾ, ਉੱਥੇ ਨਾਲ ਦੀ ਨਾਲ ਸਾਨੂੰ ਇਹ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ। ਹਰ ਇੱਕ ਚੀਜ਼ ਦੇ ਦੋ ਪੱਖ ਹੁੰਦੇ ਨੇ। ਦੇਖੋ ਪਹਿਲੇ ਦੋਸਤਾਂ ਨੇ ਪਿਆਰ ਮੁਹੱਬਤ ਦੀ ਗੱਲ ਕੀਤੀ ਹੈ, ਬਹੁਤ ਵਧੀਆ। ਪਿਆਰ ਮੁਹੱਬਤ ਤਾਂਹੀਓ ਕਾਇਮ ਰਹਿੰਦਾ ਜੇ ਸਾਡੇ 'ਚ ਕੱਟੜਤਾ ਨਾ ਆਵੇ। ਤੁਸੀਂ ਭੁਪਿੰਦਰ ਜੀ ਇਹ ਗੱਲ ਕੀਤੀ ਹੈ ਵੀ ਜਦੋਂ ਕੱਟੜਤਾ ਆਈ ਹੈ ਤੇ ਫਿਰ ਅਸੀਂ ਆਏ ਕਿਤੇ ਇੱਕੋ ਝਟਕੇ ਹੀ ਫਿਰ ਸਾਡਾ ਪਿਆਰ ਮੁਹੱਬਤ ਆ ਜਿਹੜਾ ਪਾਸੇ ਚਲਾ ਜਾਂਦਾ। ਤੁਸੀਂ ਤਾਂ ਸਮਾਜ ਦੀ ਗੱਲ ਕੀਤੀ ਆ, ਮੈਂ ਤੁਹਾਨੂੰ ਪਰਿਵਾਰਾਂ ਦੀ ਗੱਲ ਕਰਦਾ ਵੀ ਮੀਆਂ ਬੀਵੀ 20 ਸਾਲ ਰਹਿੰਦੇ ਨੂੰ ਹੋ ਜਾਂਦੇ, ਬੱਚੇ ਵੱਡੇ ਹੋ ਜਾਂਦੇ ਆ, ਇੱਕ ਦਿਨ ਉਹ ਵੀ ਇੱਕ ਦੂਜੇ ਦਾ ਸਿਰ ਪਾਲਣ ਤੇ ਆ ਜਾਂਦੇ ਆ, ਕੀ ਹੁੰਦਾ ਹਨਾ, ਕਿਉਂ ਆਉਂਦੇ ਨੇ? ਆ ਮਾਨਸਿਕ ਰੋਗੀ ਜਿਹੜੇ ਬੰਦੂਕਾਂ ਚੱਕੀ ਫਿਰਦੇ ਨੇ, ਜਾਂ ਜਿਹੜੇ ਮੁੰਡੇ ਨੇ ਉੱਥੇ 12-10 ਜਾਣਿਆਂ ਦਾ ਕਤਲ ਕੀਤਾ, ਕੀ ਇਹ ਜੀ ਆਫ਼ਤ ਆਈ ਸੀ? ਇਹਦਾ ਮਤਲਬ ਉਹ ਇਨਸਾਨ ਇਨਸਾਨ ਰਿਹਾ ਨਹੀਂ, ਉਹਦੀ ਮੈਂਟਲ ਹਾਲਤ ਆ ਜਿਹੜੀ ਇੱਥੇ ਤੱਕ ਪਹੁੰਚ ਗਈ ਆ। ਇਹ ਤਾਂ ਵੱਡੀਆਂ ਗੱਲਾਂ ਨੇ। ਛੋਟੀ ਜੀ ਗੱਲ, ਕਈ ਬੰਦਿਆਂ ਨੂੰ ਨਾ ਕਈ ਇਨਸਾਨਾਂ ਨੂੰ ਦੂਜਿਆਂ ਨੂੰ ਤੰਗ ਕਰਕੇ ਮਜ਼ਾ ਆਉਣ ਲੱਗ ਜਾਂਦਾ। ਦੇਖੋ ਉਹਨਾਂ ਦੇ ਦਿਮਾਗ ਦੇ ਵਿੱਚ ਜਿਹੜਾ ਗੁੱਡ ਫੀਲ ਹਾਰਮੋਨ ਕਿਵੇਂ ਜਨਰੇਟ ਹੁੰਦੇ ਨੇ, ਵੀ ਦੂਜਿਆਂ ਨੂੰ ਤੰਗ ਕਰਕੇ, ਚੁਗਲੀ ਕਰਕੇ, ਨਿੰਦਾ ਕਰਕੇ ਕਿਸੇ ਦੀ, ਕਿਸੇ ਦਾ ਨੁਕਸਾਨ ਕਰਕੇ, ਹਨਾ। ਇਹ ਬੜੀਆਂ ਡੂੰਘੀਆਂ ਗੱਲਾਂ ਨੇ ਜਿਹੜੀਆਂ ਆਪਾਂ ਰੇਡੀਓ ਤੇ ਆਪਾਂ ਡਿਸਕਸ ਕਰਦੇ ਹਾਂ, ਅਲੱਗ ਅਲੱਗ ਪੱਖਾਂ ਤੋਂ ਡਿਸਕਸ ਕਰਦੇ ਹਾਂ। ਇਹ ਗੱਲ ਤੁਹਾਡੀ ਠੀਕ ਹੈ ਜੀ, ਇਹ ਸਾਡੇ ਪੰਜਾਬੀ ਕੌਮ ਆ ਜਿਹੜੀ, ਉਹਦੇ ਮੱਥੇ ਦੇ ਉੱਤੇ ਦਾਗ ਰਹਿਣਾ ਹੀ ਰਹਿਣਾ ਜੀ। ਵੀ 1 ਮਿਲੀਅਨ ਲੋਕ, ਇਹ ਤਾਂ ਕਤਲ ਹੋ ਗਏ ਨਾ, ਤੇ ਕਿੰਨੇ ਮਿਲੀਅਨ ਸੀ ਜਿਹੜੇ ਡਿਸਪਲੇਸ ਹੋ ਗਏ ਆਪਣਾ ਘਰ ਬਾਰ ਛੱਡ ਕੇ। ਦੇਖੋ ਆਪਾਂ ਆਪਣੀ ਮਰਜ਼ੀ ਨਾਲ ਇੱਥੇ ਆਏ ਹਾਂ, ਮਰਜ਼ੀ ਨਾਲ ਆਏ ਹਾਂ ਨਾ ਆਪਾਂ ਆਪਣਾ ਦੇਸ਼ ਛੱਡ ਕੇ ਆਏ ਹਾਂ। ਹੁਣ ਵੀ ਕਿਤੇ ਇਕੱਲੇ ਬੈਠੀ ਦਾ ਤੇ ਆਪਣੇ ਆਪ ਥੋੜਾ ਜਿਹਾ ਰਿਗਰੈਟ ਫੀਲ ਹੁੰਦਾ ਵੀ ਕਾਹਦੇ ਲਈ ਛੱਡ ਕੇ ਆਏ ਉਹ ਧਰਤੀ ਜਿਹਦਾ ਖਾ ਪੀ ਕੇ ਅਸੀਂ 6-6 ਫੁੱਟ ਦੇ ਹੋ ਗਏ, ਇੰਨਾ ਪੜ੍ਹ ਲਿਖ ਗਏ। ਚਲੋ ਉਹ ਹਾਲਾਤਾਂ ਦੀ ਗੱਲ, ਹੋਰ ਕਿਤੇ ਨਾ ਕਿਤੇ ਰਿਗਰੈਟ ਹੁੰਦਾ ਵੀ ਕਿਉਂ ਅਸੀਂ ਛੱਡ ਕੇ ਆਏ, ਹੈਨਾ। ਠੀਕ ਹੈ, ਇਹ ਮਤਲਬ ਆਪਣਾ, ਸਾਡੀ ਆਪਣੀ ਚੋਇਸ ਆ ਸਾਰਿਆਂ ਦੀ, ਪਰ ਰਿਗਰੈਟ ਜ਼ਰੂਰ ਹੁੰਦਾ ਜੀ। ਇਵੇਂ ਉਹ ਰਿਗਰੈਟ ਆ ਨਾ ਜਿਹੜਾ 47 ਵਾਲਾ, ਆਪਾਂ ਲੱਖ ਪਿਆਰ ਮੁਹੱਬਤ ਦੀਆਂ ਗੱਲਾਂ ਕਰ ਲਈਏ, ਉਹ ਸਾਡੇ ਨਾਲ ਨਾਲ ਚੱਲਣਾ ਜੀ, ਉਹ ਵੀ ਸਾਡੇ ਕਲਚਰ ਦਾ ਇੱਕ ਹਿੱਸਾ ਹੈ। ਤੁਸੀਂ ਉਹਨਾਂ ਦੀ ਗੱਲ ਕਰਦੇ ਹੋ ਜੀ, ਉਹ ਤਾਂ ਦੂਰ ਦੀਆਂ ਗੱਲਾਂ ਨੇ, ਇੱਥੇ ਭਰਾ ਭਰਾ ਨੂੰ ਕਤਲ ਕਰਦੇ ਨੇ, ਹੈਨਾ, ਕਿੱਥੋਂ ਚੱਲਿਆ, ਕਿੱਥੇ ਚਲਿਆ ਜਾਂਦਾ ਦਿਮਾਗ ਫਿਰ ਉਹਨਾਂ ਦਾ। ਲਾਜ਼ਮੀ ਤੌਰ ਤੇ ਜੀ ਇਨਸਾਨ ਆ ਨਾ ਜਿਹੜਾ, ਆਪਾਂ ਕਹੀਏ ਪਿਆਰ ਮੁਹੱਬਤ, ਪਰ ਪਿਆਰ ਮੁਹੱਬਤ ਜਿਹੜੇ ਵਲਵਲੇ ਨੇ ਨਾ, ਇਹ ਫੈਮਿਲੀ ਡੇ ਦੇ ਜਵਾਨ ਯੰਗ ਨੇ ਜਿਹੜੇ, ਵੈਲੰਟਾਈਨ ਡੇ ਦੇ, ਇਹਦੇ ਵਿੱਚ ਨਾ ਜਿਹੜੇ ਰਸਾਇਣਿਕ ਪਦਾਰਥ ਨੇ ਸਾਡੇ ਅੰਦਰ, ਕੈਮੀਕਲਸ, ਮੈਂ ਵਾਰ ਵਾਰ ਗੱਲ ਕਰਦਾ, ਇਹ ਸਾਰੀ ਜ਼ਿੰਦਗੀ ਦੀ ਖੇਲ ਆ ਜਿਹੜੀ, ਕੈਮੀਕਲਸ ਦੀ ਖੇਲ ਹੀ ਆ। ਪਿਆਰ ਮੁਹੱਬਤ ਵੀ ਜਦੋਂ ਵੈਲੰਟਾਈਨ ਡੇ ਦੀ ਗੱਲ ਕਰਦੇ ਆ ਨਾ, ਜਿਹੜੇ ਅਸੀਂ ਪਛੜੇ ਸਮਾਜਾਂ ਚੋਂ ਆਏ ਹਾਂ, ਉੱਥੇ ਨੌਜਵਾਨ ਮੁੰਡੇ ਕੁੜੀਆਂ ਇੱਕ ਦੂਜੇ ਵੱਲ ਵੇਖਦੇ ਵੀ ਸੀ ਤਾਂ ਕਹਿੰਦੇ ਸੀ ਅੱਖਾਂ ਕੱਢ ਦਿਆਂਗੇ ਅਸੀਂ। ਦੇਖੋ ਕੁਦਰਤ ਸਾਡੇ ਅੰਦਰ, ਮੇਲ ਤੇ ਫੀਮੇਲ, ਕੁਦਰਤ ਸਾਡੇ ਅੰਦਰ ਠਾਠਾਂ ਮਾਰ ਰਹੀ ਆ, ਸਾਡੇ ਹਾਰਮੋਨਸ ਦੇ ਵਿੱਚ ਤਬਦੀਲੀ ਹੁੰਦੀ ਆ, ਤੇ ਤੁਸੀਂ ਕਹਿੰਦੇ ਜੀ ਇੱਕ ਦੂਜੇ ਵੱਲ ਵੇਖਣਾ ਨਹੀਂ, ਦੱਸੋ ਕਿੱਡੀ ਗੈਰ ਵਿਗਿਆਨਕ ਗੱਲ ਆ, ਕਿੱਡੀ ਮਾੜੀ ਗੱਲ ਆ ਇਹ, ਹੈਨਾ। ਅਸੀਂ ਉਸ ਸਮਾਜ ਚੋਂ ਆਏ ਹਾਂ ਜਿੱਥੇ ਕਿਹਾ ਜਾਂਦਾ ਗ੍ਰੰਥਾਂ ਚ ਲਿਖਿਆ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਭ ਝੂਠ ਆ, ਕਿਵੇਂ ਝੂਠ ਆ ਦੱਸੋ, ਕਿੱਥੇ ਝੂਠ ਆ? ਜੇ ਕਾਮਨਾ ਹੁੰਦਾ ਤਾਂ ਕਿੱਥੋਂ ਪੈਦਾ ਹੁੰਦੇ, ਕਿਹੜਾ ਵੈਲੰਟਾਈਨ ਡੇ ਮਨਾਉਂਦੇ ਜੇ ਕਾਮਨਾ ਹੁੰਦਾ? ਜੇ ਮੇਲ ਤੇ ਫੀਮੇਲ ਚ ਅਟ੍ਰੈਕਸ਼ਨ ਨਹੀਂ ਹੈ, ਉਹ ਕੁਦਰਤ ਨੇ ਸਾਡੇ ਅੰਦਰ ਭਰੀ ਆ। ਹੁਣ ਤੁਸੀਂ ਇਹਨੂੰ ਲੱਖ ਯੰਗ ਬੰਦਿਆਂ ਨੂੰ, ਬੱਚਿਆਂ ਨੂੰ ਉੱਥੇ, ਮੁੰਡੇ ਕੁੜੀਆਂ ਨੂੰ ਮਾਰ ਵੀ ਦਿੰਦੇ ਨੇ, ਤੁਸੀਂ ਕੁੱਟੀ ਜਾਓ ਮਾਰੀ ਜਾਓ, ਪਰ ਸੱਚਾਈ ਤੋਂ ਥੋੜਾ ਮੁਨਕਰ ਹੋ ਸਕਦੇ ਹੋ? ਇਸ ਸੱਚਾਈ ਤੋਂ ਕਿਵੇਂ ਮੁਨਕਰ ਹੋ ਜਾਓਗੇ ਵੀ ਮੇਲ ਤੇ ਫੀਮੇਲ ਚ ਅਟ੍ਰੈਕਸ਼ਨ ਹੁੰਦੀ ਆ? ਕੁਦਰਤ ਅਟ੍ਰੈਕਸ਼ਨ ਉਹ ਪੈਦਾ ਕਰਦੀ ਆ, ਕਿਉਂਕਿ ਕੁਦਰਤ ਨੇ ਅੱਗੇ ਨੂੰ ਤੋਰਨਾ, ਕੁਦਰਤ ਦੇ ਵਿੱਚ ਫੁੱਲ ਸਟਾਪ ਨਹੀਂ। ਇੱਕ ਜਨਰੇਸ਼ਨ, ਦੂਜੀ ਜਨਰੇਸ਼ਨ, ਉਹ ਜਿਵੇਂ ਰਾਮ ਵਾਲੇ ਜੀ ਦਾ ਗੀਤ ਕਹਿ ਲਓ ਤੁਸੀਂ, ਕਵਿਤਾ ਕਹਿ ਲਓ, ਜਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ, ਉਹਦੇ ਚ ਸਾਰੀ ਜਦੋਂ ਪੜੋਗੇ ਨਾ ਵੀ ਪੋਤਾ ਜਿਹੜਾ ਸਿਵਿਆਂ ਨੂੰ ਜਾ ਰਿਹਾ, ਦਾਦਾ ਸਿਵਿਆਂ ਨੂੰ ਜਾ ਰਿਹਾ, ਪੋਤਾ ਜਿਹੜਾ ਉਹ ਘਰੇ ਆਇਆ, ਉਹ ਕੁਦਰਤ ਦਾ ਖੇਲ ਕਿਵੇਂ ਚੱਲਣਾ ਫਿਰ? ਇਸ ਕਰਕੇ ਅਸੀਂ ਪਛੜੇ ਸਮਾਜਾਂ ਚੋਂ ਆਏ ਹਾਂ ਜੀ। ਸਾਡੇ ਤਾਂ ਸਕੂਲ ਕਾਲਜ ਦੇ ਵਿੱਚ ਜੇ ਕੁੜੀ ਤੇ ਮੁੰਡਾ ਖੜ ਕੇ ਗੱਲ ਕਰ ਲੈਂਦੇ ਸੀ ਨਾ, ਕੁੱਟਣ ਲੱਗ ਜਾਂਦੇ ਸੀ ਉਹਨਾਂ ਨੂੰ। ਕਈ ਪਿੰਡਾਂ ਦੇ ਵਿੱਚ ਨਾ ਜਿੱਥੇ ਨੇੜ ਸਕੂਲ ਕਾਲਜ ਸੀ, ਮੈਂ ਤੁਹਾਨੂੰ ਆਪਣੇ ਪਿੰਡ ਦੀ ਉਦਾਹਰਣ ਦੇ ਦਿੰਦਾ, ਹਾਲਾਂਕਿ ਮੈਂ ਪਿੰਡ ਸਾਡੇ ਪੜਿਆ ਨੀ, ਮੈਂ ਤਾਂ ਬਾਹਰ ਪੜਿਆ, ਤੇ ਉੱਥੇ ਜੀ ਸਾਡੇ ਪਿੰਡ ਤੋਂ ਨਾ ਨਾਲ ਵਾਲਾ ਪਿੰਡ ਆ ਪੱਤੋ ਹੀਰਾ ਸਿੰਘ, ਉੱਥੇ ਸਕੂਲ ਸੀਗਾ ਜੀ, ਤੇ ਅਸੀਂ ਆਪਦੇ ਵੱਡੇ ਭੈਣ ਭਰਾਵਾਂ ਤੋਂ ਸੁਣਦੇ ਰਹੇ ਆ, ਉਸ ਸਕੂਲ ਉੱਥੇ ਸਾਡੇ ਪਿੰਡ ਤੋਂ ਪੱਤੋ ਹੀਰਾ ਸਿੰਘ ਨੂੰ ਜਾਣ ਲਈ ਦੋ ਰਸਤੇ ਸੀ, ਤੇ ਮੁੰਡਿਆਂ ਕੁੜੀਆਂ ਦੇ ਰਸਤੇ ਅੱਡ ਅੱਡ ਸੀ, ਆ ਕੁੜੀਆਂ ਇਸ ਰਸਤੇ ਜਾਂਦੀਆਂ ਸਕੂਲ ਨੂੰ, ਮੁੰਡੇ ਇਸ ਰਸਤੇ ਜਾਂਦੇ, ਦੱਸੋ ਇੰਨਾ ਪਛੜਿਆ ਹੋਇਆ ਸਮਾਜ। ਅੱਛਾ ਬਾਹਲੀ ਦੂਰ ਕੀ ਜਾਣਾ ਜੀ, ਸਾਡੇ ਧਾਰਮਿਕ ਸਥਾਨਾਂ ਚ ਇਧਰ ਔਰਤਾਂ ਬੈਠਦੀਆਂ, ਇਧਰ ਬੰਦੇ ਬੈਠ, ਦੋਨੇ ਕੁਦਰ, ਦੋਨਾਂ ਆਪਾਂ ਕਹਿੰਦੇ ਨਾ ਦੋਨਾਂ ਦੇ ਵਿੱਚ ਕੁਦਰਤ ਆ, ਦੋਨਾਂ ਦੇ ਵਿੱਚ ਨੇਚਰ ਆ, ਤੇ ਫਿਰ ਇਕੱਠੇ ਬੈਠਣ ਦੇ ਅੱਡ ਅੱਡ ਬੈਠਣਾ ਕੀ ਫਰਕ ਆ, ਕੁਦਰਤ ਦੀ ਨਿਗਾਹ ਦੇ ਵਿੱਚ ਤਾਂ ਸਾਰੇ ਬਰਾਬਰ ਨੇ, ਹੈਨਾ। ਇਹ ਅਜੇ ਸਮਾਜਿਕ ਤੌਰ ਤੇ ਨਾ ਅਸੀਂ ਬਾਕੀ ਸਮਾਜਾਂ ਨਾਲੋਂ ਨਾ ਪਛੜੇ ਹੋਏ ਆ। ਅਸੀਂ ਤਾਂ ਈਵਨ ਜਦੋਂ ਫੈਮਿਲੀ ਡੇ ਬਾਰੇ ਗੱਲ ਕਰਾਂਗੇ ਨਾ, ਗੱਲਾਂ ਬਹੁਤ ਚੱਲਣਗੀਆਂ, ਬਈ ਫੈਮਿਲੀ ਡੇ ਦੀਆਂ ਮੁਬਾਰਕਾਂ ਹੀ ਦੇਣੀਆਂ ਜਾਂ ਜਿਹੜੀ ਘਰ ਦੇ ਵਿੱਚ ਆਪਾਂ ਕੰਮ ਕਰਦੇ, ਹੁਣ ਤਾਂ ਚਲੋ ਅੱਜ ਕੱਲ ਕਪਲ ਸਿਆਣੇ ਨੇ, ਅੱਜ ਕੱਲ ਕੰਮ ਦੀ ਵੰਡ ਹੋ ਗਈ ਆ, ਜਿਹੜੀਆਂ ਲੇਡੀਜ਼ ਨੇ ਉਹ ਵੀ ਬਾਹਰ ਕੰਮ ਕਰਦੀਆਂ ਨੇ, ਪਰ ਅੱਜ ਤੋਂ 40 ਸਾਲ ਪਹਿਲਾਂ ਜੇ ਕੋਈ ਜਿਹੜਾ ਮੈਂ ਕਹਿ ਦੂੰਗਾ ਇਨਲਾਈਟਡ ਬੰਦਾ ਕਹਿੰਦਾ ਸੀ ਵੀ ਯਾਰ ਮੇਰੀ ਜਿਹੜੀ ਮੇਰੀ ਨਵੀਂ ਵਿਆਹੀ ਹੋਈ ਔਰਤ ਆਈ ਆ ਨਾ ਘਰੇ, ਇਹ ਆਪਣਾ ਪਰਿਵਾਰ ਛੱਡ ਕੇ ਆਈ ਆ, ਇਹਦੇ ਲਈ ਨਵੀਂ ਥਾਂ ਮੈਂ ਥੋੜੀ ਜੀ ਹੈਲਪ ਕਰਾ ਦਿਆਂ, ਚਲੋ ਅੱਜ ਕੱਲ ਤਾਂ ਟੂਟੀਆਂ ਨੇ ਪਾਣੀ ਦਾ ਨਲਕਾ ਹੀ ਗੇੜਦੇ ਆ, ਚਲੋ ਕਹਿਣਗੇ ਲੈ ਇਹ ਘਰ ਵਾਲੇ ਦੇ ਥੱਲੇ ਲੱਗਿਆ ਹੋਇਆ, ਤੁਸੀਂ ਮੇਰੀਆਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਹੁਣ ਬਹੁਤ ਸੌਖਾ ਕਹਿਣਾ ਵੀ ਬੰਦਾ ਜਿਹੜਾ ਉਹ ਘਰੇ ਨਾ ਥੋੜੇ ਜਿਹੇ ਭਾਂਡੇ ਜੇ ਸਾਫ਼ ਕਰਦੇ, ਸਿੰਕ ਦੇ ਵਿੱਚ ਪਏ ਆ, ਬੜੇ ਆਰਾਮ ਨਾਲ ਕਰਦੇ ਨੇ, ਦੋਸਤ ਹੱਸ ਕੇ ਕਰਦੇ ਨੇ, ਕਰਨੇ ਵੀ ਚਾਹੀਦੇ ਨੇ, ਪਰ ਅੱਜ ਤੋਂ 50 ਸਾਲ ਪਹਿਲਾਂ ਮਰਦ ਪ੍ਰਧਾਨ ਸਮਾਜ ਦੇ ਵਿੱਚ ਔਰਤ ਸਾਰਾ ਕੁਝ ਛੱਡ ਕੇ ਆਈ ਆ, ਆਪਣਾ ਪਰਿਵਾਰ ਛੱਡ ਕੇ ਆਈ ਆ, ਜੇ ਮੇਲ ਮੈਂਬਰ ਕਹਿ ਦਿੰਦਾ ਸੀ ਉਹ ਅੱਛਾ ਇੰਨੇ ਮੱਝਾਂ ਗਾਵਾਂ ਨਲਕਾ ਗੇੜਨਾ ਹੁੰਦਾ ਸੀ, ਜੇ ਉਹ ਕਹਿੰਦਾ ਸੀ ਵੀ ਘੜਾ ਵੀ ਪਾਣੀ ਦਾ ਭਰਨਾ ਤੇ ਮੈਂ ਨਲਕਾ ਗੇੜਦਿਆਂ, ਜਾਂ ਹੁਣ ਵਾਸ਼ਰੂਮ ਅੱਜ ਕੱਲ੍ਹ ਅਲੱਗ ਬਣੇ ਹੋਏ ਨੇ, ਉੱਥੇ ਤਾਂ ਪਾਣੀ ਦੀ ਬਾਲਟੀ ਗੇੜ ਕੇ ਆਪ ਚੱਕਣੀ ਪੈਂਦੀ ਸੀ, ਕਈ ਵਾਰੀ ਲੇਡੀਜ਼ ਨੂੰ ਪ੍ਰੋਬਲਮ ਹੁੰਦੀ ਆ, ਨਲਕਾ ਨਹੀਂ ਗੇੜ ਸਕਦੀਆਂ, ਹਨਾ 100 ਤਰ੍ਹਾਂ ਦੀਆਂ ਪ੍ਰੋਬਲਮਸ ਲੇਡੀਜ਼ ਨੂੰ ਹੁੰਦੀਆਂ, ਤੇ ਜੇ ਕੋਈ ਬੰਦਾ ਨਲਕਾ ਗੇੜ ਦਿੰਦਾ ਸੀ ਤਾਂ ਨਾਲ ਦੇ ਦੋਸਤ ਮਿੱਤਰ ਪਰਿਵਾਰ ਵਾਲੇ ਮਜ਼ਾਕ ਕਰਦੇ ਹੁੰਦੇ ਸੀ, ਲੈਕਚਰ ਲੱਗਦੇ ਹੁੰਦੇ ਸੀ ਵੀ ਇਹ ਸਾਡਾ ਮੁੰਡਾ ਨਾ ਜਿਹੜਾ ਇਹ ਨੋਹ ਕਾਹਦੀ ਆਈ ਆ ਸਾਡੀ, ਇਹਨਾਂ ਦਾ ਸਾਡੇ ਮੁੰਡੇ ਨੂੰ ਗੁਲਾਮ ਬਣਾ ਲਿਆ, ਮਤਲਬ ਅਸੀਂ ਤਾਂ ਉਹੋ ਜਿਹੇ ਸਮਾਜ ਚੋਂ ਆਏ ਹੋਏ, ਇਸ ਕਰਕੇ ਸਾਨੂੰ ਆਜ਼ਾਦੀ ਆ ਨਾ ਜਿਹੜੀ ਫੈਮਿਲੀ ਡੇ ਵਾਲੀਆਂ ਗੱਲਾਂ ਕਈ ਵਾਰੀ ਨਾ ਉਹ ਨਹੀਂ ਆਉਂਦੀਆਂ, ਫਿੱਟ ਜੇ ਨਹੀਂ ਬੈਠਦੀਆਂ, ਪਰ ਬਦਲਾਅ ਆ ਰਿਹਾ ਜੀ, ਹੌਲੀ ਹੌਲੀ ਆਉਣਾ ਵੀ ਚਾਹੀਦਾ, ਅੱਗੇ ਖੁੱਲ੍ਹ ਦਿਲੇ ਰਹਿਣਾ ਚਾਹੀਦਾ, ਜਿਵੇਂ ਜਿਵੇਂ ਸਮਾਜ ਬਦਲਦਾ ਆਪ ਵੀ ਬਦਲਣਾ, ਨਾਲ ਦੀ ਨਾਲ ਜਿਹੜੀਆਂ ਸਮਾਜ ਦੇ ਵਿੱਚ ਪੁਰਾਣੀਆਂ ਰਵਾਇਤਾਂ ਪਈਆਂ ਨੇ ਸਮਾਜ ਨੂੰ ਵੀ ਬਦਲਣ ਦੀ, ਇਹ ਨਹੀਂ ਵੀ ਜਿਹੜੇ ਰਸਤੇ ਬਣੇ ਉਹਨਾਂ ਰਸਤਿਆਂ ਤੇ ਚੱਲਦੇ ਰਹਿਣਾ, ਆਪ ਵੀ ਰਸਤੇ ਬਣਾਉਣੇ ਨੇ, ਪਾਤਰ ਜੀ ਕਹਿੰਦੇ ਨੇ ਨਾ ਜਿਵੇਂ ਮੈਂ ਰਸਤਿਆਂ ਤੇ ਨਹੀਂ ਤੁਰਦਾ, ਮੈਂ ਤੁਰਦਾ ਤਾਂ ਰਸਤੇ ਬਣਦੇ, ਕੁਝ ਨਵੀਆਂ ਪਿਰਤਾਂ ਵੀ ਪਾਉਣੀਆਂ ਚਾਹੀਦੀਆਂ। ਇੱਕ ਕਾਲਰ ਸਾਡੇ ਨਾਲ ਨੇ ਜੀ, ਉਹਨਾਂ ਦੀ ਗੱਲ ਵੀ ਸੁਣ ਲਈ, ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ, ਫਿਰ ਆਪਾਂ ਲੰਬੀ ਬ੍ਰੇਕ ਲੈਣੀ ਆ, ਬਸ 2 ਮਿੰਟ ਚ ਗੱਲ ਮੁਕਾ ਦਿਓ ਜੀ। ਹਾਂਜੀ ਸਤਿ ਸ੍ਰੀ ਅਕਾਲ, ਤੁਸੀਂ ਸਤਿ
ਸ੍ਰੀ ਅਕਾਲ ਜੀ,
ਹਾਂਜੀ ਕੀ ਹਾਲ ਆ ਜੀ, ਠੀਕ ਹੋ ਤੁਸੀਂ?
ਹਾਂਜੀ ਹਾਂਜੀ, ਮੈਂ ਪ੍ਰਦੀਪ ਗੋਇਲ ਬੋਲ ਰਿਹਾ ਜੀ। ਸਭ ਤੋਂ ਪਹਿਲਾਂ ਮੈਸੇਜ ਦੇਣਾ ਸੀ ਆਟੋ ਇੰਸ਼ੋਰੈਂਸ ਤੇ ਹੋਮ ਇੰਸ਼ੋਰੈਂਸ ਬਾਰੇ।
ਹਾਂਜੀ ਹਾਂਜੀ
ਹਾਂਜੀ, ਜੇ ਕਿਸੇ ਭੈਣ ਭਰਾ ਦੀ ਰੀਨਿਊਲ ਆ ਰਹੀ ਹੈ ਆਟੋ ਜਾਂ ਹੋਮ ਇੰਸ਼ੋਰੈਂਸ ਦੀ, ਜਾਂ ਤੁਸੀਂ ਕੰਟਰੀ ਚ ਨਵੇਂ ਆਏ ਹੋ, ਤੁਹਾਨੂੰ ਆਟੋ ਇੰਸ਼ੋਰੈਂਸ ਦੀ ਜ਼ਰੂਰਤ ਹੈ, ਤੁਸੀਂ ਮੈਨੂੰ ਕਾਲ ਕਰੋ। ਮੈਂ 15 ਇੰਸ਼ੋਰੈਂਸ ਕੰਪਨੀਜ਼ ਨਾਲ ਡੀਲ ਕਰਦਾ, ਅਪ ਟੂ 50% ਤੱਕ ਆਪਾਂ ਡਿਸਕਾਊਂਟ ਪਾ ਕੇ ਤੁਹਾਡੀ ਮੰਥਲੀ ਪੇਮੈਂਟ ਡਰੋਪ ਕਰ ਸਕਦੇ ਹਾਂ। ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਬਿਜ਼ਨਸ ਦੀ ਇੰਸ਼ੋਰੈਂਸ ਦੀ ਜ਼ਰੂਰਤ ਹੈ, ਤੁਸੀਂ ਕੋਈ ਬਿਜ਼ਨਸ ਰਨ ਕਰਦੇ ਹੋ ਉਹਦੀ ਇੰਸ਼ੋਰੈਂਸ ਦੀ ਜ਼ਰੂਰਤ ਹੈ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਜੇ ਕਿਸੇ ਵੀ ਕਾਰਨ ਕਰਕੇ ਤੁਸੀਂ ਹਾਈ ਰਿਸਕ ਦੇ ਡਰਾਈਵਰ ਹੋ ਗਏ ਹੋ, ਕੋਈ ਕਲੇਮ ਜ਼ਿਆਦਾ ਹੋ ਗਏ ਜਾਂ ਟਿਕਟ ਜ਼ਿਆਦਾ ਹੋ ਗਈਆਂ ਜਾਂ ਨਾਨ ਪੇਮੈਂਟ ਹੋ ਗਈ ਹੈ, ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਮੇਰਾ ਨੰਬਰ ਹੈ 6472785003, 6472785003, 5000 ਤੁਸੀਂ ਮੇਰੇ ਤੋਂ ਕਾਲ ਕਰਕੇ ਕੋਟ ਲੈ ਸਕਦੇ ਹੋ। ਤੁਸੀਂ ਕਵਰੇਜ ਕੰਪੇਅਰ ਕਰ ਲਓ, ਆਪਣਾ ਪ੍ਰਾਈਸ ਦੇਖ ਲਓ, ਬਾਕੀ ਡਿਸੀਜਨ ਤੁਹਾਡਾ ਆਪਣਾ ਹੋਏਗਾ। ਥੈਂਕ ਯੂ ਚਰਨਜੀਤ ਜੀ, ਟਾਈਮ ਦੇਣ ਲਈ ਬੜੀ ਮਿਹਰਬਾਨੀ ਤੁਹਾਡੀ ਜਨਾਬ।
ਮਿਹਰਬਾਨੀ ਗੋਇਲ ਸਾਹਿਬ, ਧੰਨਵਾਦ ਤੁਹਾਡਾ ਬਹੁਤ ਬਹੁਤ। ਦੋਸਤੋ ਜ਼ਰੂਰ ਕਾਲ ਕਰਿਓ, ਤੁਸੀਂ ਕੋਟੇਸ਼ਨ ਲਾਇਓ ਇੱਕ ਜਦੋਂ ਵੀ ਤੁਸੀਂ ਹੋਮ ਇੰਸ਼ੋਰੈਂਸ ਆਟੋ ਇੰਸ਼ੋਰੈਂਸ ਕਰਵਾਉਣੀ ਹੈ। ਮਿਹਰਬਾਨੀ ਜੀ ਗੋਇਲ ਸਾਹਿਬ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਜੀ ਰਾਈਜ ਸੀਪੀਏ LLP ਵਾਲੇ ਸਰਦਾਰ ਮਨਪ੍ਰੀਤ ਸਿੰਘ ਬਰਾੜ, ਇਹ ਅਕਾਊਂਟੈਂਟ ਨੇ ਜੀ CPA, ਤੇ 6478471000 ਇਹਨਾਂ ਦਾ ਨੰਬਰ ਹੈਗਾ, 6478471000 ਇਹਨਾਂ ਦਾ ਆਫਿਸ ਆ ਜਿਹੜਾ ਉਹ ਹੈਗਾ ਜੀ 1625 ਸਟੀਲ ਰੈਵਨਿਊ ਈਸਟ, ਸਟੀਲ ਤੇ ਡਿਕਸੀ ਦੇ ਇੰਟਰਸੈਕਸ਼ਨ ਕੋਲ, ਐਡਵਾਂਸ ਤੇ ਸਟੀਲ ਦੇ ਇੰਟਰਸੈਕਸ਼ਨ ਕੋਲ ਆ। ਟੈਕਸ ਸਰਵਿਸਿਜ਼ ਚਾਹੀਦੀਆਂ ਨੇ ਤੁਹਾਨੂੰ, ਪਰਸਨਲ ਟੈਕਸ ਰਿਟਰਨ, ਸੈਲਫ ਇੰਪਲੋਇਡ ਟੈਕਸ, ਈ ਫਾਈਲ ਕਰਨਾ, corporate taxes, estate, trust returns, partnership tax returns, accounting services chahidiyan ne, financial statements, projection reports, bookkeeping, koi bhi help chahidi hai tuhanu, payroll support, HST rebate applications, ਤਾਂ ਤੁਸੀਂ ਇਹ ਮਾਹਰ ਅਕਾਊਂਟੈਂਟ ਨੇ ਜੀ, ਇਹਨਾਂ ਨਾਲ ਸੰਪਰਕ ਜ਼ਰੂਰ ਕਰ ਲਿਓ। 647-847-1000 ਇਹਨਾਂ ਦਾ ਨੰਬਰ ਆ, 6478471000। ਇੱਕ ਹੋਰ ਕਾਲਰ ਨੇ, ਹਾਂਜੀ ਨਿਗਾ ਸਵਾਗਤ ਤੁਹਾਡਾ ਜੀ।
ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਸ਼ਬੀਰ ਜੀ, ਠੀਕ ਠਾਕ ਹੋ?
ਬਿਲਕੁਲ, ਥੋੜੇ ਵਿਸ਼ੇ ਜਿਹੜੇ ਇੰਨੇ ਲੰਬੇ ਹੁੰਦੇ ਆ, ਟਾਈਮ ਤੁਸੀਂ ਥੋੜਾ ਦਿੰਦੇ ਹੋ।
ਨਹੀਂ ਨਹੀਂ, ਲਓ ਪੂਰਾ ਟਾਈਮ ਆਪਾਂ, ਕੋਈ ਗੱਲ ਨੀ। ਆਪਾਂ
ਜਿਹੜਾ ਕਹਿੰਦੇ ਨਾ, ਦੇਖੋ ਧਰਮ ਜਿਹੜੇ ਨੇ ਇੱਕ ਦੂਜੇ ਨੂੰ ਮਾਰਦੇ, ਮੈਂ ਨੀ ਸਮਝਦਾ ਕਿ ਧਰਮ ਜਿਹੜੇ ਕਹਿੰਦੇ ਕੱਟੜਪੰਥੀ ਹੋ ਜਾਏ ਤਾਂ ਉਹ ਮਾਰਦਾ। ਇਹ ਸਿਰਫ ਤੁਸੀਂ ਹੁਣ ਦੁਬਈ ਚ ਰਹਿੰਦੇ ਲੋਕ, ਉੱਥੇ ਕਿਉਂ ਨੀ ਇੱਕ ਦੂਜੇ ਨੂੰ ਮਾਰਦੇ? ਇੰਡੀਆ ਮੁਸਲਿਮ ਬੰਦਾ ਦੁਨੀਆਂ ਜਾਣਦੇ, ਉੱਥੇ ਵੀ ਮਜ਼ਹਬ ਨਾ। ਕੈਨੇਡਾ ਚ ਰਹਿੰਦੇ ਨੇ, ਕਿਉਂ ਨੀ ਮਾਰਦੇ? ਇਹ ਬੇਸਿਕਲੀ ਹੁੰਦਾ ਇਹ, ਜਿਹੜਾ ਤੁਹਾਡੇ ਰਵੀਸ਼ ਕੁਮਾਰ ਸਾਹਿਬ ਵੀ ਕਹਿੰਦੇ ਨੇ, ਜਦੋਂ ਇੰਡੀਅਨ ਐਨਡੀ ਟੀਵੀ ਸ਼ੇਅਰ ਕਰਦੇ ਸੀ, ਉਹਨਾਂ ਨੇ ਕੱਢ ਦਿੱਤਾ ਨੇ ਕਿ ਦੰਗਾ ਜੋ ਹੈ ਕਰਾਇਆ ਜਾਤਾ ਹੈ, ਹੋਤਾ ਨਹੀਂ।
ਬਿਲਕੁਲ,
ਇਹ ਦੇਖੋ ਨਾ ਲਾਇਆ ਲਾ ਦਿੱਤਾ ਜਾਂਦਾ, ਜਿਸ ਤਰ੍ਹਾਂ 9/11 ਹੋਇਆ, ਉਹ ਨਾ ਲਾ ਦਿੱਤਾ ਗਿਆ ਜੀ ਇਹ ਮੁਸਲਮਾਨ ਸੀ, ਉਹ ਇਸਾਮਾ ਬਿਨ ਲਾਦਨ। ਮੈਂ ਕਸਮ ਚੁੱਕਿਆ ਕਹਿਣਾ ਕਿ ਬਿਨ ਲਾਦਨ ਤੋਂ ਜਿਹੜਾ ਐਮਨ ਐਲ ਜ਼ਵਾਰੀ ਹੈ, ਉਹ ਅਮੈਰੀਕਨ ਸੀਆਈਏ ਏਜੰਟ ਸੀ। ਇਹ ਖੁਦ ਹੀ ਕਰਾਉਂਦੇ ਨੇ। ਉਹ ਇੱਕ ਬੰਦਾ ਪਹਾੜਾਂ 'ਚ ਬੈਠੇ ਹੈ, ਉੱਥੇ ਪਲੇਨ ਸਾਰੇ ਇੰਜ ਹੋ ਹੀ ਨਹੀਂ ਸਕਦੇ। ਹੁਣ ਤਾਂ ਖੈਰ ਓਪਨ ਹੋ ਗਿਆ ਕਿ ਸਾਰਿਆਂ ਨੂੰ ਪਤਾ ਚੱਲ ਗਿਆ ਕਿ ਇਹਨਾਂ ਨੇ ਖੁਦ ਕਰਾਇਆ ਸੀ ਨਤਨਿਆਹੂ ਦੇ ਕਹਿਣ ਕਰਕੇ। ਤੋ ਇਹ ਇਸੇ ਤਰ੍ਹਾਂ ਬਾਕੀਆਂ ਜਗ੍ਹਾ ਤੇ ਵੀ, ਜਿਹੜੇ ਤੁਸੀਂ ਪੰਜਾਬ ਦੀ ਗੱਲ ਕਰ ਰਹੇ ਸੀ, ਬਿਲਕੁਲ ਕੁਛ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋਈਆਂ ਨੇ। ਲੇਕਿਨ ਉਹ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਮੈਂ ਵੀ ਪਿਛਲੇ ਇੱਕ ਪਿੰਡ ਚ ਬਿਲੋਂਗ ਕਰਦਾ, ਸਾਡੇ ਪਿੰਡ ਵਿਚ ਵੀ ਲੋਕ ਰਹਿੰਦੇ ਸਨ, ਸਾਡੇ ਆਪਣੇ ਬਜ਼ੁਰਗਾਂ ਤੋਂ ਵੀ ਸੁਣਿਆ ਨੇ ਕਿ ਬਿਲਕੁਲ ਹਿੰਦੂ ਮੁਸਲਮਾਨ ਜਿਹੜੇ ਪਿੰਡ ਚ ਰਹਿੰਦੇ ਸੀ, ਸ਼ਾਦੀ ਹੋਵੇ ਮਰਨਾ ਹੋਵੇ, ਉਹ ਬਿਲਕੁਲ ਸਾਰੇ ਇਕੱਠੇ ਹੁੰਦੇ ਸੀ, ਇੱਕੋ ਤਰੀਕੇ ਦਾ ਲੈਣ ਦੇਣ ਹੈ ਉਹਨਾਂ ਦਾ।
ਹਾਂਜੀ,
ਸ਼ਾਦੀ ਵਾਲੇ ਦਿਨ ਵੀ ਖਾਣਾ ਜਿਹੜਾ ਪਕਣਾ ਹੈ ਉਹ ਹਿੰਦੂ ਲਈ ਲਾਦੇ ਹੋਏਗਾ, ਪਤਾ ਸੀ ਉਹਦੀ ਰਿਸਪੈਕਟ ਕਰਨੀ ਹੈ, ਜਾਂ ਮੁਸਲਮਾਨ ਨੇ ਜਿਹੜੇ ਹਿੰਦੂ ਦੇ ਘਰ ਜਾਣਾ ਉਹਨੇ ਵੀ ਰਿਸਪੈਕਟ ਕਰਨੀ, ਇਸੇ ਤਰ੍ਹਾਂ ਹੀ ਰਹਿੰਦੇ ਸਨ, ਕਦੇ ਨੀ ਸੀ ਸੁਣਿਆ। ਉਹਦੇ ਜਿਹੜਾ ਪਾਰਟੀਸ਼ਨ ਦੇ ਵਕਤ ਵੀ ਹੋਇਆ, ਇਹ ਗੋਰਿਆਂ ਨੇ ਮੈਂ ਸਮਝਦਾ ਕਿ ਜਾਣ ਬੁੱਝ ਕੇ ਕਰਵਾਇਆ ਗਿਆ, ਸਾਡੇ ਕੋਲ ਕੀਤਾ ਤਾਂ ਸਾਡੀਆਂ ਲੋਕਾਂ ਨੇ ਹੀ ਹੈ, ਇਹ ਲੋਕ ਖਰੀਦ ਲੈਂਦੇ ਨੇ ਅੱਜ ਤੱਕ ਵੀ, ਇਹਨਾਂ ਨੇ ਸਾਰੀ ਜ਼ਿੰਦਗੀ ਇਹੀ ਇਹ ਕੰਮ ਕਰਦੇ ਰਹੇ ਹੈ, ਆਪਣੇ ਲੋਕ ਇਹਨਾਂ ਖਰੀਦੇ ਹੁੰਦੇ ਆ, ਅੰਦਰ ਵਾੜ ਦਿੰਦੇ ਆ। ਜਿਹਦੀ ਸਭ ਤੋਂ ਜ਼ਿੰਦਾ ਮਿਸਾਲ ਹੈ, ਤੁਸੀਂ ਸ਼ਾਇਦ ਪੜਿਆ ਹੋਏਗਾ ਹਿਸਟਰੀ ਦੇ ਤਾਲਾ ਬਿਲੋਂ, ਕਿ ਇਰਾਨ ਦੇ ਵਿੱਚ 1952 ਜਾਂ 53 ਵਿੱਚ ਡਾਕਟਰ ਮੁਸੱਦਕ ਆ ਗਿਆ ਸੀ, ਉਹਦਾ ਤਖ਼ਤਾ ਉਲਟਾਇਆ ਸੀ।
ਹਾਂਜੀ,
ਉਹਨਾਂ ਨੇ ਕਲੀਅਰਲੀ ਦੱਸਿਆ ਸੀ ਕਿ ਸਾਡੇ ਆਪਣੇ ਬੰਦੇ ਸਨ ਜਿਹੜੇ ਉੱਥੇ ਜਾ ਕੇ ਤੇ ਸਾਰਾ ਕੰਮ ਕਰਦੇ, ਨਾ ਕਿ ਜਿਸ ਤਰ੍ਹਾਂ ਇਰਾਨ ਚ ਇਨਕਲਾਬ ਆਇਆ, ਖੁਮੀਨੀ ਸਾਹਿਬ ਨੂੰ ਲੈ ਕੇ ਆਏ, ਕੱਟ ਲੋਕ ਜਾਣਦੇ ਨੇ, ਸਿਰਫ ਅਸੀਂ ਉਹ ਨਿਊਜ਼ ਸੁਣਦੇ ਹਾਂ, ਮੀਡੀਆ ਇਹਨਾਂ ਦੇ ਕੰਟਰੋਲ ਚ ਹੈ। ਖੁਮੀਨੀ ਸਾਹਿਬ ਰਹਿੰਦੇ ਕਿੱਥੇ ਸਨ? ਫਰਾਂਸ ਵਿੱਚ ਰਹਿੰਦੇ ਸੀ, ਉਹ ਕਿੰਨੇ ਉਹਨਾਂ ਨੂੰ ਉੱਥੇ ਕੌਣ ਖਰਚਾ ਦਿੰਦਾ ਸੀ? ਤੁਸੀਂ ਦੇਖੋ ਅੱਜ ਦੇ ਦੌਰ ਵਿੱਚ ਵੀ ਕਿ ਬਾਹਰ ਇੱਕ ਮੁਲਕ 'ਚ ਰਹਿਣਾ, ਫੈਮਿਲੀ ਦੇ ਨਾਲ ਰਹਿਣਾ, ਖਾਣਾ ਪੀਣਾ, ਹਿਫਾਜ਼ਤ ਕਰਨੀ, ਕੌਣ ਕਰਦਾ ਔਰ ਕਿਉਂ ਕਰਦਾ? ਉੱਥੋਂ ਇਹਨਾਂ ਨੂੰ ਲੈ ਕੇ ਆਏ, ਸ਼ਾਹ ਇਰਾਨ ਨੂੰ ਕੱਢਿਆ, ਉਸੇ ਸ਼ਾਹ ਇਰਾਨ ਜਿਹੜਾ ਅਮਰੀਕਾ ਦੇ ਨਾਲ ਸਾਰੀ ਜ਼ਿੰਦਗੀ ਇਹਨਾਂ ਦੇ ਹਾਂ ਜਾਂ ਹਾਂ ਮਿਲਾਉਂਦਾ ਆਇਆ ਸੀ, ਪਤਾ ਨੀ ਕੀ ਗਲਤੀ ਕਰ ਬੈਠਾ, ਉਹਨੂੰ ਇਹਨਾਂ ਮੁੜ ਕੇ ਅਮਰੀਕਾ ਆਉਣ ਦਾ ਵੀਜ਼ਾ ਨਹੀਂ ਦਿੱਤਾ ਸੀ। ਠੀਕ ਹੈ, ਹੁਣ ਠੀਕ 50 ਸਾਲ ਬਾਅਦ ਫਿਰ ਸ਼ਾਹ ਦੇ ਬੇਟੇ ਨੂੰ, ਉਹ ਵੀ ਬਗੈਰਤ ਹੈ, ਉਹਨੂੰ ਵੀ ਸ਼ਰਮ ਨਹੀਂ ਆਉਂਦੀ, ਪਤਾ ਨੀ ਕੀ ਇਹਨਾਂ ਨੇ ਕੀਤੇ ਹੁੰਦਾ, ਉਹ ਹੁਣ ਇਸੇ ਇਰਾਨੀ ਹਕੂਮਤ ਦੇ ਖਿਲਾਫ਼ ਉੱਥੇ ਜਾਣ ਲਈ ਤਿਆਰ ਹੈ, ਉਹ ਲੋਕਾਂ ਨੂੰ ਕਹਿ ਰਿਹਾ ਜੀ ਉੱਥੇ ਮੁਜ਼ਾਹਰੇ ਕਰੋ ਤਾਂ ਹਕੂਮਤ ਸਹੀ ਨਹੀਂ ਹੈ। ਇਹ ਸਾਰੇ ਬਾਹਰ ਦੀਆਂ ਤਾਕਤਾਂ ਨੇ ਪੈਸਾ ਲਾਉਂਦੇ ਨੇ, ਲੋਕਾਂ ਨੂੰ ਯੂਜ਼ ਕਰਦੇ, ਉਹਨੂੰ ਕੱਢਿਆ ਇਹਨੂੰ ਲੈਣ ਦਾ, ਇਹਨੂੰ ਕੱਢਿਆ ਤਾਂ ਉਹਨੂੰ ਲੈਣ ਦਾ। ਇਸੇ ਤਰ੍ਹਾਂ ਹੀ ਬੰਗਲਾਦੇਸ਼ ਤੁਸੀਂ ਦੇਖ ਲਓ, ਪਹਿਲੇ ਬੰਗਲਾਦੇਸ਼ ਬਣਵਾਇਆ ਗਿਆ ਸਾਰਾ ਕਰਕੇ, ਸ਼ੇਖ ਮੁਜੀਬ ਨੂੰ ਲਿਆ ਕੇ ਕਰਕੇ ਆਇਆ, 50 ਸਾਲ ਕੱਢੇ, ਸ਼ੇਖ ਮੁਜੀਬ ਦਾ ਹੁਣ ਨਾਮੋ ਨਿਸ਼ਾਨ ਮਿਟਾ ਦਿੱਤਾ ਗਿਆ, ਉਹ ਲੋਕ ਜਿਹਨਾਂ ਨੂੰ ਫਾਂਸੀਆਂ ਲਾਈਆਂ ਗਈਆਂ ਉਹਨਾਂ ਦੀ ਔਲਾਦ ਫਿਰ ਹਕੂਮਤ ਵਕਤ ਬਿਠਾ ਦਿੱਤੀ ਗਈ, ਫਿਰ 50 ਸਾਲ ਫਿਰ ਇਹੀ ਕਰਨਗੇ। ਇਰਾਕ ਵਿੱਚ ਵੀ ਇਹੀ ਕੀਤਾ, ਸਦਾਮ ਹੁਸੈਨ ਨੂੰ ਲੈ ਕੇ ਆਏ, ਸਦਾਮ ਹੁਸੈਨ ਨੂੰ ਮਰਵਾਇਆ, ਸਾਰਾ ਕੁਝ ਹੋ ਗਿਆ, ਉਹਦੀ ਬੇਟੀਆਂ ਤਿਆਰ ਕੀਤੀਆਂ, ਉਹ ਫਿਰ ਉਹਨਾਂ ਨੂੰ ਫਿਰ ਖਾਨਾ ਜੰਗੀ ਹੋਏਗੀ, ਮੀਡੀਆ ਇਹਨਾਂ ਨੂੰ ਉਭਾਰੇਗਾ, ਬੜਾ ਅੱਛਾ, ਬੜਾ ਜ਼ੁਲਮ ਹੋਇਆ, ਬੜਾ ਫਲਾਣਾ ਹੋਇਆ, ਤੇ ਲੋਕਾਂ ਦੀ ਸਹਿਮਤੀ ਲੈਣਗੇ, ਉਹ ਫਿਰ ਜਾ ਕੇ ਇਹੀ ਕੰਮ ਕਰਾਂਗੇ। ਇਹ ਦੇਖੋ ਤੁਸੀਂ ਸ਼ਾਇਦ ਰਸ਼ੀਆ ਪੁੱਤਰ ਨੇ ਸੁਣਿਆ ਸੀ ਇੰਟਰਵਿਊ ਕਿ ਨਹੀਂ, ਉਹਨੇ ਬੜੀ ਸੀ ਗੱਲ ਕੀਤੀ, ਉਹਨੇ ਕਿਹਾ ਵੀ ਅਗਰ ਹੁਣ ਵਰਲਡ ਵਾਰ ਹੋਈ, ਸਭ ਤੋਂ ਪਹਿਲਾਂ ਮੈਂ ਲੰਡਨ ਨੂੰ ਮਾਰਾਂਗਾ, ਕਿ ਸਾਰਾ ਦੁਨੀਆ ਦਾ ਜਿਹੜਾ ਫਸਾਦ ਇਹੀ ਕਰਾਉਂਦੇ ਰਹੇ ਅੱਜ ਤੋਂ ਲੈ ਅੱਜ ਤੱਕ, ਪਹਿਲੀ 10 ਦਿਨ ਤੋਂ ਲੈ ਕੇ। ਇਸੇ ਤਰ੍ਹਾਂ ਹੀ ਅਮੈਰੀਕਨ, ਸਾਊਥ ਅਮੈਰੀਕਨ ਨੇ ਕਿੰਨੀਆਂ ਇਹਨਾਂ ਗਵਰਨਮੈਂਟ ਅਪਲ ਕੀਤੀਆਂ, ਖੁਦ ਦੱਸਦੇ ਨੇ ਕਿ ਵੀ ਇਹ ਸਾਰੇ ਸਕੇਲਿਆਂ ਦੇ ਬਹਾਨੇ ਗਏ, ਚਿੱਲੀ ਚ ਗਏ, ਵੈਨਜ਼ੁਏਲਾ ਚ ਗਏ, ਪਹਿਲਾਂ ਵੀ ਕਰਦੇ ਰਹੇ, ਇਹ ਹੁਣ ਵੀ ਤੁਹਾਡੇ ਸਾਹਮਣੇ ਕੀਤਾ ਨੇ, ਲੇਕਿਨ ਨਾ ਕੀ ਦਿੰਦੇ ਆ, ਲੋਕ ਉਹਦੇ ਖਿਲਾਫ਼ ਹੈ, ਇਹ ਲੋਕਾਂ ਨੇ ਜਿਹੜੀ ਹੈ ਜੀ ਉਹ ਬਗਾਵਤ ਕਰ ਦਿੱਤੀ ਹੈ, ਫਲਾਣੇ ਨੇ ਬਗਾਵਤ ਕਰ ਦਿੱਤੀ, ਕੋਈ ਉਹ ਨਹੀਂ ਕਰਦੇ, ਇਹੀ ਪਿੱਛਾ ਹੁੰਦੇ ਨੇ, ਇਹੀ ਸਾਰਾ ਕੁਝ ਕਰਾਉਂਦੇ ਨੇ, ਹਰ ਜਗ੍ਹਾ ਹੀ ਨਾਂ ਲੈ ਕੇ ਦਿੰਦੇ। ਹੁਣ ਇਸ ਵੀ ਰਹਿ ਰਹੇ ਹਾਂ ਤੁਸੀਂ, ਤੁਹਾਡਾ ਠੀਕ ਹੈ, ਤੁਸੀਂ ਕੋਈ ਕਿਸੇ ਨੂੰ ਮਜ਼ਹਬ ਨੂੰ ਨਹੀਂ ਫਾਲੋ ਕਰਦੇ, ਲੇਕਿਨ ਮੈਂ ਮੁਸਲਮਾਨ ਹਾਂ, ਰਾਣਾ ਦੂਜੇ ਤਰੀਜੇ ਸਾਡੇ ਵੀਰੇ ਆਪਣੇ ਕੋਲ ਕੰਮ ਉਡੇ ਕਰਦੇ ਹਨ, ਮੈਂ ਉਹਨਾਂ ਨੂੰ ਪੀ ਆਰ ਲੈ ਕੇ ਦਿੱਤੀਆਂ ਬਗੈਰ ਐਲ ਐਮ ਆਈ ਆਰ ਲੈ ਕੇ ਦਿੱਤੀਆਂ ਬਗੈਰ ਇੱਕ ਪੈਸਾ ਲਿਆ ਵੀ ਕਿਉਂ ਲੈ ਕੇ ਦਿੱਤੀਆਂ ਕਿ ਅੱਛੇ ਇਨਸਾਨ ਸੀ ਅੱਛੇ ਸੀ ਮੇਰੇ ਨਾਲ ਮੈਂ ਉਹਨਾਂ ਨਾਲ ਅੱਛਾ ਸੀ ਤੂੰ ਅੱਜ ਵੀ ਦੁਨੀਆਂ ਚੱਲਦੀ ਹੈ ਠੀਕ ਹੈ ਜਿਹੜੇ ਜਿਹੜੇ ਲੈਵਲ ਦੇ ਤੁਸੀਂ ਲੋਕ ਕਹਿੰਦੇ ਉਹ ਵੀ ਬਿਲਕੁਲ ਮੌਜੂਦ ਹਨ ਕਿ ਜਿਨ੍ਹਾਂ ਨੂੰ ਜ਼ਰਾ ਵੀ ਕਿਸੇ ਦੂਜੇ ਦੀ ਗੱਲ ਬਰਦਾਸ਼ਤ ਨਹੀਂ ਕਰਦੇ ਜਾਂ ਨਹੀਂ ਕਰਨਾ ਚਾਹੁੰਦੇ ਹਨ ਉਹਦੀ ਵਜ੍ਹਾ ਉਹਨਾਂ ਕੋਲ ਬਹੁਤ ਵਿਚਾਰਿਆਂ ਕੋਲ ਨਾ ਲਿਮਿਟਡ ਜਿਹਾ ਨੌਲੇਜ ਹੁੰਦਾ ਉਹਨਾਂ ਨੂੰ ਫੀਡਬੈਕ ਜਾਂ ਤਿਆਰੀ ਇਸ ਤਰ੍ਹਾਂ ਦੀ ਕਰਾਈ ਹੁੰਦੀ ਹੈ ਕਿ ਉਹਨਾਂ ਨੇ ਉਹੀ ਕੰਮ ਕਰਨਾ ਹੁੰਦਾ ਜੋ ਮਰਜ਼ੀ ਕਰੋ ਅਗਰ ਬੰਦਾ ਥੋੜਾ ਜਿਹਾ ਵੀ ਸਮਝ ਰੱਖਦਾ ਵਾ ਇਨਸਾਨ ਔਰ ਜਾਨਵਰ ਦਾ ਫਰਕ ਸਮਝਦਾ ਵਾ ਨਾ ਦੇਖੋ ਮੈਂ ਮੁਸਲਮਾਨ ਹਾਂ ਅਜੇ ਕੁਰਾਨ ਚ ਮੈਂ ਪੜਿਆ ਜਾਂ ਕੁਰਾਨ ਨੇ ਜੋ ਮੈਨੂੰ ਸਮਝਾਇਆ ਉਹ ਕਹਿੰਦਾ ਵੀ ਇਨਸਾਨ ਉਦੋਂ ਤੱਕ ਇਨਸਾਨ ਹੈ ਜਿੰਨਾ ਚਿਰ ਉਹ ਇਨਸਾਨੀਅਤ ਰਹਿੰਦਾ ਜਦੋਂ ਇਨਸਾਨੀਅਤ ਛੱਡ ਦਿੰਦਾ ਨਾ ਉਹ ਜਾਨਵਰ ਤੋਂ ਵੀ ਬਦਤਰ ਹੋ ਜਾਂਦਾ ਅੱਗੋਂ ਤੁਸੀਂ ਅੰਦਾਜ਼ਾ ਕਰ ਲਓ ਕਿ ਜਾਨਵਰ ਤੋਂ ਵੀ ਉਹ ਬਦਤਰ ਹੋ ਜਾਂਦਾ ਨੇ ਇਨਸਾਨ ਇਨਸਾਨੀਅਤ ਤਾਂ ਹੀ ਰਹਿੰਦੀ ਹੈ ਜੇ ਤੁਸੀਂ ਕੋਈ ਕਿਸੇ ਚੀਜ਼ ਨੂੰ ਫਾਲੋ ਕਰ ਜਾਵੋ ਕੁਛ ਸਮਝਦੇ ਹੋਵੋ ਜਾਂ ਸਾਰਿਆਂ ਨੂੰ ਪੜ੍ਹ ਕੇ ਦੇਖੋ ਕਿ ਕਿਹੜਾ ਜਿਹੜਾ ਕਿਹੜਾ ਬੁੱਕ ਹੈ ਕਿਹੜੀ ਦੀਨ ਦੀ ਕਿਤਾਬ ਹੈ ਜਾਂ ਕਿਹੜਾ ਮਜ਼ਹਬ ਹੈ ਜਾਂ ਕੀ ਚੀਜ਼ ਤੁਹਾਨੂੰ ਦੱਸਦਾ ਨੇ ਅੱਜ ਤੱਕ ਪਹਿਲੀ ਗੱਲ ਤੇ ਹੈ ਕਿ ਇਹਨਾਂ ਨੇ ਮੇਰਾ ਖਿਆਲ ਐਸਾ ਕੰਟਰੋਲ ਹੈ ਜਿਸ ਤਰ੍ਹਾਂ ਕਿ ਮੁਸਲਮਾਨਾਂ ਨੂੰ ਕੁਰਾਨ ਨਾਲ ਜਾਨ ਹੀ ਨਹੀਂ ਦਿੱਤਾ ਗਿਆ ਸਾਰਿਆਂ ਦੇ ਜ਼ਿਹਨ 'ਚ ਇੱਕੋ ਹੀ ਬਣੇ ਹੈ ਕਿ ਵੀ ਮੁਸਲਮਾਨ ਜਿਹੜਾ ਹੈ ਉਹ ਫਟਾਫਟ ਲੱਗਦਾ ਇੰਜ ਕਰਦੇ ਤੇ ਮਾਰ ਦਿੰਦਾ ਕੋਈ ਇਹੋ ਜਿਹਾ ਕੰਮ ਨਹੀਂ ਕੁਰਾਨ ਕਹਿੰਦਾ ਇਹਨੇ ਸਾਡੇ ਕੁਰਾਨ ਤੇ ਇਹ ਕਹਿੰਦਾ ਵੀ ਇੱਕ ਬੰਦੇ ਨੂੰ ਮਾਰਨਾ ਉਹ ਇਤਨਾ ਵੱਡਾ ਜੁਰਮ ਹੈ ਕਿ ਤੁਸੀਂ ਪੂਰੀ ਇਨਸਾਨੀਅਤ ਖਤਮ ਕਰ ਦਿੱਤੀ ਹੈ ਫਿਰ ਦੂਜੇ ਦੇ ਜਿੱਥੇ ਇਸਲਾਮੀ ਹਕੂਮਤ ਹੈ ਮੁਸਲਮਾਨਾਂ ਦੀ ਹਕੂਮਤ ਹੈ ਉੱਥੇ ਗੈਰ ਜਿਹੜੀ ਗੈਰ ਮੁਸਲਮਾਨ ਹੈ ਉਹਦੀ ਇਬਾਦਤ ਗਾਹ ਦੀ ਹਿਫਾਜ਼ਤ ਕਰਨ ਲਈ ਤੁਹਾਨੂੰ ਆਪਣੀ ਜਾਨ ਦੇ ਦੇਣੀ ਚਾਹੀਦੀ ਹੈ ਤੁਹਾਡਾ ਹਾਲਾਂਕਿ ਦੋ ਦਫ਼ਾ ਹੈ ਜਦੋਂ ਤੁਹਾਨੂੰ ਜਾਨ ਦੇਣ ਦਾ ਹੁਕਮ ਹੈ ਕਿ ਜੋ ਦੋ ਮੌਕੇ ਐਸੇ ਹਨ ਕਿ ਜਦੋਂ ਤੁਸੀਂ ਆਪਣੀ ਜਾਨ ਵੀ ਦੇਣੀ ਪਵੇ ਦੇ ਦਿਓ ਉਹਦੀ ਹਿਫਾਜ਼ਤ ਕਰੋ ਗੈਰ ਮੁਸਲਮ ਦੀ ਇਬਾਦਤ ਆਪਣੀ ਨਹੀਂ ਗੈਰ ਮੁਸਲਮ ਦੀ ਇਹ ਕੁਰਾਨ ਇਹ ਕਹਿੰਦਾ ਨੇ ਲੇਕਿਨ ਇੱਧਰ ਮੁਸਲਮਾਨ ਨੂੰ ਕਿਸੇ ਨੇ ਜਾਣ ਨਹੀਂ ਦਿੱਤਾ ਨਾ ਕੋਈ ਪੜ੍ਹਦਾ ਨੇ ਸਾਰਾ ਹੀ ਸੁਣਦੇ ਜੀ ਮੁਸਲਮਾਨ ਤਲਵਾਰ ਲੈਂਦੇ ਲਾਓ ਇਹ ਨਹੀਂ ਕੀਤਾ ਫਲਾਣਾ ਕੋਈ ਮਾਰਨਾ ਨਾ ਤਸਵਰ ਹੀ ਗਲਤ ਹੈ ਤਸਵਰ ਹੀ ਨਹੀਂ ਹੈ ਇਸਲਾਮ ਵਿੱਚ ਬੰਦੇ ਨੂੰ ਮਾਰ ਦਿਓ ਇਸ ਤੋਂ ਵੱਡਾ ਕੋਈ ਜੁਰਮ ਹੀ ਨਹੀਂ ਹੈ ਨੇ ਲੇਕਿਨ ਉਹਨੂੰ ਪੜ੍ਹੇਗਾ ਜਾਂ ਉਹਨੂੰ ਸਮਝੇਗਾ ਤਾਂ ਫਿਰ ਉਹਨੂੰ ਪਤਾ ਲੱਗੇਗਾ ਸੁਣੀ ਸੁਣਾਈ ਗੱਲ ਹੁੰਦੀ ਕਿ ਉਹ ਜਿਹੜੇ ਲੋਕ ਕਹਿ ਦਿੰਦੇ ਨੇ ਪਤਾ ਨਹੀਂ ਕੀ ਉਹਨਾਂ ਦਾ ਹੁੰਦਾ ਪੈਸੇ ਲਏ ਹੁੰਦੇ ਜਾਂ ਕੀ ਉਹਨਾਂ ਨੇ ਕੀਤੇ ਹੁੰਦੇ ਉਹ ਐਵੇਂ ਅਵਗਾਣ ਜਾਂ ਸ਼ੁਰੂ ਰਹਿੰਦੇ ਨੇ ਲੋਕਾਂ ਦੇ ਜਜ਼ਬਾਤ ਨੂੰ ਭਾਰਿਆ ਪਤਾ ਹੁੰਦਾ ਕਿਸ ਲੈਵਲ ਤੱਕ ਲੈ ਕੇ ਜਾਣਾ ਉਹਦੇ ਬਾਅਦ ਲੜਾਈ ਕਰਾ ਦਿੰਦੇ ਆ ਹੁਣ ਜਿਹੜੀ 1980 ਚ ਰਸ਼ੀਆ ਜੰਗ ਹੋਈ ਸੀ ਰਸ਼ੀਆ ਦੇ ਖਿਲਾਫ਼ ਕਮਿਊਨਿਜ਼ਮ ਦੇ ਖਿਲਾਫ਼ ਜਿਹੜੀ ਜੰਗ ਲੜੀ ਅਫਗਾਨਿਸਤਾਨ ਨੇ ਸਾਰੀ ਦੁਨੀਆਂ ਨੂੰ ਪਤਾ ਉਹਨੂੰ ਜਹਾਦ ਦਾ ਨਾਂ ਦਿੱਤਾ ਗਿਆ ਸੀ ਹਾਲਾਂਕਿ ਕੋਈ ਇੱਕ ਜ਼ਰਾ ਇਸਲਾਮ ਵਾਲਾ ਜਿਹੜੇ ਲੋਕ ਨੇ ਉਹਦੇ ਨਾਲ ਸ਼ਾਮਲ ਨਹੀਂ ਸੀ ਇਹਨਾਂ ਦੀਆਂ ਕਿਤਾਬਾਂ ਨਵੀਆਂ ਬਣਾਈਆਂ ਦਰਸੇ ਨਿਜ਼ਾਮੀ ਦਾ ਨਾਂ ਦਿੱਤਾ ਗਿਆ ਅਮਰੀਕਾ ਨੇ ਪੈਸਾ ਦਿੱਤਾ ਗਿਆ ਲੋਕਾਂ ਨੂੰ ਪੈਸੇ ਵੰਡੇ ਉਹ ਇੱਕ ਨਾਂ ਦਿੱਤਾ ਗਿਆ ਟੱਚ ਕੇ ਵੀ ਜਹਾਦ ਹੋ ਰਿਹਾ ਤਾਂ ਬੰਦਿਆਂ ਨੂੰ ਇਕੱਠਿਆਂ ਕਰਕੇ ਉੱਥੇ ਰਸ਼ੀਆ ਨੂੰ ਸ਼ਿਕਸਤ ਦੇਣੀ ਮਕਸਦ ਇਹਨਾਂ ਦਾ ਇਹ ਸੀ ਜੋ ਰਸ਼ੀਆ ਨੂੰ ਸ਼ਿਕਸਤ ਹੋ ਗਈ ਉਹੋ ਜਿਹਨਾਂ ਨੇ ਇਹਨਾਂ ਨੇ ਬਣਾਇਆ ਸੀ ਕਿ ਬੜੇ ਮੁਸਲਮਾਨ ਬੜੇ ਬਹਾਦਰ ਤੇ ਬੜੇ ਫਲਾਣੇ ਨੇ ਇਹ ਉਹਨਾਂ ਨੂੰ ਕਿਹਾ ਵੀ ਇਹ ਦਹਿਸ਼ਤਗਰਦ ਇਹ ਤਾਂ ਸਾਰੇ ਮਫਾਦ ਦੀਆਂ ਜੰਗਾਂ ਲੋਕ ਯੂਜ਼ ਕਰਦੇ ਆ ਹਰ ਧਰਮ ਨੂੰ ਪਹਿਲੇ ਉਹ ਮੁਜਾਹਿਦੀਨ ਬਣਾਏ ਫਿਰ ਤਾਲਿਬਾਨ ਫਿਰ ਅਲਕਾਇਦਾ ਹੁਣ ਆਇਸਿਸ ਉਹ ਤੁਸੀਂ ਖੁਦ ਸੋਚਿਓ ਆਇਸਿਸ ਕਿਸੇ ਮੁਲਕ 'ਚ ਰਹਿਣਾ ਏਡੀ ਵੱਡੀ ਫੌਜ ਰੱਖਣਾ ਖਾਣਾ ਪੀਣਾ ਫਰੈਸ਼ ਰਹਿਣਾ ਅਸਲਾ ਇਹ ਕਿੱਥੋਂ ਆਉਂਦਾ ਨੇ ਜਿਹੜਾ ਮੁਲਕਾਂ 'ਚ ਆਇਸਿਸ ਪਲਦੀ ਹੈ ਉਹਨਾਂ ਦੇ ਤਾਂ ਆਪਣੇ ਹਾਲਾਤ ਇਹੋ ਜਿਹੇ ਨਵਾਬ ਰੋਟੀ ਨਹੀਂ ਖਾ ਸਕਦੇ ਕਿ ਕੌਣ ਇਹਨਾਂ ਨੂੰ ਕਰਦੇ ਉਹੀ ਕੰਟਰੀਆਂ ਕਰਦੀਆਂ ਫਾਈਨਾਂਸ ਕਰਦੀਆਂ ਜਿਹਨਾਂ ਕੋਲ ਪੈਸਾ ਨੇ ਜਾਂ ਜਿਹਨਾਂ ਨੇ ਮਫਾਦ ਹੁੰਦੇ ਨੇ ਜਿਹਨਾਂ ਨੇ ਮਤਲਬ ਕਰਨਾ ਹੁੰਦਾ ਆਪਣਾ ਨਾ ਉਹ ਦੂਜਿਆਂ ਦਾ ਯੂਜ਼ ਕਰਦੇ ਰਹਿੰਦੇ ਆਇਸਿਸ ਵਾਲੇ ਜੀ ਹੁਣ ਕਿਸੇ ਨੇ ਨੀ ਪੜਨਾ ਆਇਸਿਸ ਕੌਣ ਜੀ ਇਸਲਾਮਿਕ ਸਟੇਟ ਆਫ ਜੀ ਉਹ ਇੰਡੀਪੈਂਡੈਂਟ ਫਲਾਣਾ ਯਾਰ ਇਸ ਤਰ੍ਹਾਂ ਵੀ ਕਦੀ ਸਟੇਟਾਂ ਬਣੀਆਂ ਨੀ ਇਹੋ ਜਿਹੇ ਵੀ ਕਦੀ ਹੋਏ ਨਾ ਤੁਹਾਡੇ ਸਾਹਮਣੇ ਹੁਣ ਸੀਰੀਆ ਦਾ ਜਿਹੜਾ ਪ੍ਰੈਜੀਡੈਂਟ ਬਣਿਆ ਨੇ ਅਹਿਮਦ ਅਲ ਸ਼ਰਾ ਇਹਦੇ ਤੇ 1 ਮਿਲੀਅਨ ਦੀ ਬਾਉਂਟੀ ਸੀ ਇਹ ਆਇਸਿਸ ਦਾ ਸਰਬਰਾਹ ਆ ਜਦੋਂ ਸੀਰੀਆ ਬਿਸ਼ਾਰਤ ਅਸਦ ਚਲਾ ਗਿਆ ਉਹ ਸਦਰ ਬਣ ਗਿਆ ਉਹੀ ਵਾਈਟ ਹਾਊਸ ਆ ਕੇ ਮਿਲਦਾ ਹੁਣ ਸਾਰਾ ਉਹ ਕਹਿੰਦਾ ਬੜਾ ਗੁੱਡ ਗਾਇਆ
ਬਿਲਕੁਲ
ਬਿਲਕੁਲ ਇਹ ਤੁਹਾਨੂੰ ਖੁਦ ਸੋਚਣਾ ਚਾਹੀਦਾ ਇਹ ਖੁਦ ਸੋਚਣਾ ਪੈਂਦਾ ਖੁਦ ਫੈਸਲਾ ਕਰਨਾ ਪੈਂਦਾ ਨਾ ਕਿ ਸੁਣੀ ਸੁਣਾਈਆਂ ਗੱਲਾਂ ਤੇ ਲੱਗ ਗਏ ਤੁਸੀਂ ਉੱਥੇ ਹਾਰ ਚੁੱਕ ਲਓ ਤੇ ਉਹਨੂੰ ਮਾਰ ਦਿਓ ਫਲਾਣੇ ਨੂੰ ਮਾਰ ਦਿਓ ਬਲਕਿ ਸਾਡੇ ਇੱਕ ਨਾ ਬੜੇ ਅੱਛੇ ਮੁਖਤਰ ਕਰਦਾ ਨੇ ਇੱਕ ਬਜ਼ੁਰਗ ਸਨ
ਇੱਕ ਮਿੰਟ ਹੀ ਰਹਿ ਗਿਆ ਜੀ ਆਪਣੇ ਕੋਲੇ
ਅੱਛਾ ਉਹਨਾਂ ਨੇ ਨਾ ਗੱਲ ਕੀਤੀ ਕਿ ਤੁਹਾਨੂੰ ਉਹਦੇ ਦਾ ਫਤਵਾ ਲੈ ਕੇ ਇਹਨੂੰ ਮਾਰ ਦਿਓ ਜਨਤ ਜਾਏਗਾ ਜਿਹੜਾ ਬੰਦਾ ਮਾਰੇਗਾ ਸਾਡੇ ਮੁਸਲਮਾਨਾਂ ਦੀ ਗੱਲ ਲਾਹੌਰ ਦੀ ਉਹ ਬੰਦਾ ਨੂੰ ਮਾਰਨ ਆ ਗਿਆ ਉਹਨੇ ਸਿਰਫ ਇੰਨਾ ਪੁੱਛਿਆ ਮੈਂ ਕਿਹਾ ਹਾਂਜੀ ਕਿਉਂ ਨਾ ਇਸ ਤਰ੍ਹਾਂ ਜਿਹੜਾ ਤੁਹਾਨੂੰ ਮਾਰੇਗਾ ਜਨਤ ਜਾਏਗਾ ਉਹਨੇ ਕਿਹਾ ਜਿਹਨੇ ਤੈਨੂੰ ਕਿਹਾ ਉਹਨੇ ਨੀ ਜਨਤ ਜਾਣਾ ਉਹ ਕਿਉਂ ਨੀ ਮਾਰਨ ਆਇਆ ਇੰਨੀ ਕਿਉਂ ਸਮਝ ਆ ਗਈ ਉਹਦੇ ਬਾਅਦ ਉਹ ਵਾਪਸ ਚਲਾ ਗਿਆ ਹਕੀਕਤ ਇਹ ਨੇ
ਮਿਹਰਬਾਨੀ ਬਹੁਤ ਬਹੁਤ ਦੇਖੋ ਇਸ ਤਰ੍ਹਾਂ ਹੈਗਾ ਜਿਹੜੇ ਮਾਨਵਤਾਵਾਦੀ ਲੋਕ ਨੇ ਨਾ ਹਿਊਮਨਿਸਟ ਜਿਨ੍ਹਾਂ ਨੂੰ ਕਹਿੰਦੇ ਆ ਵਿਦ ਇਨ ਰਿਲੀਜਨਸ ਵੀ ਬਹੁਤ ਨੇ ਮੈਂ ਤਾਂ ਪਹਿਲਾਂ ਹੀ ਕਹਿ ਚੁੱਕਿਆ ਕਿ ਜਦੋਂ ਰਿਲੀਜਨ ਸ਼ੁਰੂ ਹੋਏ ਸੀ ਨਾ ਉਦੋਂ ਉਸ ਵੇਲੇ ਦਾ ਜਿਹੜਾ ਬੈਸਟ ਵੇ ਆਫ ਲਾਈਫ ਸੀ ਉਹ ਰਿਲੀਜਨ ਪ੍ਰਚਲਿਤ ਹੀ ਤਾਂ ਹੋਇਆ ਕਿਉਂਕਿ ਪੁਰਾਣੇ ਜਿਹੜੇ ਪੁਰਾਣੇ ਸਮਾਜ ਅੱਗੇ ਨੂੰ ਵੱਧਦਾ ਨਾ ਜਿਹੜੀਆਂ ਗੱਲਾਂ ਇਰਰੇਲੇਵੈਂਟ ਹੋ ਜਾਂਦੀਆਂ ਤੇ ਨਵੀਆਂ ਗੱਲਾਂ ਨੂੰ ਨਵੀਂ ਜੀਵਨ ਜਾਚ ਲੈ ਕੇ ਨਵਾਂ ਧਰਮ ਆਉਂਦਾ ਉਸ ਵੇਲੇ ਪੁਰਾਣਾ ਧਰਮ ਤੋਂ ਲੋਕ ਉਧਰ ਨੂੰ ਸ਼ਿਫਟ ਕਰਦੇ ਨੇ ਇਸੇ ਕਰਕੇ ਕਿਉਂਕਿ ਉਹਨਾਂ ਨੂੰ ਚੰਗਾ ਲੱਗਦਾ ਪਰ ਕੁਝ ਸਮੇਂ ਬਾਅਦ ਜਿਹੜਾ ਨਵਾਂ ਆਇਆ ਹੁੰਦਾ ਕੁਝ ਸਾਲਾਂ ਬਾਅਦ ਕੁਝ ਸਦੀਆਂ ਬਾਅਦ ਉਹਦੀਆਂ ਗੱਲਾਂ ਵੀ ਇਰਰੇਲੇਵੈਂਟ ਹੋ ਜਾਂਦੀਆਂ ਪਰ ਸਭ ਤੋਂ ਅਹਿਮ ਗੱਲ ਇਹ ਹੈਗੀ ਆ ਬਈ ਹਿੰਸਾ ਜਿਹੜੀ ਹਿੰਸਾ ਇਹਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਅਧਿਐਨ ਕਰਨਾ ਚਾਹੀਦਾ ਪੁਰਾਣੇ ਸਮਿਆਂ ਦੇ ਵਿੱਚ ਕੀ ਹੋਇਆ ਕੀ ਨਹੀਂ ਹੋਇਆ ਵੱਡੇ ਵਡੇਰਿਆਂ ਨੇ ਜਿਹੜੇ ਸਾਡੇ ਜਿਹੜੀਆਂ ਹਿਸਟੋਰੀਕਲ ਪਰਸਨੈਲਿਟੀ ਸੀ ਰਿਲੀਜੀਅਸ ਪਰਸਨੈਲਿਟੀ ਸੀ ਉਹਨਾਂ ਨੇ ਕੀ ਲਿਖਿਆ ਕੀ ਕਿਹਾ ਅਸੀਂ ਉਹਨਾਂ ਦੀ ਗਲਤ ਇੰਟਰਪ੍ਰੀਟੇਸ਼ਨ ਤਾਂ ਨਹੀਂ ਕਰ ਰਹੇ ਹੈਨਾ ਤੇ ਹਿੰਸਾ ਮਾਰਨਾ ਕਿਸੇ ਨੂੰ ਇਨਸਾਨ ਨੂੰ ਇਨਸਾਨ ਨਾ ਸਮਝਣਾ ਤੇ ਆਪਣੇ ਹੀ ਫਿਰਕੇ ਤੇ ਆਪਣੇ ਹੀ ਧਰਮ ਦੇ ਲੋਕਾਂ ਨੂੰ ਸਭ ਤੋਂ ਸਿਆਣੇ ਲੋਕ ਸਮਝਣਾ ਇਹ ਕੱਟੜਤਾ ਹੈਨਾ ਤੇ ਇਹੀ ਗੱਲ ਆ ਜੀ ਧਾਰਮਿਕ ਆਗੂਆਂ ਨੇ ਤਾਂ ਕਿਤੇ ਕਿਤੇ ਸੋਚਿਆ ਵੀ ਨਹੀਂ ਹੋਣਾ ਵੀ ਸਾਡੇ ਨਾਂ ਤੇ ਕੀ ਕੁਛ ਕੀਤਾ ਜਾਊਗਾ ਹਨਾ ਸਵਾਲ ਇਹ ਆ ਪਰ ਕਰਦੇ ਨੇ ਜੀ ਲੋਕ ਸਵਾਲ ਤਾਂ ਇਹ ਹੀ ਆ ਲੋਕ ਬਲਾਈਂਡ ਫਾਲੋਅਰਸ ਨੇ ਨਾ ਲੌਜਿਕ ਵੱਲ ਤਾਂ ਜਾਂਦੇ ਨਹੀਂ ਜਿਹੜੀਆਂ ਗੱਲਾਂ ਤੁਸੀਂ ਦੱਸੀਆਂ ਇਹ ਤਾਂ ਮਨ ਦੀਆਂ ਗੱਲਾਂ ਨੇ ਸਪਿਰਚੁਅਲਿਟੀ ਦੀਆਂ ਗੱਲਾਂ ਨੇ ਪਰ ਸਪਿਰਚੁਅਲਿਟੀ ਕਿੱਥੇ ਗਈ ਸੀ ਗੱਲ ਤਾਂ ਇਹ ਆ ਜਦੋਂ ਤ੍ਰਿਸ਼ੂਲ ਕਿਰਪਾਨਾਂ ਤਲਵਾਰਾਂ ਬਰਛੇ ਚੱਕੇ ਹੁੰਦੇ ਆ ਉਦੋਂ ਸਪਿਰਚੁਅਲਿਟੀ ਨੂੰ ਕੌਣ ਪੁੱਛਦਾ ਉਦੋਂ ਫਿਰ ਇਹ ਨਹੀਂ ਨਾ ਦਿਸਦਾ ਵੀ ਸਾਹਮਣੇ ਵਾਲੇ ਦੇ ਅੰਦਰ ਵੀ ਉਹੀ ਕੁਦਰਤ ਆ ਜਿਹੜੀ ਉਹ ਧੜਕਦੀ ਹੈ ਉਦੋਂ ਤਾਂ ਫਿਰ ਬੰਦਾ ਅੰਨਾ ਹੋਇਆ ਹੁੰਦਾ ਜੀ ਨਸ਼ੇ ਦੇ ਵਿੱਚ ਖੈਰ ਛੋਟੀ ਜਿਹੀ ਬ੍ਰੇਕ ਲੈ ਲਈਏ ਜੀ
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਵਿਨ ਰੋਡ ਇਨ ਰੈਕਸਡੇਲ 4162131165
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ ਜਾਣਕਾਰੀ ਲਈ 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਅਮਨਦੀਪ ਕਪਲਾ ਜੀ ਆਸਰਾ ਲੋਅਰਜ਼ ਵਾਲੇ ਘਰ ਦੀ ਕਲੋਜ਼ਿੰਗ ਆ ਰਹੀ ਹੈ ਤੇ ਜ਼ਰੂਰ ਉਹਨਾਂ ਨੂੰ ਕਾਲ ਕਰਿਓ ਬੜੀ ਸਮੂਥ ਕਲੋਜ਼ਿੰਗ ਹੋਊਗੀ ਛੋਟੀ ਵੱਡੀ ਕੋਈ ਪ੍ਰਾਪਰਟੀ ਲਈ ਆ ਕਮਰਸ਼ੀਅਲ ਪ੍ਰਾਪਰਟੀ ਆ ਘਰ ਲਿਆ ਕੌਂਡੋ ਲਈ ਆ 905-856-2020 ਇਹਨਾਂ ਦਾ ਨੰਬਰ ਆ 9054562020 ਅਮਨਦੀਪ ਕਪਲਾ ਆਸਰਾ ਲੋਅਰਜ਼ ਵਾਲੇ ਸਿਰਫ ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ ਸਿਰਫ ਅੱਧਾ ਮਿੰਟ ਆ ਜੀ ਆਪਣੇ ਕੋਲੇ ਲਾਸਟ ਕਾਲਰ ਆਪਣੇ ਹਾਂਜੀ ਵੀਰ ਜੀ ਨਿੱਘਾ ਸਵਾਗਤ ਤੁਹਾਡਾ ਹਾਂਜੀ ਤੁਸੀਂ ਆਉਂਦੇ ਰਹੋ ਨਹੀਂ ਜੀ ਮੇਰਾ ਖਿਆਲ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਮਾਂ ਜਿਹੜਾ ਸਮਾਪਤ ਹੋ ਗਿਆ ਮੈਂ ਅੱਜ ਗੱਲ ਕਰਨੀ ਸੀ ਜੀ ਫੈਮਿਲੀ ਡੇ ਬਾਰੇ ਵੈਲੈਂਟਾਈਨ ਡੇ ਬਾਰੇ ਤੇ ਸਾਡੇ ਦੋਸਤਾਂ ਨੇ ਕਾਲ ਕੀਤਾ ਮਿਹਰਬਾਨੀ ਬਹੁਤ ਬਹੁਤ ਜੀ ਧੰਨਵਾਦ ਤੁਹਾਡਾ ਪਰ ਆਪਾਂ ਫੇਰ ਹੁਣ ਕਿਸੇ ਦਿਨ ਅੱਧਾ ਘੰਟਾ ਇਸ ਗੱਲ ਤੇ ਨਾ ਜ਼ਰੂਰ ਗੱਲ ਕਰਾਂਗੇ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਸਾਡੇ ਦੋਸਤਾਂ ਨੇ ਚੰਗੀਆਂ ਗੱਲਾਂ ਕੀਤੀਆਂ ਵੀ ਬਹੁਤ ਕੁਝ ਚੰਗਾ ਖਤਮ ਹੋ ਰਿਹਾ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਫੈਮਿਲੀ ਡੇ ਜਿਹੜਾ ਇੰਨਾ ਧੂਮਧਾਮ ਨਾਲ ਮਨਾਇਆ ਜਾਂਦਾ ਪਰ ਅਸਲ ਦੇ ਵਿੱਚ ਫੈਮਿਲੀ ਵਾਲੀ ਜੀ ਰੂਹ ਤੇ ਫੈਮਿਲੀ ਵਾਲੀ ਸੈਟਅਪ ਸਾਰੀ ਖਤਮ ਹੋ ਰਹੀ ਆ ਹੌਲੀ 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 ਫੈਮਿਲੀ ਯੂਨਿਟ ਆ ਜਿਹੜਾ ਉਹ ਹੁਣ ਆਖਰੀ ਸਾਹਾਂ ਤੇ ਤੁਹਾਨੂੰ ਮੇਰੀ ਗੱਲ ਬੜੀ ਭੈੜੀ ਲੱਗਣੀ ਆ ਇਹ ਹੈਨਾ ਪਰ ਮੈਨੂੰ ਇਸ ਤਰ੍ਹਾਂ ਲੱਗਦਾ ਜੀ ਫਿਰ ਕਿਸੇ ਦਿਨ ਆਪਾਂ ਗੱਲ ਕਰਾਂਗੇ ਉਹ ਜਿਹੜੀਆਂ ਬਰੀਕ ਤੰਦਾਂ ਨਾਲ ਅਸੀਂ ਜੁੜੇ ਹੁੰਦੇ ਆ ਨਾ ਫੈਮਿਲੀ ਦੇ ਵਿੱਚ ਇੱਕ ਦੂਜੇ ਦੇ ਨਾਲ ਉਹ ਆਲਰੇਡੀ ਉਹ ਬੜੀਆਂ ਮਤਲਬ ਇੰਨੀਆਂ ਜ਼ਿਆਦਾ ਕੱਸੀਆਂ ਹੋਈਆਂ ਸਟ੍ਰੇਨਡ ਨੇ ਉਹ ਟੁੱਟਣ ਲੱਗੀਆਂ ਹੋਈਆਂ ਨੇ ਇਹ ਐਵੇਂ ਨਹੀਂ ਮਾਨਸਿਕ ਰੋਗੀ ਨੇ ਜਿਹੜੇ ਪਰਿਵਾਰਕ ਮੈਂਬਰਾਂ ਨੂੰ ਮਾਰਦੇ ਹਨਾ ਐਵੇਂ ਨੇ ਲੋਕ ਕਮਰਿਆਂ ਦੇ ਵਿੱਚ ਬੰਦ ਹੋਏ ਬੈਠੇ ਆਪਣੇ ਹੀ ਘਰ ਦੇ ਵਿੱਚ ਆਪਣੇ ਹੀ ਕਮਰਿਆਂ ਦੇ ਵਿੱਚ ਤਾਲਾ ਲਾਇਆ ਹੋਇਆ ਆਹ ਜੀ ਸਾਡਾ ਫੋਨ ਨਹੀਂ ਆ ਜੀ ਮੇਰਾ ਫੋਨ ਆ ਆਹ ਮੇਰੀ ਚੀਜ਼ ਆ ਆਹ ਮੇਰਾ ਕਮਰਾ ਇਹ ਨਾ ਬੜੇ ਯੋਜਨਾਬੱਧ ਤਰੀਕੇ ਦੇ ਨਾਲ ਜਿਹੜੀ ਫੈਮਿਲੀ ਆ ਇਹ ਯੂਨਿਟ ਸੀ ਜਿਹੜਾ ਬੜਾ ਮਜ਼ਬੂਤ ਯੂਨਿਟ ਸੀ ਜਿਵੇਂ ਜਿਵੇਂ ਤੁਹਾਨੂੰ ਘਰ ਦਿਸਦਾ ਉਹਦੇ ਥੱਲੇ ਤੁਹਾਨੂੰ ਉਹਦੀ ਨਿਉਂ ਦਿਸਦੀ ਆ, ਨਿਉਂ ਦੇ ਵਿੱਚ ਚਿਣੀਆਂ ਹੋਈਆਂ ਜਿਹੜੀਆਂ ਇੱਟਾਂ ਨੇ ਨਾ ਉਹ ਨੇ ਫੈਮਿਲੀ। ਪਰ ਹੁਣ ਇੱਟਾਂ ਦਾ ਯਾਰਾ ਚੱਲਣ ਲੱਗ ਗਿਆ ਕੀ ਬਣੂ, ਆਪਾਂ ਫੇਰ ਡਿਟੇਲ ਦੇ ਵਿੱਚ ਗੱਲ ਕਰਾਂਗੇ ਕਿਸ ਦਿਨ। ਤੇ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੇ ਉਹਨਾਂ ਸੱਜਣਾਂ ਦਾ ਐਡੀਸ਼ਨਲ ਧੰਨਵਾਦ ਜਿਹੜੇ ਕਾਲ ਕਰਦੇ ਨੇ, ਵਿਚਾਰ ਚਰਚਾ ਕਰਦੇ ਨੇ, ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
ਟਰੱਕ ਸਰਵਿਸਿੰਗ ਖੇਤਰ ਵਿੱਚ ਓਂਟਾਰੀਓ ਦਾ ਮੋਹਰੀ ਨਾ ਕੁਇਕ ਟਰੱਕ ਲਿਊਬ। ਤੁਸੀਂ ਇੱਕ ਟਰੱਕ ਚਲਾਉਣੇ ਜਾਂ ਫਲੀਟ ਹੈਗੀ ਜੇ, ਤੁਹਾਡਾ ਟਾਈਮ ਵੈਲਿਊ ਰੱਖਦਾ। ਅਪਾਇੰਟਮੈਂਟ ਦੀ ਲੋੜ ਨਹੀਂ, ਫਸਟ ਕਮ ਫਸਟ ਸਰਵਡ। ਸਟੇਟ ਆਫ ਦੀ ਆਰਟ ਫੈਸਿਲਿਟੀ, ਟ੍ਰੇਨਡ ਟੈਕਨੀਸ਼ੀਅਨਸ ਰਾਹੀਂ ਬੈਸਟ ਹਾਈ ਗ੍ਰੇਡ ਆਇਲਸ ਫਿਲਟਰਸ, ਇੰਜਨ ਦੀ ਜਾਨ ਵਧਾਉਂਦੇ। ਹੋਰ ਕੀ ਚਾਹੀਦਾ? ਤਿੰਨ ਲੋਕੇਸ਼ਨਾਂ ਤੋਂ ਤੁਹਾਡੀ ਸੇਵਾ ਕਰਦੇ QTL, ਐਗਜ਼ਿਟ 268 ਹਾਈਵੇ 401 ਕੈਂਬ੍ਰਿਜ, ਐਗਜ਼ਿਟ 579 ਹਾਈਵੇ 401 ਨੈਪਨੀ, ਐਗਜ਼ਿਟ 5 QEW ਫੋਰਟ ਏਰੀ। ਸਰਵਿਸ ਔਰ ਕੁਆਲਿਟੀ ਵਿੱਚ ਸਭ ਤੋਂ